ਖੂਬਸੂਰਤ ਦਿਨ ਦੀ ਖੂਬਸੂਰਤ ਸ਼ੁਰੂਆਤ, ਸੂਰਜ ਦੀਆਂ ਸੁਨਹਿਰੀ ਕਿਰਨਾਂ ਰੁਮਕਦੀ ਪੌਣ, ਅਸਮਾਨੀ ਚਾਦਰ ਦੇ ਥੱਲੇ ਲਹਿਲਹਾਉਂਦੀਆਂ ਫਸਲਾਂ ਦੇ ਨਾਲ ਲਹਿਰਾਂ ਲਹਿਰਾਂ ਤੁਹਾਡੀ ਸਵੇਰ ਨੂੰ ਹੋਰ ਨਿਖਾਰਨ ਲਈ ਪੇਸ਼ ਹੈ ਪ੍ਰੋਗਰਾਮ ਲਹਿਰਾਂ 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 ਤੁਹਾਡੇ ਮਨ ਦੇ ਵਲਵਲਿਆਂ ਦੀਆਂ ਲਹਿਰਾਂ ਤੁਹਾਡੇ ਵਡਮੁੱਲੇ ਵਿਚਾਰਾਂ ਦੀਆਂ ਲਹਿਰਾਂ ਤੁਹਾਡੇ ਦਿਲ ਦੇ ਜਜ਼ਬਾਤਾਂ ਦੀਆਂ ਵੱਖਰਾ ਦਿਨ ਵੱਖਰੀ ਆਵਾਜ਼ ਵੱਖਰੀ ਗਿਰਾਂ ਸੋਮਵਾਰ ਤੋਂ ਸ਼ੁੱਕਰਵਾਰ ਸਿਡਨੀ ਆਸਟ੍ਰੇਲੀਆ ਸਮੇਂ ਦੇ ਮੁਤਾਬਕ ਸਵੇਰੇ 8 ਵਜੇ ਤੋਂ 10 ਵਜੇ ਤੱਕ ਲਹਿਰਾਂ
ਜਨਜੀਤ ਸੇਖੋਂ ਹਾਜ਼ਰ ਹੈ ਲੈ ਕੇ ਪ੍ਰੋਗਰਾਮ ਲਹਿਰਾਂ ਸਾਡੇ ਪਿਆਰੇ ਸਰੋਤਿਆਂ ਦੀ ਖਿਦਮਤ ਦੇ ਵਿਚ। ਅੱਜ ਤਰੀਕ 30 ਮਾਰਚ ਦਿਨ ਸੋਮਵਾਰ ਤੇ ਮੈਲਬਰਨ ਦੇ ਸੁਬਹਾ ਦੇ 8:02 ਦਾ ਸਮਾਂ ਹੋਇਆ। ਬੜੀ ਹੀ ਸ਼ਾਂਤੀ ਸੱਜੇ ਖੱਬੇ ਪੱਸਰੀ ਹੋਈ ਹੈ। ਪਹਿਲਾਂ ਦੀ ਤਰ੍ਹਾਂ ਚਹਿਲ ਪਹਿਲ ਸੜਕਾਂ ਤੇ ਘੱਟ ਹੈ। ਸੋ ਆਓ ਸਭ ਤੋਂ ਪਹਿਲਾਂ ਆਪਾਂ ਥੋੜਾ ਜਿਹਾ ਸਮੇਂ ਤੇ ਝਾਤੀ ਮਾਰ ਲਈਏ। ਇਸ ਵੇਲੇ ਮੈਲਬਰਨ ਦੇ ਵਿਚ ਸਮਾਂ 8:03। ਜਿਵੇਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਸਿਡਨੀ ਅਤੇ ਕੈਨਬਰਾ ਦਾ ਸਮਾਂ ਮੈਲਬਰਨ ਦੇ ਨਾਲ ਮੇਲ ਖਾਂਦਾ। ਸੋ ਇਸ ਵਕਤ ਸਿਡਨੀ ਅਤੇ ਕੈਨਬਰਾ ਦੇ ਵਿਚ ਸਮਾਂ 8:03 ਦਾ। ਐਡਲੇਡ ਦੇ ਵਿਚ ਇਸ ਵਕਤ 7:33। ਬ੍ਰਿਸਬਨ ਦੇ ਵਿਚ ਇਸ ਵਕਤ 7:03। ਪਰਥ ਦੇ ਵਿਚ 5:03। ਡਾਰਵਿਨ ਦਾ ਸਮਾਂ 6:33। ਤੇ ਆਓ ਆਪਣੇ ਦੇਸ਼ ਪੰਜਾਬ ਗੁਰੂ ਰਾਮਦਾਸ ਦੀ ਧਰਤੀ ਅੰਮ੍ਰਿਤਸਰ ਵਿਖੇ ਇਸ ਵਕਤ ਸੁਬਹਾ ਦੇ 2:34 ਹੋਏ ਆ। ਇਹ ਸੀ ਸਾਡੀ ਸਮੇਂ ਦੀ ਰੂਪਰੇਖਾ। ਤੇ ਆਓ ਥੋੜੀ ਆਪਾਂ ਅੱਜ ਦੇ ਮੌਸਮ ਤੇ ਵੀ ਝਾਤੀ ਮਾਰ ਲਈਏ। ਸੋ ਮੈਲਬਰਨ ਦੇ ਵਿਚ ਟੈਂਪਰੇਚਰ ਤਾਪਮਾਨ 16 ਡਿਗਰੀ ਹੈ। ਠੰਡ ਆਪਣੀ ਦਿੱਖ ਦਿਖਾ ਰਹੀ ਹੈ। ਸੋ ਅੱਜ ਤਕਰੀਬਨ ਬੱਦਲਵਾਈ ਅਤੇ ਸੂਰਜ ਦੀ ਕਸ਼ਮਕਸ਼ ਜਾਰੀ ਰਹੇਗੀ ਤੇ ਮੈਕਸੀਮਮ ਵੱਧ ਤੋਂ ਵੱਧ ਜਿਹੜਾ ਤਾਪਮਾਨ ਹੈ ਉਹ 22 ਡਿਗਰੀ ਹੋਣ ਦੀ ਸੰਭਾਵਨਾ ਹੈ। ਬ੍ਰਿਸਬਨ ਦੇ ਵਿਚ ਇਸ ਵਕਤ 20 ਡਿਗਰੀ ਤਾਪਮਾਨ ਆ ਤੇ ਵੱਧ ਤੋਂ ਵੱਧ 28 ਡਿਗਰੀ ਹੋਣ ਦੀ ਸੰਭਾਵਨਾ। ਤੇ ਬ੍ਰਿਸਬਨ ਦੇ ਵਿਚ ਵੀ ਤਕਰੀਬਨ ਸਾਰਾ ਦਿਨ ਬੱਦਲਵਾਈ ਅਤੇ ਸੂਰਜ ਦੀ ਕਸ਼ਮਕਸ਼ ਜਾਰੀ ਰਹੇਗੀ। ਸਿਡਨੀ ਦੇ ਵਿਚ ਇਸ ਵਕਤ 20 ਡਿਗਰੀ ਤਾਪਮਾਨ ਹੈ ਤੇ ਹਲਕੀ ਬਾਰਿਸ਼ ਹੋ ਰਹੀ ਹੈ। ਸੋ ਤਕਰੀਬਨ ਦੁਪਹਿਰ ਤੱਕ ਬਾਰਿਸ਼ ਹੋਣ ਦੀ ਸੰਭਾਵਨਾ ਹੈ ਤੇ ਉਸ ਤੋਂ ਮਗਰੋਂ ਬੱਦਲਵਾਈ ਜਾਰੀ ਰਹੇਗੀ ਤੇ ਵੱਧ ਤੋਂ ਵੱਧ ਤਾਪਮਾਨ 23 ਡਿਗਰੀ ਤੱਕ ਜਾਣ ਦੀ ਸੰਭਾਵਨਾ ਹੈ। ਪਰਥ ਦੇ ਵਿਚ ਇਸ ਵਕਤ 12 ਡਿਗਰੀ ਤਾਪਮਾਨ ਹੈ ਤੇ ਵੱਧ ਤੋਂ ਵੱਧ 23 ਡਿਗਰੀ ਹੋਣ ਦੀ ਸੰਭਾਵਨਾ। ਸੋ ਸੂਰਜ ਦੀਆਂ ਕਿਰਨਾਂ ਆਪਣੀ ਰੋਸ਼ਨੀ ਬਖੇਰਦੀਆਂ ਰਹਿਣਗੀਆਂ। ਡਾਰਵਨ ਦੇ ਵਿੱਚ ਇਸ ਵਕਤ 26 ਡਿਗਰੀ ਤਾਪਮਾਨ ਹੈ ਅਤੇ ਵੱਧ ਤੋਂ ਵੱਧ 34 ਡਿਗਰੀ ਹੋਣ ਦੀ ਸੰਭਾਵਨਾ ਤੇ ਸਾਰਾ ਦਿਨ ਸੂਰਜ ਆਪਣੇ ਜੌਹਰ ਦਿਖਾਉਂਦਾ ਰਹੇਗਾ। ਐਡਰਿਡ ਦੇ ਵਿੱਚ ਇਸ ਵਕਤ 16 ਡਿਗਰੀ ਤਾਪਮਾਨ ਹੈ ਤੇ ਵੱਧ ਤੋਂ ਵੱਧ 21 ਡਿਗਰੀ ਹੋਣ ਦੀ ਸੰਭਾਵਨਾ। ਸੂਰਜ ਅਤੇ ਬੱਦਲਵਾਈ ਆਪਸ ਦੇ ਵਿੱਚ ਚਮਕਸ਼ ਕਰਦੇ ਰਹਿਣਗੇ। ਸੋ ਇਸ ਦੇ ਨਾਲ ਆਪਾਂ ਚੱਲਦੇ ਹਾਂ ਆਪਣੇ ਦੇਸ਼ ਪੰਜਾਬ, ਗੁਰੂ ਰਾਮਦਾਸ ਦੀ ਧਰਤੀ ਸ੍ਰੀ ਅੰਮ੍ਰਿਤਸਰ ਸਾਹਿਬ। ਇਸ ਵਕਤ 15 ਡਿਗਰੀ ਤਾਪਮਾਨ ਹੈ ਅਤੇ ਵੱਧ ਤੋਂ ਵੱਧ 18 ਡਿਗਰੀ ਹੋਣ ਦੀ ਸੰਭਾਵਨਾ। ਸੋ ਇੱਥੇ ਵੀ ਸੂਰਜ ਅਤੇ ਬੱਦਲਾਂ ਦੇ ਵਿੱਚ ਕਸ਼ਮਕਸ਼ ਚੱਲਦੀ ਰਹੇਗੀ। ਸੋ ਇਹ ਸੀ ਸਾਡਾ ਸਮੇਂ ਦਾ ਅਤੇ ਤਾਪਮਾਨ ਦਾ ਵੇਰਵਾ। ਸਭ ਤੋਂ ਪਹਿਲਾਂ ਅਸੀਂ ਆਪਣੇ ਸਰੋਤਿਆਂ ਦੀ ਖਿਦਮਤ ਦੇ ਵਿੱਚ ਗੀਤ ਸੰਗੀਤ ਦੀ ਦੁਨੀਆਂ ਦੇ ਵਿੱਚ ਆਪਣੀ ਹਾਜ਼ਰੀ ਲਵਾਈਏ। ਜਿਵੇਂ ਕਿ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਹਮੇਸ਼ਾ ਹੀ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਨੂੰ ਯਾਦ ਕਰਕੇ ਸ਼ੁਰੂ ਕਰਦੇ ਹਾਂ। ਸੋ ਇਹ ਧਾਰਮਿਕ ਗੀਤ ਭੈਣ ਨਾਨਕੀ ਤੇ ਗਾਇਆ ਹੋਇਆ ਤੇ ਗਾਉਣ ਵਾਲੇ ਹਨ ਵੀ ਬਲਜੀਤ ਜੀ। ਆਓ ਆਪਾਂ ਸੁਣਦੇ ਹਾਂ ਭੈਣ ਨਾਨਕੀ ਇੱਕ ਧਾਰਮਿਕ ਗੀਤ।
ਆਮ ਨਹੀਂ ਕੋਈ ਖਾਸ ਲੱਗਦਾ ਅੱਜ ਜੋ ਜੰਮਿਆ ਬਾਲ ਪਿਆਰਾ ਜਿੱਥੇ ਬਾਬੇ ਜਨਮ ਲਿਆ ਨਨਕਾਣਾ ਹੋਣੀ ਥਾਂ ਭੈਣ ਨਾਨਕੀ ਕਹੇ ਵੀਰ ਦਾ ਨਾਨਕ ਰੱਖਣਾ ਨਾ ਭੈਣ ਨਾਨਕੀ ਕਹੇ ਵੀਰ ਦਾ ਨਾਨਕ ਰੱਖਣਾ ਤੱਕ ਕੇ ਟੁੱਟਦਾ ਦੁਖੜਾ ਕਹੇ ਵੀਰ ਕਹਾਂਗੇ ਚੰਨ ਦਾ ਮੁਖੜਾ ਮੁਖੜਾ ਤੱਕ ਕੇ ਟੁੱਟਦਾ ਦੁਖੜਾ ਜਦੋਂ ਪਿਆਰ ਦੇ ਨਾਲ ਬੁਲਾਵਾਂ ਭਰ ਕੇ ਉੱਠਦਾ ਬਾਂ ਭੈਣ ਨਾਨਕੀ ਕਹੇ ਵੀਰ ਦਾ ਨਾਨਕ ਰੱਖਣਾ ਨਾ ਭੈਣ ਨਾਨਕੀ ਕਹੇ ਵੀਰ ਦਾ ਨਾਨਕ ਰੱਖਣਾ ਦਿਨ ਦਾ ਅਜੇ ਵੀਰ ਹੈ ਮੇਰਾ
ਇਹ ਬਹੁਤ ਹੀ ਖੂਬਸੂਰਤ ਗੀਤ ਭੈਣ ਨਾਨਕੀ ਸਾਡੇ ਜੋ ਸਿੰਗਰ ਸੀਗੇ ਵੀ ਬਲਜੀਤ ਦੀ ਆਵਾਜ਼ ਦੇ ਵਿੱਚ ਅਸੀਂ ਸੁਣਿਆ। ਸੋ ਆਓ ਅੱਜ ਆਪਾਂ ਨਾਲ ਥੋੜੀਆਂ ਥੋੜੀਆਂ ਗੱਲਾਂ ਬਾਤਾਂ ਵੀ ਤੇ ਜਿਹੜੀਆਂ ਖਬਰਾਂ ਹੈਗੀਆਂ ਉਹਨਾਂ ਨੂੰ ਵੀ ਆਪਾਂ ਨਾਲ ਨਾਲ ਡਿਸਕਸ ਕਰਾਂਗੇ ਵਿਚਾਰਾਂਗੇ। ਸੋ ਸਭ ਤੋਂ ਪਹਿਲਾਂ ਜਿਵੇਂ ਆਪਾਂ ਦੇਖਦੇ ਹਾਂ ਸਾਰੀ ਦੁਨੀਆ ਇਸ ਵਕਤ ਕੋਰੋਨਾ ਨਾਂ ਦੀ ਮਹਾਮਾਰੀ ਜੋ ਸਾਰੀ ਦੁਨੀਆ ਦੇ ਵਿੱਚ ਫੈਲੀ ਹੋਈ ਹੈ ਉਸ ਤੋਂ ਬੜੀ ਭੈ ਭੀਤ ਹੈ ਤੇ ਸਾਰੀ ਦੁਨੀਆ ਦੇ ਵਿੱਚ ਇੱਕ ਬੜਾ ਪੈਨਿਕ ਜਿਹਾ ਹੋਇਆ ਹੋਇਆ ਹੈਗਾ। ਸੋ ਆਪਾਂ ਨੂੰ ਘਬਰਾਉਣ ਦੀ ਲੋੜ ਨਹੀਂ, ਮੁਸ਼ਕਲਾਂ ਇਨਸਾਨ ਦੀ ਲਾਈਫ ਦੇ ਵਿੱਚ ਆਉਂਦੀਆਂ ਤੇ ਉਹਨਾਂ ਨੂੰ ਸਹਿਜ ਅਤੇ ਠਰੰਮੇ ਦੇ ਨਾਲ ਹੀ ਨਜਿੱਠਿਆ ਜਾ ਸਕਦਾ। ਸੋ ਮੈਂ ਕਦੇ ਕਦੇ ਸੋਚਦਾ ਹੈਗਾ ਕਿ ਕਈ ਵਾਰ ਕੁਦਰਤੀ ਆਫਤਾਂ ਇਨਸਾਨ ਨੂੰ ਵੀ ਥੋੜਾ ਸਬਕ ਦੇਣ ਦੇ ਲਈ ਕੁਦਰਤ ਦਿਖਾਉਂਦੀ ਹੈ ਆਪਣੇ ਰੰਗ। ਸੋ ਅੱਜ ਜੋ ਸਾਰੀ ਦੁਨੀਆ ਇੱਕ ਟੈਕਨੋਲੋਜੀ ਇੱਕ ਸਾਇੰਸ ਉਸ ਦੇ ਆਧਾਰ ਤੇ ਚੱਲ ਰਹੀ ਹੈ, ਬੜੀਆਂ ਬੜੀਆਂ ਤਰੱਕੀਆਂ ਕੀਤੀਆਂ। ਕਦੇ ਅਸੀਂ ਦੇਖਦੇ ਹਾਂ ਕਿ ਇਨਸਾਨ ਨੇ ਸਾਇੰਸ ਨੇ ਉਹ ਪਲਾਂਘਾਂ ਪੱਟ ਲਈਆਂ ਜੋ ਕਿ ਕਦੇ ਲੱਗਦਾ ਸੀਗਾ ਕਿ ਇਹ ਪੋਸੀਬਲ ਹੀ ਨਹੀਂ। ਇੰਜ ਲੱਗਦਾ ਸੀ ਕਿ ਸ਼ਾਇਦ ਇਹ ਦੁਨੀਆ ਨਵੀਂ ਦੁਨੀਆ ਵਿਖਾ ਲੈਣਗੇ। ਸੋ ਕੁਦਰਤ ਪਰਮਾਤਮਾ ਬਹੁਤ ਬਲਵਾਨ ਹੈ, ਉਹ ਸਾਨੂੰ ਆਪਣੇ ਵੱਲੋਂ ਥਾਂ ਥਾਂ ਤੇ ਸਿੱਖਿਆ ਤਾਂ ਦਿੰਦਾ ਪਰ ਬੰਦਾ ਕਈ ਵਾਰੀ ਇਹ ਚੀਜ਼ਾਂ ਸਮਝਦਾ ਨਹੀਂ। ਉਹ ਸਾਨੂੰ ਨਸੀਹਤਾਂ ਬਹੁਤ ਦਿੰਦਾ। ਗੁਰਬਾਣੀ ਦੇ ਵਿੱਚ ਵੀ ਹਰ ਥਾਂ ਤੇ ਇਨਸਾਨ ਨੂੰ ਸਮਝਾਇਆ ਜਾਂਦਾ, ਇਸ਼ਾਰਾ ਕੀਤਾ ਜਾਂਦਾ, ਨਿੱਕੀ ਕੀੜੀ ਕਲਮੇ ਰਾਖੇ, ਇੱਕ ਨਿੱਕੀ ਜੀ ਕੀੜੀ ਵੀ ਕਾਲ ਲਿਆ ਸਕਦੀ ਆ, ਲੱਖਾਂ ਕਰੋੜਾਂ ਦਾ ਨੁਕਸਾਨ ਕਰ ਸਕਦੀ ਹੈ। ਸੋ ਬੰਦਾ ਕਈ ਵਾਰੀ ਆਪਣੇ ਆਪ ਨੂੰ ਸਾਰੀਆਂ ਚੀਜ਼ਾਂ ਤੋਂ ਉੱਪਰ ਸਮਝਣ ਲੱਗ ਪੈਂਦਾ। ਸੋ ਅੱਜ ਜਿਹੜੀ ਇਹ ਕੋਰੋਨਾ ਨਾਂ ਦੀ ਬਿਮਾਰੀ ਇਸ ਸਾਰੀ ਦੁਨੀਆ ਦੇ ਵਿੱਚ ਫੈਲੀ ਹੋਈ ਹੈ, ਜਿਸ ਦੇ ਅੱਗੇ ਅੱਜ ਸਾਇੰਸ ਵੀ ਆਪਣੇ ਹੱਥ ਖੜੇ ਕਰਦੀ ਨਜ਼ਰ ਆ ਰਹੀ ਹੈ। ਪਰ ਆਪਾਂ ਨੂੰ ਘਬਰਾਉਣਾ ਨਹੀਂ ਚਾਹੀਦਾ, ਡਰਨਾ ਨਹੀਂ ਚਾਹੀਦਾ। ਉਸ ਪਰਮਾਤਮਾ ਅੱਗੇ, ਅਕਾਲ ਪੁਰਖ ਵਾਹਿਗੁਰੂ ਅੱਗੇ ਅਰਦਾਸ ਕਰਨੀ ਚਾਹੀਦੀ ਹੈ ਕਿ ਹੇ ਅਕਾਲ ਪੁਰਖ ਵਾਹਿਗੁਰੂ, ਸਾਨੂੰ ਸਮਰਥ ਬਖਸ਼ ਤੇਰੇ ਭਾਣੇ ਦੇ ਵਿੱਚ ਤੇ ਜੀ ਰਜਾ ਦੇ ਵਿੱਚ ਰਹਿਣ ਦਾ ਬਲ ਬਖਸ਼। ਕੁਦਰਤ ਦੇ ਬਣਾਏ ਜੋ ਨਿਯਮ ਹੈ ਉਹਨਾਂ ਦੀ ਸਾਨੂੰ ਕਦੇ ਉਲੰਘਣਾ ਨਹੀਂ ਕਰਨੀ ਚਾਹੀਦੀ। ਹੁਣ ਕਈ ਵਾਰੀ ਦੇਖੀਦਾ ਕਿ ਜਿਵੇਂ ਅਲੱਗ ਅਲੱਗ ਕੰਟਰੀਜ਼ ਦੇ ਵਿੱਚ ਉਹਨਾਂ ਨੇ ਇਸ ਬਿਮਾਰੀ ਨੂੰ ਨਜਿੱਠਣ ਵਾਸਤੇ ਸਭ ਤੋਂ ਵੱਡਾ ਜਿਹੜਾ ਹੱਲ ਦੱਸਿਆ ਉਹ ਆਈਸੋਲੇਸ਼ਨ ਦਾ ਦੱਸਿਆ ਕਿ ਅਸੀਂ ਆਪਣੇ ਆਪ ਨੂੰ ਆਈਸੋਲੇਟ ਕਰਕੇ ਰੱਖੀਏ। ਕਈ ਕੰਟਰੀਜ਼ ਦੇ ਵਿੱਚ ਕਰਫਿਊ ਲੱਗੇ ਹੋਏ ਆ, ਸੜਕਾਂ ਖਾਲੀ ਹੈ, ਪਰ ਅਗਰ ਆਪਾਂ ਦੂਜੇ ਪੱਖ ਤੋਂ ਦੇਖਦੇ ਹਾਂ ਕਿਸੇ ਕੰਟਰੀ ਦੇ ਵਿੱਚ ਜਿਹੜੇ ਜਾਨਵਰ ਹੈਗੇ ਆ ਉਹ ਸੜਕਾਂ ਤੇ ਆ ਚੁੱਕੇ ਆ, ਪੰਛੀ ਕਹਿ ਚਹਾਉਂਦੇ ਆ, ਇੰਨੀ ਜਿਹੜੀ ਪੋਲੂਸ਼ਨ ਇੰਨੇ ਸਦੀਆਂ ਤੋਂ ਸਾਲਾਂ ਤੋਂ ਇਸ ਕੁਦਰਤ ਨੂੰ ਖਰਾਬ ਕਰ ਰਹੀ ਸੀ, ਵਾਤਾਵਰਨ ਨੂੰ ਖਰਾਬ ਕਰ ਰਹੀ ਸੀ। ਅਗਰ ਅਸੀਂ ਦੂਜੇ ਪੱਖ ਤੇ ਦੇਖੀਏ ਤਾਂ ਬੜੀਆਂ ਚੇਂਜਸ ਜਿਹੜੀਆਂ ਸਾਨੂੰ ਦਿਸ ਰਹੀਆਂ ਹੈਗੀਆਂ। ਸੋ ਇਹਦੀ ਕੁਦਰਤ ਨੇ ਸਾਨੂੰ ਇਹ ਜੋ ਜੀਵਨ ਦਿੱਤਾ, ਇਹ ਏਡੀ ਖੂਬਸੂਰਤ ਧਰਤੀ ਦਿੱਤੀ ਆ, ਕੱਲਾ ਅਸੀਂ ਇਹ ਨਹੀਂ ਕਹਿ ਸਕਦੇ ਕਿ ਇਨਸਾਨ ਦਾ ਜਾਂ ਮਨੁੱਖ ਦਾ ਹੀ ਇੱਥੇ ਰਹਿਣ ਦਾ ਹੱਕ ਹੈ। ਕੁਦਰਤ ਨੇ ਜੋ ਵੀ ਜੀਵ ਜੰਤੂ ਜਾਨਵਰ ਪੰਛੀ ਪੌਦੇ ਇੱਥੇ ਪੈਦਾ ਕੀਤੇ ਆ, ਸੋ ਉਹਨਾਂ ਸਾਰਿਆਂ ਦਾ ਇੱਕ ਬਰਾਬਰ ਦਾ ਇੱਥੇ ਰਹਿਣ ਦਾ ਹੱਕ ਹੈ। ਪਰ ਮੈਨੂੰ ਲੱਗਦਾ ਕਦੇ ਕਦੇ ਕਿ ਇਨਸਾਨ ਨੇ ਆਦਮੀ ਨੇ ਇਹ ਸੋਚ ਲਿਆ ਸੀ ਕਿ ਇੱਥੇ ਰਹਿਣ ਦਾ ਹੱਕ ਕੱਲਾ ਮੇਰਾ ਤੇ ਮੈਂ ਜਿਵੇਂ ਚਾਹਾਂ ਉਸੇ ਤਰੀਕੇ ਨਾਲ ਦੁਨੀਆਂ ਚਲਾ ਸਕਦਾ। ਦੇਖੋ ਅੱਜ ਇੱਕ ਛੋਟੀ ਜੀ, ਬਹੁਤ ਛੋਟੀ ਜੀ ਨਾਮ ਮਾਤਰ ਚੀਜ਼ ਨੇ ਸਾਰੀ ਦੀ ਸਾਰੀ ਦੁਨੀਆਂ ਹਿਲਾ ਕੇ ਰੱਖਦੀ ਹੈ। ਸੋ ਸਾਨੂੰ ਹਮੇਸ਼ਾ ਉਸ ਅਕਾਲ ਪੁਰਖ ਵਾਹਿਗੁਰੂ ਦੇ ਭੈ ਦੇ ਵਿੱਚ ਰਹਿਣਾ ਚਾਹੀਦਾ, ਉਸ ਤੋਂ ਹਮੇਸ਼ਾ ਡਰ ਕੇ ਚੱਲਣਾ ਚਾਹੀਦਾ। ਕੁਦਰਤ ਬਹੁਤ ਬਲਵਾਨ ਹੈ, ਬਹੁਤ ਵੱਡੀ ਆ। ਜੋ ਸਾਨੂੰ ਕੁਦਰਤ ਨੇ ਦਿੱਤੀਆਂ ਦਾਤਾਂ, ਉਹਨਾਂ ਦਾ ਸਾਨੂੰ ਆਨੰਦ ਲੈਣਾ ਚਾਹੀਦਾ। ਇੱਕ ਖੂਬਸੂਰਤ ਜ਼ਿੰਦਗੀ ਸਾਨੂੰ ਜਿਉਣੀ ਚਾਹੀਦੀ ਹੈ। ਸੋ ਸਾਡਾ ਕੱਲਿਆਂ ਦਾ ਇਸ ਚੀਜ਼ ਤੇ ਹੱਕ ਨਹੀਂ, ਹਰ ਇੱਕ ਜੋ ਜੀਵ ਜੰਤੂ ਪੈਦਾ ਕੀਤਾ ਉਸ ਦਾ ਬਰਾਬਰ ਦਾ ਹੱਕ ਹੈ, ਤੇ ਸਾਨੂੰ ਹਰ ਇੱਕ ਨੂੰ ਬਰਾਬਰ ਦੇ ਨਾਲ ਚੱਲਣਾ ਚਾਹੀਦਾ। ਸੋ ਹੁਣੇ ਮੈਂ ਆਸਟ੍ਰੇਲੀਆ ਦੀਆਂ ਖਬਰਾਂ ਦੇਖ ਰਿਹਾ ਸੀ। ਇਸ ਵਕਤ ਤਕਰੀਬਨ ਆਸਟ੍ਰੇਲੀਆ ਦੇ ਵਿੱਚ 3,968 ਕੋਰੋਨਾ ਦੇ ਜਿਹੜੇ ਕੇਸ ਹੈ ਉਹ ਆਏ ਹੈ ਧਿਆਨ ਦੇ ਵਿੱਚ। ਇਹ ਜਿਹੜਾ ਡਾਟਾ ਪਿਛਲੇ ਤਕਰੀਬਨ 16 ਦਿਨਾਂ ਦਾ, ਪਿਛਲੇ 16 ਦਿਨਾਂ ਤੋਂ ਜਿਹੜੀ ਇਹਨਾਂ ਦੀ ਇੰਨੀ ਤੇਜ਼ੀ ਦੇ ਨਾਲ ਕੇਸ ਵੱਧ ਰਹੇ ਆ। ਸੋ ਸਮੇਂ ਸਮੇਂ ਦੇ ਅਨੁਸਾਰ ਸਾਰੇ ਦੇਸ਼ਾਂ ਦੀਆਂ ਸਰਕਾਰਾਂ ਐਡਮਿਨਿਸਟ੍ਰੇਸ਼ਨ ਇਸ ਚੀਜ਼ ਦੇ, ਇਸ ਮਹਾਮਾਰੀ ਦੇ ਬਚਾਅ ਵਾਸਤੇ ਲੱਗੀ ਵੀ ਹੈਗੀ ਹੈ, ਤੇ ਹੱਲ ਸਾਰਿਆਂ ਨੇ ਇੱਕ ਹੀ ਦੱਸਿਆ, ਆਈਸੋਲੇਸ਼ਨ। ਸੋ ਆਪਾਂ ਉਹਨਾਂ ਦੀਆਂ ਹਦਾਇਤਾਂ ਦਾ ਪਾਲਣ ਕਰੀਏ। ਸੋ ਜਿਵੇਂ ਸਾਨੂੰ ਸਮਝਾਇਆ ਹੈ ਕਿ ਅਸੀਂ ਆਪਣੀ ਜਿਹੜੀ ਮੂਵਮੈਂਟ ਹੈ ਘੱਟ ਤੋਂ ਘੱਟ ਰੱਖੀਏ, ਜਿੱਥੇ ਗੈਦਰਿੰਗ ਹੈ ਇਕੱਠ ਹੈਗੇ ਆ ਉਹਨਾਂ ਉਸ ਥਾਵਾਂ ਤੇ ਜਾਣ ਤੋਂ ਅਵੋਇਡ ਕਰੀਏ। ਦੂਸਰੇ ਨਾਲ ਅਸੀਂ ਅਗਰ ਕਿਸੇ ਨਾਲ ਗੱਲ ਕਰਨੀ ਹੈ ਤਾਂ ਡਿਸਟੈਂਸ ਮੇਨਟੇਨ ਕਰਕੇ ਰੱਖੀਏ। ਹਰ ਤਕਰੀਬਨ ਅੱਧੇ ਘੰਟੇ ਮਗਰੋਂ ਆਪਣੇ ਹੱਥ ਸਾਫ ਕਰੀਏ, ਧੋਈਏ ਚੰਗੀ ਤਰ੍ਹਾਂ, ਘੱਟੋ ਘੱਟ ਕਹਿੰਦੇ 20 ਸੈਕਿੰਡ ਵਾਸਤੇ ਸਾਨੂੰ ਜਿਹੜੇ ਹੈਗੇ ਆ ਹੱਥ ਸਾਬਣ ਨਾਲ, ਲਿਕੁਇਡ ਸੋਪ ਨਾਲ ਜਾਂ ਸੈਨੇਟਾਈਜ਼ਰ ਨਾਲ ਸਾਫ ਕਰਨੇ ਚਾਹੀਦੇ ਹੈਗੇ ਆ। ਸੋ ਜੋ ਵੀ ਦੇਸ਼ਾਂ ਦੀਆਂ ਸਰਕਾਰਾਂ ਸਾਨੂੰ ਹਦਾਇਤਾਂ ਕਰ ਰਹੀਆਂ ਉਹਨਾਂ ਦੀ ਸਾਨੂੰ ਪਾਲਣਾ ਕਰਨੀ ਚਾਹੀਦੀ ਹੈ, ਕਿਉਂਕਿ ਇੱਕ ਵੀ ਜਿਹੜਾ ਅਫੈਕਟਡ ਪੇਸ਼ੈਂਟ ਹੈ ਜਾਂ ਮਰੀਜ਼ ਹੈ ਉਹ ਪਤਾ ਨਹੀਂ ਆਪਦੇ ਨਾਲ ਕਿੰਨੇ ਹੋਰਾਂ ਨੂੰ ਅਫੈਕਟਡ ਕਰ ਸਕਦਾ। ਸੋ ਸਾਨੂੰ ਇਹਨਾਂ ਚੀਜ਼ਾਂ ਦਾ, ਇਹਨਾਂ ਹਦਾਇਤਾਂ ਦਾ ਪਾਲਣਾ ਇਹਨਾਂ ਦੀ ਸਾਨੂੰ ਕਰਨੀ ਚਾਹੀਦੀ ਹੈ। ਸੋ ਆਪਾਂ ਨਾਲ ਨਾਲ ਗੱਲਾਂ ਬਾਤਾਂ ਵੀ ਕਰਦੇ ਰਹਾਂਗੇ ਤੇ ਇਹਦੇ ਨਾਲ ਨਾਲ ਅਸੀਂ ਹਲਕਾ ਫੁਲਕਾ ਗੀਤ ਸੰਗੀਤ ਦਾ ਆਨੰਦ ਵੀ ਮਾਣਦੇ ਰਹਾਂਗੇ। ਅੱਜ ਅਸੀਂ ਮਾਲਵੇ ਦੇ ਨੌਜਵਾਨ ਗਾਇਕ ਹਰਿੰਦਰ ਸੰਧੂ ਦੇ ਨਾਲ ਵੀ ਇੱਕ ਖਾਸ ਮੁਲਾਕਾਤ ਦੇ ਵਿੱਚ ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰਾਂਗੇ। ਸੋ ਹਰਿੰਦਰ ਸੰਧੂ ਇੱਕ ਵਧੀਆ ਜਿਹੜਾ ਸਿੰਗਰ ਹੋਣ ਦੇ ਨਾਲ ਇੱਕ ਬਹੁਤ ਵਧੀਆ ਇਨਸਾਨ ਵੀ ਹੈ, ਬੜੇ ਨਿੱਘੇ ਸੁਭਾਅ ਦਾ ਮਾਲਕ ਵੀ ਹੈ। ਉਹ ਸਾਨੂੰ ਸਾਰੀਆਂ ਜਿਹੜੀਆਂ ਗੱਲਾਂ ਬਾਤਾਂ ਜਦੋਂ ਅਸੀਂ ਕਰਾਂਗੇ ਤਾਂ ਥੋੜਾ ਬਹੁਤ ਸਾਨੂੰ ਉਹਨਾਂ ਦੇ ਨੇਚਰ ਤੋਂ ਵੀ ਪਤਾ ਲੱਗੂਗਾ। ਆਓ ਸਭ ਤੋਂ ਪਹਿਲਾਂ ਅਸੀਂ ਉਹਨਾਂ ਦਾ ਇੱਕ ਗਾਇਆ ਹੋਇਆ ਗੀਤ ਗੁੱਡੀ ਦਾ ਪ੍ਰਾਹੁਣਾ ਸੁਣਦੇ ਹਾਂ ਹਰਿੰਦਰ ਸੰਧੂ ਦੀ ਆਵਾਜ਼ ਦੇ ਵਿੱਚ। ਸਫਾਈ ਵੀ ਕਰਾ ਲਈਏ ਨਾਲੇ ਪੱਖੀਆਂ ਸੰਦੂਕ ਚੋਂ ਕਢਾ ਲਈਏ। ਹਰਿੰਦਰ ਸੰਧੂ ਬੜੇ ਹੀ ਜਿਹੜੇ ਸਾਡੇ ਸੰਜੀਦਾ ਮੁੱਦੇ ਆ ਉਹਨਾਂ ਨੂੰ ਟਾਈਮ ਟੂ ਟਾਈਮ ਆਪਣੇ ਗਾਣਿਆਂ ਦੇ ਰੂਪ ਦੇ ਵਿੱਚ ਸਰੋਤਿਆਂ ਦੇ ਰੂਬਰੂ ਲੈ ਕੇ ਆਉਂਦੇ ਆ। ਇਹੀ ਇਹਨਾਂ ਦੀ ਇੱਕ ਵੱਖਰੀ ਪਹਿਚਾਣ ਹੈ ਕਿ ਹਮੇਸ਼ਾ ਇਹਨਾਂ ਨੇ ਇੱਕ ਸਾਫ਼ ਸੁਥਰੀ ਗਾਇਕੀ ਨੂੰ ਤਰਜੀਹ ਦਿੱਤੀ ਹੈ। ਸੋ ਆਪਾਂ ਗੱਲ ਕਰ ਰਹੇ ਸੀ ਕੋਰੋਨਾ ਵਾਇਰਸ ਤੇ। ਕੋਰੋਨਾ ਵਾਇਰਸ ਦੇ ਇਸ ਮਹਾਮਾਰੀ ਜਿਹੜੀ ਬਿਮਾਰੀ ਸਾਰੀ ਦੁਨੀਆਂ ਦੇ ਵਿੱਚ ਫੈਲੀ ਹੋਈ ਹੈ, ਬੜਾ ਇਸ ਨੇ ਸਾਰੀ ਦੁਨੀਆਂ ਨੂੰ ਪ੍ਰਭਾਵਿਤ ਕੀਤਾ ਗਿਆ। ਸੋ ਗੱਲ ਕਰਦੇ ਹਾਂ ਆਸਟ੍ਰੇਲੀਆ ਦੀ ਤੇ ਸਭ ਤੋਂ ਵੱਧ ਇਸ ਵੇਲੇ ਆਪਾਂ ਜੇ ਦੇਖਦੇ ਹਾਂ ਤੇ ਜਿਹੜੇ ਆਮ ਜਿਹੜੀ ਪਬਲਿਕ ਹੈਗੀ ਆ ਉਹਦੇ ਵਿੱਚ ਇੱਕ ਹੋੜ ਲੱਗੀ ਵੀ ਹੈਗੀ ਆ ਜੇ ਕਿ ਜਿਹੜਾ ਘਰਾਂ ਦੇ ਵਿੱਚ ਆਪਾਂ ਜਿਹੜਾ ਸਮਾਨ ਹੈਗਾ ਖਾਣ ਪੀਣ ਦੀਆਂ ਵਸਤੂਆਂ ਹੈਗੀਆਂ ਜਾਂ ਜਿਹੜੀਆਂ ਸਾਡੀਆਂ ਰੋਜ਼ਾਨਾ ਮਰਾਂ ਦੀਆਂ ਵਸਤੂਆਂ ਹੈਗੀਆਂ ਉਹਨਾਂ ਨੂੰ ਸਟੋਰ ਕੀਤਾ ਜਾ ਰਿਹਾ ਬੜੀ ਤੇਜ਼ੀ ਦੇ ਨਾਲ। ਪਿੱਛੇ ਜੇ ਮੈਂ ਕੋਰਸ ਦੇ ਵਿੱਚ ਗਿਆ ਬਿਗ ਡਬਲਯੂ ਦੇ ਵਿੱਚ ਗਿਆ ਦੇਖਿਆ ਤੇ ਬਹੁਤ ਵੱਡੇ ਵੱਡੀਆਂ ਜਿਹੜੀਆਂ ਸ਼ੈਲਫਾਂ ਸੀਗੀਆਂ ਜਿਹੜੀਆਂ ਹਮੇਸ਼ਾ ਭਰੀਆਂ ਰਹਿੰਦੀਆਂ ਸੀਗੀਆਂ ਉਹ ਖਾਲੀ ਪਈਆਂ। ਖਾਸ ਕਰਕੇ ਆਪਾਂ ਦੇਖਦੇ ਹਾਂ ਤਕਰੀਬਨ ਸਾਰੀ ਦੁਨੀਆਂ ਦੇ ਵਿੱਚ ਜਿਹੜੇ ਹੈਗੇ ਟੋਇਲਟ ਪੇਪਰ ਉਹ ਜਾਂ ਸੈਨੇਟਾਈਜ਼ਰ ਲਿਕੁਇਡ ਸੋਪ ਟੋਟਲੀ ਇਹਨਾਂ ਦੀ ਜਿਹੜੀ ਸ਼ੈਲਫਾਂ ਹੈਗੀਆਂ ਲੋਕਾਂ ਨੇ ਖਾਲੀ ਕਰਤੀਆਂ। ਸੋ ਇੱਕ ਹਰ ਇੱਕ ਦੇ ਅੰਦਰ ਇੱਕ ਘਬਰਾਹਟ ਹੈ ਲੋਕਡਾਊਨ ਹੋ ਜੂਗਾ ਬੰਦ ਹੋ ਜੂਗਾ ਪਤਾ ਨੀ ਸਾਨੂੰ ਉਦੋਂ ਮਗਰੋਂ ਕੁਛ ਮਿਲੂਗਾ ਨਹੀਂ ਮਿਲੂਗਾ। ਸੋ ਇਸੇ ਤਰ੍ਹਾਂ ਅਗਰ ਆਪਾਂ ਇੰਡੀਅਨ ਗਰੋਸਰੀ ਸ਼ੋਪ ਤੇ ਦੇਖਦੇ ਹਾਂ ਕਿਸੇ ਜਗ੍ਹਾ ਤੇ ਆਟਾ ਨੀ ਮਿਲ ਰਿਹਾ ਚੌਲ ਨੀ ਮਿਲ ਰਹੇ ਖੰਡ ਨੀ ਮਿਲ ਰਹੀਆਂ ਦਾਲਾਂ ਨੀ ਮਿਲ ਰਹੀਆਂ। ਸੋ ਜਿਹਨੂੰ ਜਿੰਨਾ ਵੀ ਮਿਲਦਾ ਉਹ ਚੱਕ ਚੱਕ ਕੇ ਲੈ ਕੇ ਜਾ ਰਿਹਾ ਘਰਾਂ ਦੇ ਵਿੱਚ ਸਟੋਰ ਕਰਕੇ ਕੀਤਾ ਜਾ ਰਿਹਾ। ਸੋ ਇੰਨਾ ਆਪਾਂ ਨੂੰ ਘਬਰਾਉਣ ਦੀ ਲੋੜ ਨੀ, ਆਪਾਂ ਬੜੇ ਕਿਸਮਤ ਵਾਲੇ ਹੈ ਕਿ ਆਪਾਂ ਨੂੰ ਪਰਮਾਤਮਾ ਨੇ ਇਹਨਾਂ ਕੰਟਰੀਆਂ ਦੇ ਵਿੱਚ ਰਹਿਣ ਦਾ ਮੌਕਾ ਦਿੱਤਾ ਜਿੱਥੇ ਕਿ ਸਰਕਾਰਾਂ ਬੜੀਆਂ ਨੇਕ ਨੀਤੀ ਵਾਲੀਆਂ ਨੇਕ ਦਿਲ ਸਰਕਾਰਾਂ ਹੈਗੀਆਂ ਜਿਹੜੀਆਂ ਜਿਹਨਾਂ ਨੂੰ ਕਿ ਆਪਣੀ ਪਬਲਿਕ ਦਾ ਬਹੁਤ ਫਿਕਰ ਹੁੰਦਾ। ਸੋ ਇੱਥੇ ਆਪਾਂ ਨੂੰ ਘਬਰਾਉਣ ਦੀ ਲੋੜ ਨੀ, ਇਹ ਕਰਨ ਦੀ ਲੋੜ ਨੀ ਕਿ ਅਸੀਂ ਆਪਣੇ ਘਰਾਂ ਦੇ ਵਿੱਚ ਢੇਰ ਲਾ ਕੇ ਸਾਰੀਆਂ ਚੀਜ਼ਾਂ ਇਕੱਠੀਆਂ ਕਰੀਏ। ਸੋ ਸਾਡਾ ਇੱਥੇ ਫਰਜ਼ ਬਣਦਾ ਹੈ ਕਿ ਅਸੀਂ ਜੋ ਵੀ ਹੈ ਉਹ ਆਪਾਂ ਰਲ ਮਿਲ ਕੇ ਛਕੀਏ। ਜੇ ਮੇਰੇ ਕੋਲ ਕੋਈ ਚੀਜ਼ ਹੈ ਮੈਂ ਕਿਸੇ ਦੂਜੇ ਨੂੰ ਦੇਵਾਂ, ਠੀਕ ਹੈ, ਤੇ ਤਾਂ ਜੋ ਆਮ ਜਿਹੜੀ ਪਬਲਿਕ ਹੈਗੀ ਆ ਉਸ ਤੇ ਇਸ ਚੀਜ਼ ਦਾ ਪ੍ਰਭਾਵ ਨਾ ਪੈ ਸਕੇ। ਹੁਣ ਜਿਵੇਂ ਆਪਾਂ ਦੇਖਦੇ ਹਾਂ ਕਿ ਇਸ ਕੋਰੋਨਾ ਵਾਇਰਸ ਦੀ ਬਿਮਾਰੀ ਦੇ ਨਾਲ ਜਿਹੜੇ ਸਾਰੇ ਕੰਟਰੀਆਂ ਦੀ ਇਕੋਨੋਮੀ ਬੜੀ ਤੇਜ਼ੀ ਦੇ ਨਾਲ ਥੱਲੇ ਜਾ ਰਹੀ ਹੈ, ਕਿਉਂਕਿ ਜਿਵੇਂ ਸਰਕਾਰ ਨੇ ਕਿਹਾ ਹੈਗਾ ਕਿ ਤੁਸੀਂ ਮੂਵਮੈਂਟ ਨੀ ਕਰਨੀ, ਤੁਸੀਂ ਬਾਹਰ ਅੰਦਰ ਨੀ ਜਾਣਾ, ਜਿੰਨਾ ਵੀ ਹੋ ਸਕਦਾ ਵੱਧ ਤੋਂ ਵੱਧ ਆਪਣੇ ਆਪ ਨੂੰ ਆਈਸੋਲੇਟ ਕਰੋ। ਸੋ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਬਹੁਤ ਹਜ਼ਾਰਾਂ ਜਿਹੜੀਆਂ ਨੌਕਰੀਆਂ ਵੀ ਸੀਗੀਆਂ, ਜੋਬ ਸੀਗੀਆਂ, ਲੋਕ ਜੋਬਲੈਸ ਹੋ ਗਏ ਆ। ਸੋ ਜੋਬਲੈਸ ਹੋਣ ਦੇ ਨਾਲ ਅਸੀਂ ਖਰਚੇ ਤਾਂ ਉਹੀ ਹੈ। ਸੋ ਬੜੇ ਇਹੋ ਜਿਹੇ ਲੋਕ ਵੀ ਹੈਗੇ ਆ ਜਿਵੇਂ ਹੁਣ ਆਪਾਂ ਦੇਖਦੇ ਹਾਂ ਸਾਡੇ ਇੰਟਰਨੈਸ਼ਨਲ ਸਟੂਡੈਂਟਸ ਹੈਗੇ ਆ। ਸੋ ਜਿਹੜੇ ਇੱਥੇ ਪੜ੍ਹ ਕੇ ਆਪਣੀਆਂ ਫੀਸਾਂ ਵੀ ਕੱਢਦੇ ਸੀ, ਆਪਣੇ ਰੋਜ਼ਾਨਾ ਦੇ ਖਰਚੇ ਵੀ ਕੱਢਦੇ ਆ, ਜਾਂ ਇਹੋ ਜਿਹੇ ਬਜ਼ੁਰਗ ਲੋਕ ਹੈ, ਜਾਂ ਥੋੜੇ ਬਹੁਤ ਉਹ ਲੋਕ ਜਿਹੜੇ ਅਫੈਕਟਡ ਹੋਏ ਹੋਏ ਆ, ਜਿਨ੍ਹਾਂ ਨੇ ਆਪਣੇ ਆਪ ਨੂੰ ਆਈਸੋਲੇਟ ਕੀਤਾ ਹੋਇਆ ਹੈਗਾ, ਸੋ ਉਹ ਲੋਕ ਬਾਹਰ ਨੀ ਜਾ ਸਕਦੇ। ਜੇ ਉਹ ਬਾਹਰ ਨੀ ਜਾ ਸਕਦੇ ਤਾਂ ਨੈਚੁਰਲੀ ਆਪਾਂ ਨੂੰ ਪਤਾ ਕਿ ਇਹੋ ਜਿਹੀਆਂ ਰੋਜ਼ਾਨਾ ਵਰਤੋਂ ਵਾਲੀਆਂ ਚੀਜ਼ਾਂ ਉਹ ਇਕੱਠੀਆਂ ਨੀ ਕਰ ਸਕਦੇ। ਸੋ ਇੱਥੇ ਮੈਂ ਦੇਖਿਆ ਕਿ ਬਹੁਤ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਹੈਗੀਆਂ ਉਹ ਇਸ ਕਾਰਜ ਤੇ ਲੱਗੀਆਂ ਵੀ ਹੈਗੀਆਂ ਕਿ ਜਿਹੜੇ ਲੋੜਵੰਦ ਲੋਕ ਹੈਗੇ ਆ ਉਹਨਾਂ ਤੱਕ ਇਹ ਜਿਹੜੀਆਂ ਖਾਣ ਪੀਣ ਵਾਲੀਆਂ ਸਪੈਸ਼ਲੀ ਜਿਹੜੀਆਂ ਵਸਤੂਆਂ ਹੈਗੀਆਂ ਉਹ ਪਹੁੰਚਾਈਆਂ ਜਾ ਸਕਣ। ਸੋ ਉਹ ਆਪਣੇ ਸੇਵਾ ਕਾਰਜ ਤੇ ਲੱਗੀਆਂ ਵੀ ਆ। ਪਰ ਇਹਦੇ ਨਾਲ ਨਾਲ ਮੈਂ ਦੇਖਦਾ ਕਿ ਕੁਛ ਜਿਹੜੇ ਸ਼ਾਪ ਓਨਰ ਹੈਗੇ ਆ, ਦੁਕਾਨਾਂ ਦੇ ਮਾਲਕ ਹੈਗੇ ਆ, ਉਹਨਾਂ ਨੇ ਆਪਣੀਆਂ ਵਸਤੂਆਂ ਦੇ ਆਪਣੀਆਂ ਜਿਹੜੀਆਂ ਪ੍ਰੋਡਕਟਸ ਹੈਗੀਆਂ ਉਹਨਾਂ ਦੇ ਰੇਟ ਇੰਨੇ ਕੁ ਜ਼ਿਆਦਾ ਵਧਾ ਤੇ ਹੈਗੇ ਆ ਕਿ ਉਹਦਾ ਸਿੱਧਾ ਇਫੈਕਟ ਕਸਟਮਰ ਤੇ ਪੈ ਰਿਹਾ। ਹੁਣ ਜਰਾ ਸੋਚ ਕੇ ਦੇਖੋ ਕਿ ਇੱਕ ਬੰਦਾ ਜਿਹਦੀ ਕੋਈ ਜੋਬ ਨੀ ਹੈਗੀ, ਉਹਦੀ ਨੌਕਰੀ ਵੀ ਚਲੀ ਗਈ, ਤੇ ਉਦੋਂ ਮਗਰੋਂ ਜਿਹੜੀਆਂ ਉਹਦੀਆਂ ਬੇਸਿਕ ਨੀਡ ਦੀਆਂ ਚੀਜ਼ਾਂ ਹੈਗੀਆਂ ਉਹਨਾਂ ਦੇ ਪ੍ਰਾਈਸ ਇੰਨੇ ਜ਼ਿਆਦਾ ਉੱਪਰ ਚੱਕੇ ਜਾ ਰਹੇ ਹੈਗੇ, ਇੰਨੇ ਜ਼ਿਆਦਾ ਉੱਪਰ ਚੱਕੇ ਜਾ ਰਹੇ ਕਿ ਜਿਹੜੇ ਉਹਦੀ ਰੇਂਜ ਤੋਂ ਬਾਹਰ ਹੋਏ ਹੋਏ ਆ। ਦੂਜੇ ਪਾਸੇ ਸਮਾਜ ਸੇਵੀ ਸੰਸਥਾਵਾਂ ਜਿਹੜੀਆਂ ਹੈਗੀਆਂ ਉਹ ਡੋਨੇਸ਼ਨ ਲੈ ਕੇ ਆਪਦੇ ਕੋਲੋਂ ਲੋਕਾਂ ਦੇ ਕੋਲੋਂ ਪੈਸੇ ਇਕੱਠੇ ਕਰਕੇ ਲੋੜਵੰਦ ਲੋਕਾਂ ਦੀ ਮਦਦ ਕਰ ਰਹੀਆਂ। ਸੋ ਆਪਾਂ ਨੂੰ ਜ਼ਰੂਰਤ ਹੈ ਇਸ ਵੇਲੇ ਸਾਰਿਆਂ ਨੂੰ ਰਲ ਮਿਲ ਕੇ ਚੱਲਣ ਦੀ, ਰਲ ਮਿਲ ਕੇ ਛਕਣ ਦੀ। ਜੋ ਵੀ ਸਾਡੇ ਕੋਲ ਹੈਗਾ ਉਹ ਆਪਾਂ ਰਲ ਮਿਲ ਕੇ ਖਾਈਏ, ਲੋੜਵੰਦਾਂ ਦੀ ਨਾਲ ਦੇ ਜਿਹੜੇ ਹੈਗੇ ਆ ਉਹਨਾਂ ਦੀ ਅਸੀਂ ਮਦਦ ਕਰੀਏ, ਨਾ ਕਿ ਅਸੀਂ ਆਖੀਏ ਵੀ ਹੁਣ ਸਾਡਾ ਸਮਾਂ ਆ ਗਿਆ ਤੇ ਹੁਣ ਅਸੀਂ ਆਪਣੀਆਂ ਇਕੱਲੀਆਂ ਕਮਾਈਆਂ ਤੇ ਲੱਗ ਪਈਏ। ਸੋ ਇਸ ਥਾਂ ਤੇ ਮੈਂ ਇਹ ਨੀ ਕਹਿੰਦਾ ਕਿ ਸਾਰੇ ਜਿਹੜੇ ਦੁਕਾਨਦਾਰ ਵੀਰ ਜਿਹੜੇ ਹੈਗੇ ਆ ਮਾੜੇ ਆ, ਬਹੁਤ ਇਹੋ ਜਿਹੇ ਵੀ ਹੈਗੇ ਆ ਜਿਹੜੇ ਕਿ ਉਸ ਪ੍ਰਾਈਸ ਤੇ ਦੇ ਰਿਹਾ ਮੈਂ ਪ੍ਰੋਡਕਟਸ ਆਪਣੀਆਂ ਦੇ ਰਹੇ ਆ, ਜਾਂ ਕਹਿ ਲਓ ਵੀ ਕੁਛ ਉਹਨਾਂ ਦੇ ਵੀ ਥੋੜੇ ਬਹੁਤ ਖਰਚੇ ਵੱਧ ਗਏ ਕਿ ਇਕਨੋਮੀ ਨਾਲ ਜਿਹੜਾ ਉਹਨਾਂ ਨੇ ਉਸ ਪ੍ਰੋਡਕਟ ਦੇ ਪ੍ਰਾਈਸ ਵਧਾਏ ਵੇ ਹੈਗੇ ਆ। ਸੋ ਇੱਥੇ ਉਹ ਦੁਕਾਨਦਾਰ ਵੀਰ ਜਿਹਨਾਂ ਨੇ ਬਹੁਤ ਜ਼ਿਆਦਾ ਆਪਣੇ ਦੇ ਪ੍ਰਾਈਸ ਹੈਗੇ ਆ, ਕੀਮਤਾਂ ਪ੍ਰੋਡਕਟਸ ਦੀਆਂ ਹੈਗੀਆਂ, ਚੱਕੀਆਂ ਵੀ ਹੈਗੀਆਂ, ਸੋ ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਉਹ ਪਲੀਜ਼ ਜਿਹੜਾ ਹੈਗਾ ਇਹ ਨਾ ਕਰਨ, ਕਿਉਂਕਿ ਇਹਨਾਂ ਚੀਜ਼ਾਂ ਦਾ ਇਫੈਕਟ ਵੀ ਆਪਣੇ ਭੈਣਾਂ ਭਰਾਵਾਂ ਤੇ ਪੈਂਦਾ। ਸੋ ਇਹ ਜਿਹੜੇ ਇੱਥੇ ਭੈਣ ਭਰਾ ਹੈਗੇ ਆ, ਲੋੜਵੰਦ ਭੈਣ ਭਰਾ ਹੈਗੇ, ਇਹ ਵੀ ਆਪਣੇ ਹੀ ਆ। ਸੋ ਜੇ ਇਸ ਦੇ ਨਾਲ ਨਾਲ ਮਤਲਬ ਉਹ ਸਿੱਖ ਸੰਸਥਾਵਾਂ ਜਾਂ ਹੋਰ ਜਿਹੜੀਆਂ ਆਰਗਨਾਈਜੇਸ਼ਨ ਹੈਗੀਆਂ, ਗੁਰਦੁਆਰਾ ਸਾਹਿਬ ਹੈਗੇ ਆ, ਸਾਰੀ ਦੁਨੀਆਂ ਦੇ ਵਿੱਚ ਮੈਂ ਪਿੱਛੇ ਜੇ ਨਿਊਜ਼ ਸੁਣ ਰਿਹਾ ਸੀਗਾ, ਅਮੈਰੀਕਾ ਦੀ ਗੌਰਮੈਂਟ ਹੈਗੀ ਆ, ਕੈਨੇਡਾ ਦੀ ਗੌਰਮੈਂਟ ਹੈਗੀ ਆ, ਆਸਟ੍ਰੇਲੀਆ ਦੀ ਗੌਰਮੈਂਟ ਹੈਗੀ ਆ, ਇਹਨਾਂ ਨੇ ਸਿੱਖ ਆਰਗਨਾਈਜੇਸ਼ਨ ਨੂੰ ਬੜਾ ਐਪਰੀਸ਼ੀਏਟ ਕੀਤਾ ਕਿ ਉਹ ਜਿਹੜੀਆਂ ਫ੍ਰੀ ਫੂਡ ਜਿਹੜਾ ਲੰਗਰ ਹੈਗਾ ਉਹ ਲੋੜਵੰਦ ਲੋਕਾਂ ਵਾਸਤੇ ਉਹਨਾਂ ਨੇ ਸਾਰਿਆਂ ਨੇ ਲੰਗਰ ਦੀ ਸੇਵਾ ਜਿਹੜੀ ਆਰੰਭੀ ਵੀ ਹੈਗੀ ਹੈ, ਲਾਈ ਵੀ ਹੈਗੀ ਹੈ। ਸੋ ਉਹ ਵੀ ਸਾਡੇ ਭੈਣ ਭਰਾ ਹੈਗੇ ਜਿਹੜੇ ਸੇਵਾ ਕਰ ਰਹੇ ਆ। ਸੋ ਇਸ ਸਮੇਂ ਦੇ ਵਿੱਚ ਜਿਹੜੇ ਆਮ ਪਬਲਿਕ ਹੈਗੀ ਹੈ ਉਹਨਾਂ ਨੂੰ ਵੀ ਚਾਹੀਦਾ ਹੈਗਾ ਕਿ ਉਹ ਇੰਨਾ ਸਟੱਫ ਆਪਦੇ ਘਰਾਂ ਦੇ ਵਿੱਚ ਇਕੱਠਾ ਨਾ ਕਰਨ। ਇਸ ਦੇ ਨਾਲ ਵੀ ਸਾਡੇ ਜਿਹੜੇ ਲੋੜਵੰਦ ਭੈਣ ਭਰਾ ਹੈਗੇ ਆ, ਬੱਚੇ ਹੈਗੇ ਆ, ਉਹਨਾਂ ਤੇ ਵੀ ਇਹਨਾਂ ਚੀਜ਼ਾਂ ਦਾ ਇਫੈਕਟ ਪੈਂਦਾ ਹੈਗਾ। ਤੇ ਜਿਹੜੇ ਕੁਛ ਇਹੋ ਜਿਹੇ ਲੋਕ ਆ ਜਿਹੜੇ ਇਸ ਚੀਜ਼ ਨੂੰ ਲੁੱਟਣ ਤੇ ਲੱਗੇ ਹੋਏ ਹੈਗੇ ਆ, ਉਹਨਾਂ ਨੂੰ ਵੀ ਚਾਹੀਦਾ ਹੈਗਾ ਕਿ ਨਹੀਂ, ਜਿਹੜਾ ਇਹਦੇ ਨਾਲ ਜਿਹੜਾ ਲੁੱਟ ਘਸੁੱਟ ਦਾ ਸ਼ਿਕਾਰ ਹੋ ਰਿਹਾ ਉਹ ਵੀ ਮੇਰਾ ਆਪਣਾ ਹੀ ਭੈਣ ਭਰਾ ਹੈਗਾ। ਸੋ ਆਪਾਂ ਜਿਵੇਂ ਮੈਂ ਪਹਿਲਾਂ ਕਿਹਾ ਸੀ, ਆਪਾਂ ਕਿਸਮਤ ਵਾਲੇ ਆ ਕਿ ਪਰਮਾਤਮਾ ਨੇ, ਉਸ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਇਹੋ ਜਿਹੇ ਕੰਟਰੀਆਂ ਦੇ ਵਿੱਚ ਰਹਿਣ ਦਾ ਮੌਕਾ ਦਿੱਤਾ, ਵਸੇਬੇ ਦੇ ਸਾਧਨ ਦਿੱਤੇ ਹੈਗੇ। ਸੋ ਆਪਣੀ ਉਹ ਜਿਹੜੀ ਮਾਨਸਿਕਤਾ ਹੈਗੀ ਹੈ, ਪੈਸੇ ਦੀ ਜਿਹੜੀ ਹੋੜ ਹੈਗੀ ਆ, ਉਹਨੂੰ ਸਾਨੂੰ ਖਤਮ ਕਰਕੇ ਰਲ ਮਿਲ ਕੇ ਇੱਕ ਪਰਿਵਾਰਕ ਭਾਈਚਾਰਕ ਸਾਂਝ ਦੇ ਨਾਲ ਸਾਨੂੰ ਰਹਿਣਾ ਚਾਹੀਦਾ। ਤੇ ਇਹ ਜੋ ਇਹ ਮਹਾਂ ਬਿਮਾਰੀ ਹੈਗੀ ਹੈ, ਜੋ ਸਾਡੇ ਅੱਗੇ ਚੈਲੰਜ ਖੜਾ ਹੈਗਾ, ਇਸ ਨੂੰ ਸਾਨੂੰ ਰਲ ਮਿਲ ਕੇ ਇਸ ਨੂੰ ਸਾਨੂੰ ਨਜਿੱਠਣਾ ਚਾਹੀਦਾ। ਸੋ ਇਹ ਆਪਣਾ ਗੱਲਾਂ ਬਾਤਾਂ ਦਾ ਜਾਂ ਜਿਹੜਾ ਖਬਰਾਂ ਦਾ ਸਿਲਸਿਲਾ ਜਾਰੀ ਰਹੂਗਾ। ਆਓ ਆਪਾਂ ਇੱਕ ਹੋਰ ਗੀਤ ਡਾਕਟਰ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿਚ ਹਮਾਇਤ ਲੈ ਕੇ ਆਪਣੇ ਸਰੋਤਿਆਂ ਦੀ ਹਾਜ਼ਰੀ ਦੇ ਵਿਚ ਆ ਰਹੇ ਹੈ ਡਾਕਟਰ ਸਤਿੰਦਰ ਸਰਤਾਜ ਦੀ ਆਵਾਜ਼।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ। ਅਕਾਊਂਟਸ ਐਟ ਹਰਮਨ ਰੇਡੀਓ ਡਾਟ ਕਾਮ ਜਾਂ ਹਰਮਨ ਰੇਡੀਓ ਡਾਟ ਕਾਮ ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ। ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਰੱਬ ਨੇ ਸੁਖਾਲੇ ਕਰਤੇ। ਜਿਨੀ ਹੱਥੀ ਮੰਗੀਆਂ ਦੁਆਵਾਂ ਉਹੀ ਹੱਥ ਅੱਜ ਸੁੱਖ ਨਾਲ ਦਾਨ ਦੇਣ ਵਾਲੇ ਕਰਤੇ। ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ। ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ। ਐਸਾ ਬੂਹਾ ਖੁੱਲਿਆ ਖੜਾਕ ਹੋਇਆ ਨਾ, ਲਾਟਾਂ ਵੱਲ ਝਾਕ ਹੋਇਆ ਨਾ, ਜਦੋਂ ਸੱਭੇ ਮਾਨਸ ਕੀ ਰਾਤ ਜਾਪਦੇ, ਕਿੱਦਾਂ ਕਹੀਏ ਆਪਾਂ ਸਾਡਾ ਪਾਕ ਹੋਇਆ ਨਾ। ਐਸਾ ਬੂਹਾ ਖੁੱਲਿਆ ਖੜਾਕ ਹੋਇਆ ਨਾ, ਨੂਰ ਦੀਆਂ ਲਾਟਾਂ ਵੱਲ ਝਾਕ ਹੋਇਆ ਨਾ, ਜਦੋਂ ਸੱਭੇ ਮਾਨਸ ਕੀ ਰਾਤ ਜਾਪਦੇ, ਕਿੱਦਾਂ ਕਹੀਏ ਆਪਾਂ ਸਾਡਾ ਪਾਕ ਹੋਇਆ ਨਾ। ਜਦੋਂ ਤੱਕ ਚੌਧਰੀ ਤੋਂ ਚਾਕ ਹੋਇਆ ਨਾ, ਰਾਂਝੇ ਦਾ ਵੀ ਹੀਰ ਨਾਲ ਸਾਕ ਹੋਇਆ ਨਾ, ਉਹ ਜਿਹੜਾ ਸੁੱਚੀ ਆਸ਼ਕੀ ਚ ਖਾਕ ਹੋਇਆ ਨਾ, ਜੀ ਰਹਿਮਤਾਂ ਵੀ ਉਹਦੇ ਵੱਲੋਂ ਟਾਲੇ ਕਰਤੇ। ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ। ਜਿਨੀ ਹੱਥੀ ਮੰਗੀਆਂ ਦੁਆਵਾਂ ਉਹੀ ਹੱਥ ਅੱਜ ਸੁੱਖ ਨਾਲ ਦਾਨ ਦੇਣ ਵਾਲੇ ਕਰਤੇ। ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ। ਪੌਣਾ ਦਿਆਂ ਬੁੱਲਿਆਂ ਤੋਂ ਬਾਤ ਉੱਡ ਗਈ, ਰੂਹਾਂ ਵਿੱਚੋਂ ਮਹਿਕਦੀ ਸੌਗਾਤ ਉੱਡ ਗਈ, ਚੌਹਾਂ ਪਾਸੇ ਬਲਦੇ ਨੇ ਲੱਖ ਸੂਰਜੇ, ਜ਼ਿੰਦਗੀ ਚੋਂ ਕਾਲੀ ਬੋਲੀ ਰਾਤ ਉੱਡ ਗਈ। ਪੌਣਾ ਦਿਆਂ ਬੁੱਲਿਆਂ ਤੋਂ ਬਾਤ ਉੱਡ ਗਈ, ਰੂਹਾਂ ਵਿੱਚੋਂ ਮਹਿਕਦੀ ਸੌਗਾਤ ਉੱਡ ਗਈ, ਚੌਹਾਂ ਪਾਸੇ ਬਲਦੇ ਨੇ ਲੱਖ ਸੂਰਜੇ, ਜ਼ਿੰਦਗੀ ਚੋਂ ਕਾਲੀ ਬੋਲੀ ਰਾਤ ਉੱਡ ਗਈ। ਆਕੜਾਂ ਦੀ ਹੋਛੀ ਜਿਹੀ ਔਕਾਤ ਉੱਡ ਗਈ, ਮੇਰੇ ਵਿੱਚੋਂ ਮੇਰੇ ਵਾਲੀ ਜ਼ਾਤ ਉੱਡ ਗਈ, ਐਬ ਤੇ ਬਰੇਬ ਦੀ ਬਰਾਤ ਉੱਡ ਗਈ, ਜੀ ਸਾਡੇ ਤੇ ਕਰਮ ਸਾਈਆਂ ਬਾਲੇ ਕਰਤੇ। ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ। ਜਿਨੀ ਹੱਥੀ ਮੰਗੀਆਂ ਦੁਆਵਾਂ ਉਹੀ ਹੱਥ ਅੱਜ ਸੁੱਖ ਨਾਲ ਦਾਨ ਦੇਣ ਵਾਲੇ ਕਰਤੇ। ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ। ਅਸੀਂ ਵੀ ਵਿਉਂਤ ਜਈ ਬਣਾਈ ਹੋਈ ਆ, ਜਿੰਨੀ ਵੀ ਇਲਾਹੀ ਏ ਕਮਾਈ ਹੋਈ ਆ, ਗੀਤਾਂ ਦੇ ਆ ਭਾਂਡਿਆਂ ਚ ਪਾ ਕੇ ਵੰਡਣੀ, ਅੰਬਰੋਂ ਖੁਮਾਰੀ ਜੜੀ ਆਈ ਹੋਈ ਆ। ਅਸੀਂ ਵੀ ਵਿਉਂਤ ਜਈ ਬਣਾਈ ਹੋਈ ਆ, ਜਿੰਨੀ ਵੀ ਇਲਾਹੀ ਏ ਕਮਾਈ ਹੋਈ ਆ, ਗੀਤਾਂ ਦੇ ਆ ਭਾਂਡਿਆਂ ਚ ਪਾ ਕੇ ਵੰਡਣੀ, ਅੰਬਰੋਂ ਖੁਮਾਰੀ ਜੜੀ ਆਈ ਹੋਈ ਆ। ਆਜਾਂ ਦੇ ਕਾਰਜ ਸਵਾਰੇ ਮੌਲਾ ਨੇ, ਰੰਗ ਫਿਰਦੌਸ ਵਾਲੇ ਵਾਰੇ ਮੌਲਾ ਨੇ, ਲੱਗਦਾ ਫਰਿਸ਼ਤੇ ਵੀ ਸਾਰੇ ਮੌਲਾ ਨੇ, ਜੀ ਖੁਸ਼ ਹੋ ਕੇ ਸਾਡੇ ਹੀ ਦੁਆਲੇ ਕਰਤੇ। ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ।
ਜਿਨੀ ਹੱਥੀ ਮੰਗਿਆ ਦੁਆਵਾਂ ਉਹੀ ਹੱਥ ਅੱਜ ਸੁੱਖ ਨਾਲ ਦਾਨ ਦੇਣ ਵਾਲੇ ਕਰਤੇ ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ ਸੋਚੇ ਅੱਜ ਹਾਸੇ ਆਉਂਦੇ ਆ ਕਿ ਸਾਡੇ ਬੂਹੇ ਸੱਦੇ ਵੀ ਉਦਾਸੇ ਆਉਂਦੇ ਆ ਲੋਕਾਂ ਹਿੱਸੇ ਆਉਂਦੀ ਸਦਾ ਖੰਡ ਮਿਸ਼ਰੀ ਸਾਡੇ ਹਿੱਸੇ ਲੂਣ ਦੇ ਪਤਾਸੇ ਆਉਂਦੇ ਆ ਉਹੀ ਗੱਲਾਂ ਸੋਚੇ ਅੱਜ ਹਾਸੇ ਆਉਂਦੇ ਆ ਕਿ ਸਾਡੇ ਬੂਹੇ ਸੱਦੇ ਵੀ ਉਦਾਸੇ ਆਉਂਦੇ ਆ ਲੋਕਾਂ ਹਿੱਸੇ ਆਉਂਦੀ ਸਦਾ ਖੰਡ ਮਿਸ਼ਰੀ ਸਾਡੇ ਹਿੱਸੇ ਲੂਣ ਦੇ ਪਤਾਸੇ ਆਉਂਦੇ ਆ ਲੱਭੇ ਨਾ ਲਫ਼ਜ਼ ਸ਼ੁਕਰਾਨੇ ਕਹਿਣ ਨੂੰ ਸੁਬਾ ਸ਼ਾਮ ਕਰੀ ਦੇ ਬਹਾਨੇ ਕਹਿਣ ਨੂੰ ਤੱਕ ਸਰਤਾਜ ਫਸਾਨੇ ਕਹਿਣ ਨੂੰ ਤੁਮਣਾ ਮੂਹੀ ਵਰਕੇ ਵੀ ਕਾਲੇ ਕਰਤੇ ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ ਜਿਨੀ ਹੱਥੀ ਮੰਗਿਆ ਦੁਆਵਾਂ ਉਹੀ ਹੱਥ ਅੱਜ ਸੁੱਖ ਨਾਲ ਦਾਨ ਦੇਣ ਵਾਲੇ ਕਰਤੇ ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ
ਹਾਂਜੀ ਜਿਵੇਂ ਆਪਾਂ ਦੇਖ ਰਹੇ ਹੈਗੇ ਆ ਕਿ ਇਸ ਵਕਤ ਇਸ ਮਹਾਮਾਰੀ ਜਿਹੜੀ ਬਿਮਾਰੀ ਫੈਲੀ ਹੋਈ ਹੈ ਕੋਰੋਨਾ ਦੀ ਸੋ ਇਸ ਨੂੰ ਨਜਿੱਠਣ ਲਈ ਪ੍ਰਸ਼ਾਸਨ ਨੇ ਸਰਕਾਰਾਂ ਨੇ ਜੋ ਆਪਣੇ ਕਦਮ ਉਠਾ ਰਹੀਆਂ ਹੈਗੀਆਂ ਸੋ ਪਿੱਛੇ ਜੇ ਮੈਂ ਤਕਰੀਬਨ ਰੋਜ਼ ਕਹਿ ਲਓ ਵੀ ਚਾਹੇ ਰਹਿੰਦੇ ਆਸਟ੍ਰੇਲੀਆ ਦੇ ਵਿੱਚ ਹੈ ਤੇ ਬਟ ਕਹਿ ਲਓ ਸਾਡੀਆਂ ਜੜ੍ਹਾਂ ਸਾਡੀ ਜਿਹੜੀ ਰੂਹ ਹੈਗੀ ਹੈ ਉਹ ਹਮੇਸ਼ਾ ਪੰਜਾਬ ਦੇ ਨਾਲ ਜੁੜੀ ਰਹਿੰਦੀ ਹੈ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਾਡੇ ਹਮੇਸ਼ਾ ਮਨ ਦੇ ਵਿੱਚ ਇਹ ਚੀਜ਼ ਰਹਿੰਦੀ ਹੈ ਪੰਜਾਬ ਦੇ ਵਿੱਚ ਕੀ ਹੋ ਰਿਹਾ ਕੀ ਚੰਗਾ ਹੋ ਰਿਹਾ ਕੀ ਮਾੜਾ ਹੋ ਰਿਹਾ ਸੋ ਇਸ ਵਕਤ ਜਿਵੇਂ ਪੰਜਾਬ ਦੇ ਵਿੱਚ ਕਰਫਿਊ ਲੱਗਿਆ ਹੋਇਆ ਹੈਗਾ ਸੋ ਪੰਜਾਬ ਦੀ ਸਰਕਾਰ ਨੇ ਮੇਰੇ ਹਿਸਾਬ ਨਾਲ ਇੱਕ ਬੜਾ ਸਹੀ ਕਦਮ ਚੁੱਕਿਆ ਹੈਗਾ ਕਿਉਂਕਿ ਸਾਡੇ ਕੋਲ ਚਾਹੇ ਅਸੀਂ ਪੰਜਾਬ ਦੀ ਗੱਲ ਕਰੀਏ ਇੰਡੀਆ ਦੀ ਗੱਲ ਕਰੀਏ ਜਿਵੇਂ ਇਹਨਾਂ ਕੰਟਰੀਜ਼ ਦੇ ਕੋਲ ਇਹਨਾਂ ਬਿਮਾਰੀਆਂ ਦੇ ਨਾਲ ਨਜਿੱਠਣ ਲਈ ਘੱਟੋ ਘੱਟ ਇਨਫਰਾਸਟ੍ਰਕਚਰ ਜ਼ਰੂਰ ਹੈਗਾ ਸੋ ਸਾਡੇ ਕੋਲ ਉੱਥੇ ਇੰਨੀ ਪਾਪੂਲੇਸ਼ਨ ਦੇ ਅਕੋਰਡਿੰਗ ਨਾ ਤਾਂ ਸਾਡੇ ਕੋਲ ਉਹੋ ਜਿਹੇ ਫੈਸਿਲਿਟੀਜ਼ ਹੈਗੀਆਂ ਇਨਫਰਾਸਟ੍ਰਕਚਰ ਹੈਗੇ ਸਾਡੇ ਕੋਲ ਹੋਸਪਿਟਲ ਹੋਣ ਸਾਡੇ ਕੋਲ ਲੈਬੋਰਟਰੀਜ਼ ਹੋਣ ਸਾਡੇ ਕੋਲ ਉਹ ਮੈਡੀਕੇਸ਼ਨ ਲਈ ਸਮਾਨ ਹੋਵੇ ਡਾਕਟਰਸ ਹੋਣ ਨਰਸ ਹੋਣ ਸੋ ਉਹਨਾਂ ਸਾਰੀਆਂ ਚੀਜ਼ਾਂ ਨੂੰ ਧਿਆਨ ਚ ਰੱਖ ਕੇ ਜੋ ਇਹ ਕਦਮ ਲਿਆ ਸਰਕਾਰ ਨੇ ਕਰਫਿਊ ਦਾ ਇਹ ਮੇਰੇ ਹਿਸਾਬ ਨਾਲ ਬਹੁਤ ਬਿਲਕੁਲ ਸਹੀ ਸਟੈਪ ਤੇ ਸਹੀ ਡਿਸੀਜਨ ਸੀਗਾ ਬਟ ਇਹਦੇ ਨਾਲ ਨਾਲ ਦੇਖਦੇ ਹਾਂ ਕਿ ਪਬਲਿਕ ਨੂੰ ਵੀ ਅਵੇਅਰ ਹੋਣਾ ਚਾਹੀਦਾ ਕਿ ਇਹ ਸਾਡੀ ਸੁਰੱਖਿਆ ਦੇ ਲਈ ਇਹ ਚੀਜ਼ਾਂ ਕੀਤੀਆਂ ਜਾ ਰਹੀਆਂ ਕਿ ਸਾਡੀਆਂ ਜਿਹੜੀਆਂ ਜਾਨ ਮਾਲ ਦੀ ਜਿਹੜੀ ਬਚਤ ਹੋ ਸਕੇ ਸਾਡਾ ਨੁਕਸਾਨ ਨਾ ਹੋਵੇ ਸੋ ਇਸ ਕਰਕੇ ਜਿਵੇਂ ਉਹਨਾਂ ਨੇ ਕਿਹਾ ਕਿ ਸਾਨੂੰ ਜਿਹੜੀ ਮੂਵਮੈਂਟ ਸਾਡੀ ਨਹੀਂ ਹੋਣੀ ਚਾਹੀਦੀ ਜਿਹਦੇ ਨਾਲ ਇਹ ਜਿਹੜੀ ਬਿਮਾਰੀ ਹੋਰ ਫੈਲੇ ਕਰੇਗਾ ਤੇ ਪਰ ਆਮ ਦੇਖਣ ਦੇ ਵਿੱਚ ਆਇਆ ਕਿ ਜਿਹੜੀ ਆਮ ਜਨਤਾ ਹੈਗੀ ਆ ਉਹ ਸਮਝਦੀ ਨਹੀਂ ਹੈਗੀ ਸੋ ਇਸ ਕਰਕੇ ਜਿਹੜੀ ਪੁਲਿਸ ਹੈਗੀ ਆ ਫੋਰਸ ਹੈਗੀ ਆ ਉਹ ਲਾਈ ਜਾਂਦੀ ਆ ਉਹਨਾਂ ਨੂੰ ਕਈ ਵਾਰ ਸਖ਼ਤ ਸਟੈਪ ਵੀ ਚੱਕਣੇ ਪੈਂਦੇ ਹੈਗੇ ਆ ਸੋ ਸੋਸ਼ਲ ਮੀਡੀਆ ਤੇ ਦੇਖਦਾ ਸੀਗਾ ਕਿ ਪੰਜਾਬ ਪੁਲਿਸ ਦੇ ਜਿਹੜੇ ਦੋ ਰੋਲ ਹੈ ਇਸ ਵੇਲੇ ਵੇਖਣ ਨੂੰ ਮਿਲ ਰਹੇ ਆ ਇੱਕ ਪਾਸੇ ਤਾਂ ਦੇਖਦੇ ਹਾਂ ਕਿ ਜਿਹੜੀ ਪੰਜਾਬ ਪੁਲਿਸ ਹੈਗੀ ਆ ਉਹ ਝੁੱਗੀਆਂ ਝੌਂਪੜੀਆਂ ਦੇ ਵਿੱਚ ਜਾ ਕੇ ਲੋਕਾਂ ਨੂੰ ਜਿਹੜੀ ਹੈਗੀ ਆ ਜਨਤਾ ਨੂੰ ਖਾਣ ਪੀਣ ਦੀਆਂ ਵਸਤਾਂ ਜਿਹੜੀਆਂ ਪ੍ਰੋਵਾਈਡ ਕਰ ਰਹੀ ਆ ਆਪ ਵੰਡ ਰਹੀ ਹੈ ਕਈ ਇਹੋ ਜਿਹੇ ਡਿਊਟੀ ਦੇ ਪੁਲਿਸ ਆਫਿਸਰ ਵੀ ਹੈਗੇ ਆ ਕਿ ਬੜੇ ਕਰਮੇ ਦੇ ਨਾਲ ਪਿਆਰ ਦੇ ਨਾਲ ਉਹ ਜਨਤਾ ਨੂੰ ਸਮਝਾਉਂਦੇ ਆ ਦੱਸਦੇ ਆ ਨਾਲੇ ਉਹ ਮਾਸਕ ਵੀ ਦਿੰਦੇ ਆ ਵੀ ਭਾਈ ਤੁਸੀਂ ਆਪਣੇ ਮਾਸਕ ਯੂਜ਼ ਕਰੋ ਸੈਨੇਟਾਈਜ਼ਰ ਜਿਹੜੇ ਹੈਗੇ ਆਪਣੇ ਜਿਹੜੇ ਹੱਥ ਹੈਗੇ ਆ ਸਾਫ਼ ਕਰੋ ਇਹਦੇ ਨਾਲ ਤੁਹਾਡਾ ਧਿਆਨ ਜਿਹੜੀ ਹੈਗੀ ਹੈ ਬਚਤ ਰਹੂਗੀ ਬਾਹਰ ਤੁਰੋ ਫਿਰੋ ਨਾ ਸੋ ਮਤਲਬ ਬੜਾ ਉਹਨਾਂ ਦਾ ਇੱਕ ਸ਼ਲਾਘਾਯੋਗ ਕਦਮ ਹੈਗਾ ਬੜਾ ਉਹਨਾਂ ਦੇ ਅੱਗੇ ਸਿਰ ਝੁਕਦਾ ਸਲਿਊਟ ਕਰਨ ਨੂੰ ਦਿਲ ਕਰਦਾ ਕਿ ਅਸੀਂ ਜਿਹੜੀ ਸਾਡੀ ਪੰਜਾਬ ਪੁਲਿਸ ਹੈਗੀ ਆ ਦਿਨ ਰਾਤ ਜਿਹੜੀ ਸਾਡੇ ਇਸ ਰਾਖੀ ਦੇ ਲਈ ਸਾਡੇ ਬਚਾਅ ਦੇ ਲਈ ਸੇਵਾ ਤੇ ਲੱਗੀ ਆਫਟਰ ਆਲ ਇਹਨਾਂ ਦੇ ਵੀ ਘਰ ਹੈਗੇ ਆ ਪਰਿਵਾਰ ਹੈਗੇ ਆ ਪਰ ਇਹ ਆਪਣੀਆਂ ਡਿਊਟੀਆਂ ਦੇ ਰਹੇ ਹੈਗੇ ਆ। ਸੋ ਉਸ ਪਾਰਟ ਕੇ ਮੈਂ ਦੇਖਦਾ ਤੇ ਬਾਕੀ ਸਲਿਊਟ ਜਿਹੜਾ ਹੈਗਾ ਸਿਰ ਸਿਜਦਾ ਹੁੰਦਾ ਇਹਨਾਂ ਦੇ ਅੱਗੇ। ਪਰ ਦੂਜੇ ਪਾਸੇ ਕਈ ਵਾਰੀ ਦੇਖੀਦਾ ਕਿ ਜਿਹੜੀ ਪਬਲਿਕ ਹੈ ਜਨਤਾ ਹੈਗੀ ਆ ਉਹਦੇ ਵਿੱਚ ਕਈ ਇਹੋ ਜਿਹੇ ਲੋਕ ਵੀ ਹੁੰਦੇ ਹੈਗੇ ਆ, ਇੰਨਾ ਸਮਝਾਉਣ ਕਰਨ ਦੇ ਬਾਵਜੂਦ ਵੀ ਉਹਨਾਂ ਤੇ ਕੋਈ ਅਸਰ ਨਹੀਂ ਹੁੰਦਾ। ਪਿੱਛੇ ਜੇ ਮੈਂ ਇੱਕ ਦੇਖ ਰਿਹਾ ਸੀ ਕਿ ਇੱਕ ਲੜਕੀ ਸਕੂਟਰ ਇੱਕ ਪੁਲਿਸ ਵਾਲੇ ਦੇ ਉੱਤੇ ਮਾਰ ਰਹੀ ਹੈ, ਉਹਦੀ ਗੱਲ ਨੀ ਸੁਣ ਰਹੀ, ਉਹਨੂੰ ਕਹਿ ਰਿਹਾ ਭਾਈ ਵੀ ਤੁਸੀਂ ਇੱਥੋਂ ਜਾਓ, ਤੁਸੀਂ ਇੱਥੇ ਰਹਿਣਾ ਨੀ, ਖੜਨਾ ਨੀ। ਉਹ ਉਹਦੇ ਨਾਲ ਆਰਗੂਮੈਂਟ ਕਰ ਰਹੀ ਹੈ ਤੇ ਉਹਦੇ ਉੱਤੇ ਸਕੂਟਰ ਚੜਾ ਰਹੀ ਹੈ, ਮਾਰ ਰਹੀ ਹੈ। ਸੋ ਇੱਥੇ ਮੈਨੂੰ ਕਿਸੇ ਨਾ ਕਿਸੇ ਥਾਂ ਤੇ ਲੱਗਦਾ ਹੁੰਦਾ ਕਿ ਅਸੀਂ ਆਪਣੇ ਨਜਾਇਜ਼ ਅਧਿਕਾਰਾਂ ਦੀ ਵਰਤੋਂ ਕਰ ਰਹੇ ਹਾਂ। ਸੋ ਇੱਥੇ ਇਹੋ ਜਿਹੇ ਜਿਹੜੇ ਰੋਲ ਹੈਗੇ ਆ ਉਹ ਬੜੇ ਆਮ ਜਨਤਾ ਦੇ ਵੀ ਗਲਤ ਹੈ। ਸੋ ਉੱਥੇ ਵਾਕਈ ਦਿਲ ਕਰਦਾ ਹੈਗਾ ਕਿ ਇਹਨਾਂ ਦੇ ਨਾਲ ਸਖਤੀ ਦੇ ਨਾਲ ਨਜਿੱਠਣਾ ਚਾਹੀਦਾ। ਪਰ ਇਸ ਤੋਂ ਉਲਟ ਕਈ ਥਾਵਾਂ ਤੇ ਦੇਖਿਆ ਪੁਲਿਸ ਪਬਲਿਕ ਨੂੰ ਕੁੱਟ ਮਾਰ ਰਹੀ ਹੈ। ਸੋ ਕਈ ਤਾਂ ਬੜੀਆਂ ਫਨੀ ਵੀਡੀਓਜ਼ ਵੀ ਹੈਗੀਆਂ ਕਿ ਡੰਡ ਬੈਠਕਾਂ ਜਿਹੜੇ ਹੈਗੇ ਆ ਪੁਲਿਸ ਵਾਲੇ ਉਹਨਾਂ ਮਡੀਰ ਅੰਸਰ ਦੀਆਂ ਲਵਾਉਂਦੇ ਹੈਗੇ ਆ ਜਾਂ ਰੋਲ ਕਰਵਾਉਂਦੇ ਆ। ਉੱਥੇ ਤਾਂ ਵਾਕਈ ਲੱਗਦਾ ਵੀ ਠੀਕ ਹੈ, ਐਵੇਂ ਮੋਟਰਸਾਈਕਲ ਚੱਕੇ ਆ, ਗੱਡੀਆਂ ਚੱਕੇ ਆ, ਤੁਰੇ ਫਿਰਦੇ, ਵਾਕਈ ਇਹਨਾਂ ਦੇ ਨਾਲ ਇਹੋ ਜਿਹੀ ਸਖਤੀ ਹੋਣੀ ਚਾਹੀਦੀ ਹੈ। ਪਰ ਕਈ ਥਾਵਾਂ ਤੇ ਮਤਲਬ ਥਰਡ ਡਿਗਰੀ ਟੋਰਚਰ ਵੀ ਕੀਤਾ ਜਾਂਦਾ। ਪਿੱਛੇ ਜੇ ਮੈਂ ਦੇਖ ਰਿਹਾ ਸੀ ਕਿ ਇੱਕ ਨੌਜਵਾਨ ਨੂੰ ਮੋਢਾ ਪਾ ਕੇ ਉਹਦੀਆਂ ਤਲੀਆਂ ਕੁੱਟੀਆਂ ਜਾ ਰਹੀਆਂ ਸੀ ਡਾਂਗਾਂ ਦੇ ਨਾਲ। ਸੋ ਇਹ ਮਤਲਬ ਉੱਥੇ ਮੈਨੂੰ ਬੜਾ ਦੁੱਖ ਲੱਗਿਆ ਕਿ ਇਹ ਕੋਈ ਤਰੀਕਾ ਥੋੜੀ ਆ, ਇਸ ਤਰੀਕੇ ਦੇ ਨਾਲ ਜਾਲਮਾਨਾ ਤਰੀਕੇ ਦੇ ਨਾਲ ਤੁਸੀਂ ਕੁੱਟੋ ਮਾਰੋ ਕਰੋ, ਠੀਕ ਆ, ਤੁਸੀਂ ਕੋਈ ਹੋਰ ਉਹਨੂੰ ਪਨਿਸ਼ਮੈਂਟ ਦੇ ਸਕਦੇ ਹੋ, ਤੁਸੀਂ ਪਰਚਾ ਕੱਟ ਸਕਦੇ ਹੋ। ਇੱਕ ਬਜ਼ੁਰਗ ਦੀ ਇੱਕ ਨੌਜਵਾਨ ਪੁਲਿਸ ਵਾਲਾ ਜਿਹੜਾ ਮੁੰਡਾ ਸੀ ਉਹ ਡਾਂਗਾਂ ਦੇ ਨਾਲ ਉਹਨੂੰ ਕੁੱਟ ਰਿਹਾ ਹੈਗਾ, ਉਹ ਵਿਚਾਰਾ ਉਹਦੀ ਕੁੱਟ ਖਾ ਰਿਹਾ, ਉਹਨੂੰ ਇਹ ਨੀ ਸੀ ਸ਼ਰਮ ਆ ਰਹੀ ਵੀ ਇਹ ਮੇਰੀ ਪਿਓ ਦੀ ਉਮਰ ਦਾ ਤੇ ਮੈਂ ਉਹਨੂੰ ਇਸ ਤਰੀਕੇ ਦੇ ਨਾਲ ਕੁੱਟ ਰਿਹਾ ਹੈਗਾ, ਕਰ ਰਿਹਾ ਹੈਗਾ। ਠੀਕ ਹੈ ਜੇ ਤੁਹਾਡੀ ਗੱਲ ਨਹੀਂ ਮੰਨ ਰਿਹਾ, ਪਰ ਇਹਦਾ ਇਹ ਮਤਲਬ ਨਹੀਂ ਹੈਗਾ ਕਿ ਅਸੀਂ ਇਹਨਾਂ ਨੂੰ ਇਸ ਤਰੀਕੇ ਦੇ ਨਾਲ ਕੁੱਟੀਏ ਮਾਰੀਏ। ਸੋ ਠੀਕ ਹੈ, ਸਖਤੀ ਕਰਨੀ ਬਣਦੀ ਹੈ, ਜਾਇਜ਼ ਹੈ, ਪਰ ਜਾਇਜ਼ ਤਰੀਕੇ ਦੇ ਨਾਲ। ਸੋ ਇੱਕ ਪਾਸੇ ਜਿਹੜੀ ਪੁਲਿਸ ਹੈਗੀ ਹੈ ਇੰਨੇ ਸ਼ਲਾਘਾ ਵਾਲੇ ਕੰਮ ਕਰ ਰਹੀ ਹੈ, ਕਦੇ ਆਪਾਂ ਦੇਖਿਆ ਨੀ ਕਿ ਇਹਨਾਂ ਨੇ ਆਪਦੇ ਹੱਥ ਦੇ ਨਾਲ ਜਿਹੜੀਆਂ ਖਾਣ ਪੀਣ ਵਾਲੀਆਂ ਵਸਤਾਂ ਵੰਡਣ ਜਾਂ ਧਿਆਨ ਕਰਨ। ਪਿੱਛੇ ਜੇ ਮੈਂ ਇੱਕ ਬੜਾ ਪ੍ਰਭਾਵਿਤ ਹੈਗਾ ਐਸ ਐਸ ਪੀ ਮਿਸਟਰ ਚਾਹਲ ਹੈਗੇ ਆ ਤੇ ਉਹ ਬੜੇ ਇਮਾਨਦਾਰ ਆਫਿਸਰ ਹੈਗੇ ਆ, ਉਹ ਆਪਦੇ ਹੱਥੀ ਜਨਤਾ ਨੂੰ ਖਾਣ ਪੀਣ ਵਾਲੀਆਂ ਜਿਹੜੀਆਂ ਵਸਤਾਂ ਸੀਗੀਆਂ ਉਹ ਵੰਡ ਰਹੇ ਸੀਗੇ। ਸੋ ਇਹੋ ਜਿਹੇ ਪੁਲਿਸ ਆਫਿਸਰ ਉਹਨਾਂ ਨੂੰ ਸਲਿਊਟ ਹੈ। ਇੱਕ ਸੋਸ਼ਲ ਸਾਈਟ ਤੇ ਦੇਖ ਰਿਹਾ ਸੀਗਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪ ਪਰਸਨਲੀ ਇਹਨਾਂ ਚੀਜ਼ਾਂ ਦਾ ਜਾਇਜ਼ਾ ਲੈ ਰਹੇ ਹੈ ਕਿ ਡਿਊਟੀ ਤੇ ਆਫਿਸਰ ਤੈਨਾਤ ਨੂੰ ਆਪ ਪੁੱਛ ਰਿਹਾ ਤੁਸੀਂ ਕੀ ਹਾਲ ਹੈ, ਕਿਵੇਂ ਆ, ਠੀਕ ਹੈ, ਤੁਹਾਡਾ ਪਰਿਵਾਰ ਠੀਕ ਹੈ, ਸੋ ਮੇਰੀ ਬਾਕੀਆਂ ਨੂੰ ਫਤਿਹ ਬੁਲਾਇਓ। ਸੋ ਇਹਨਾਂ ਸਾਰੀਆਂ ਗੱਲਾਂ ਬਾਤਾਂ ਤੇ ਬੜਾ ਮਨ ਖੁਸ਼ ਹੁੰਦਾ ਕਿ ਆਓ ਅਸੀਂ ਰਲ ਮਿਲ ਕੇ ਇਹ ਜਿਹੜੀ ਮੁਸੀਬਤ ਹੈਗੀ ਆ, ਜਿਹੜੀ ਮਹਾਮਾਰੀ ਹੈਗੀ ਨਾ, ਨਜਿੱਠੀਏ। ਸੋ ਜੇ ਜੋ ਪੁਲਿਸ ਫੋਰਸ, ਜੋ ਡਾਕਟਰ, ਜੋ ਨਰਸ ਇਸ ਕਾਰਜ ਤੇ ਲੱਗੀਆਂ, ਇਸ ਕੰਮ ਤੇ ਲੱਗੀਆਂ, ਉਹਨਾਂ ਨੂੰ ਦਿਨੋਂ ਸਲਿਊਟ ਹੈ, ਉਹਨਾਂ ਨੂੰ ਨਮਸਕਾਰ ਹੈ। ਤੇ ਜੋ ਜਿਹੜੇ ਹੈਗੇ ਆ ਗਲਤ ਤਰੀਕੇ ਦੇ ਨਾਲ ਕੁੱਟਮਾਰ ਕਰਦੇ ਆ, ਕਤਰਦੇ ਆ, ਸੋ ਉਹਨਾਂ ਨੂੰ ਇਹਨਾਂ ਚੀਜ਼ਾਂ ਇਹ ਨਹੀਂ ਕਰਨੀਆਂ ਚਾਹੀਦੀਆਂ, ਇਹੋ ਜਿਹੀਆਂ ਹਰਕਤਾਂ ਨਹੀਂ ਕਰਨੀਆਂ ਚਾਹੀਦੀਆਂ। ਠੀਕ ਹੈ, ਤੁਸੀਂ ਕੋਈ ਡੰਡ ਬੈਠਕਾਂ ਲਵਾਓ, ਕੋਈ ਹੋਰ ਕਿਸੇ ਤਰ੍ਹਾਂ ਦੀ ਪਨਿਸ਼ਮੈਂਟ ਦਿਓ, ਪਰ ਇਸ ਤਰੀਕੇ ਦੇ ਨਾਲ ਕੁੱਟਣਾ ਮਾਰਨਾ ਉਹ ਕਿਸੇ ਵੀ ਪੱਖੋਂ ਜਾਇਜ਼ ਨਹੀਂ ਹੈਗਾ। ਪਰ ਇਹਦੇ ਨਾਲ ਨਾਲ ਜਿਹੜਾ ਹੈਗਾ ਜਨਤਾ ਹੈਗੀ ਆ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਕਿ ਜੇ ਇਹ ਲਾ ਐਂਡ ਆਰਡਰ ਹੈਗਾ ਅਸੀਂ ਉਹਨੂੰ ਮੇਨਟੇਨ ਕਰੀਏ। ਹੁਣ ਜਦੋਂ ਉਹ ਵੀ ਵਿਚਾਰੇ ਦੇਖਦੇ ਆ ਦਿਨ ਰਾਤ ਡਿਊਟੀਆਂ ਦਿੰਦੇ ਆ ਸਾਡੀਆਂ, ਫਿਰ ਗੱਲਾਂ ਨਹੀਂ ਸੁਣਦੀਆਂ, ਤੇ ਕਿਸੇ ਥਾਂ ਤੇ ਸੁਭਾਵਕ ਹੈ ਕਿ ਉਹਨਾਂ ਦੇ ਮਨ ਦੇ ਵਿੱਚ ਹੀ ਹੋ ਸਕਦਾ ਖੇਜ ਆ ਜਾਂਦੀ ਹੋਵੇ। ਸੋ ਸਾਰਾ ਰਲਿਆ ਮਿਲਿਆ ਜਿਹੜਾ ਹੈਗਾ ਹੰਗਾਰਾ ਚੱਲ ਰਿਹਾ ਹੈਗਾ, ਜਨਤਾ ਨੂੰ ਵੀ ਸਮਝਣਾ ਚਾਹੀਦਾ ਤੇ ਜਿਹੜੀ ਪੁਲਿਸ ਹੈਗੀ ਹੈ ਜੇ ਕੋਈ ਜੈਨੂਨ ਕੇਸਿਸ ਹੈਗੇ ਆ, ਕੋਈ ਮੰਨ ਲਓ ਕੋਈ ਬਿਮਾਰ ਹੈਗਾ ਤੇ ਉਹਨਾਂ ਨੂੰ ਵੀ ਉਹਨਾਂ ਨੂੰ ਪਹਿਲਾਂ ਪੁੱਛਣੀ ਚਾਹੀਦੀ, ਉਹਦੀ ਪ੍ਰੋਬਲਮ ਪੁੱਛਣੀ ਚਾਹੀਦੀ ਹੈ। ਬੜੀਆਂ ਇਹਦੀਆਂ ਸਾਈਟਸ ਤੇ ਦੇਖਿਆ ਕਿ ਕੋਈ ਸਕੂਟਰ ਤੇ ਜਾ ਰਿਹਾ ਜਾਂ ਕਾਰ ਦੇ ਵਿੱਚ ਉਤਰ ਅਨੁਸਾਰ ਉਹਨਾਂ ਨੂੰ ਚਪੇੜਾ ਨਾ ਕੁੱਟਣ ਲੱਗ ਪੈਂਦੇ। ਸੋ ਪਹਿਲਾਂ ਉਹਦੀ ਪ੍ਰੋਬਲਮ ਪੁੱਛੋ, ਉਹਦੇ ਨਾਲ ਗੱਲਬਾਤ ਕਰੋ, ਜੇ ਤੁਹਾਨੂੰ ਲੱਗਦਾ ਹੈਗਾ ਕਿ ਇਹਦੇ ਕੋਲ ਕੋਈ ਜਾਇਜ਼ ਅਥੈਂਟਿਕ ਰੀਜ਼ਨ ਨਹੀਂ ਹੈਗਾ, ਇਹ ਮੌਜ ਮਸਤੀ ਕਰ ਰਹੇ, ਫਿਰ ਜ਼ਰੂਰ ਮਤਲਬ ਉਹਨਾਂ ਨਾਲ ਸਖਤੀ ਕਰਨੀ ਚਾਹੀਦੀ ਹੈ, ਪਰ ਇੰਨੀ ਜ਼ਿਆਦਾ ਨਹੀਂ ਕਰਨੀ ਚਾਹੀਦੀ। ਸੋ ਸਾਡੀਆਂ ਜਿਹੜੀਆਂ ਇਹ ਗੱਲਾਂ ਬਾਤਾਂ ਇਸੇ ਤਰ੍ਹਾਂ ਚੱਲਦੀਆਂ ਰਹਿਣਗੀਆਂ ਤੇ ਆਓ ਥੋੜਾ ਜਿਹਾ ਆਪਾਂ ਨਾਲ ਦੀ ਨਾਲ ਗੀਤ ਸੰਗੀਤ ਦਾ ਆਨੰਦ ਲੈਂਦੇ ਰਹੀਏ। ਸੋ ਇਸ ਪ੍ਰੋਗਰਾਮ ਦੇ ਵਿੱਚ ਮੇਰਾ ਦਿਲੋਂ ਸਲਿਊਟ ਆ ਸਾਡੇ ਵੀਰ ਸਰਬਜੀਤ ਸਿੰਘ ਜੀ, ਜੋ ਹਮੇਸ਼ਾ ਤਕਰੀਬਨ ਮੈਨੂੰ ਲੱਗਦਾ ਵੀ 2 ਵਜੇ ਉੱਠਦੇ ਹੈਗੇ ਆ, ਬੜਾ ਔਖਾ ਹੈਗਾ ਉੱਠ ਕੇ। ਉਹਨਾਂ ਦੀ ਬਦੌਲਤ ਅੱਜ ਸਾਰੀ ਦੁਨੀਆਂ ਦੇ ਵਿੱਚ ਜਿਹੜਾ ਇਹ ਪ੍ਰੋਗਰਾਮ ਸਾਡੇ ਸਰੋਤੇ ਸੁਣ ਰਹੇ ਹੈਗੇ ਆ। ਸੋ ਇੱਕ ਇਹ ਜਿਹੜੀਆਂ ਸੇਵਾਵਾਂ ਹੈਗੀਆਂ ਬੈਕ ਐਂਡ ਤੇ, ਉਹ ਚਿਹਰੇ ਜਿਹੜੇ ਹੈਗੇ ਆ ਜਿਹਨਾਂ ਦਾ ਸਾਨੂੰ ਪਤਾ ਹੀ ਨਹੀਂ ਹੁੰਦਾ ਕਿ ਕਿਹੜੇ ਕਿਹੜੇ ਚਿਹਰੇ ਸਾਨੂੰ ਬੈਕ ਐਂਡ ਤੇ ਸੇਵਾਵਾਂ ਦੇ ਰਹੇ ਹੈਗੇ ਆ। ਸੋ ਉਹਨਾਂ ਦੀਆਂ ਜਿਹੜੀਆਂ ਸੇਵਾਵਾਂ ਉਹ ਫਰੰਟ ਐਂਡ ਵਾਲਿਆਂ ਦੇ ਨਾਲੋਂ ਮਹਾਨ ਹੁੰਦੀਆਂ, ਗ੍ਰੇਟ ਹੁੰਦੀਆਂ। ਸੋ ਮੈਂ ਬਹੁਤ ਥੈਂਕਸ ਕਰਦਾ ਆਪਣੇ ਵੀਰ ਸਰਬਜੀਤ ਸਿੰਘ ਦਾ ਕਿ ਇਹ ਜਿਹੜੀ ਮਿਹਨਤ ਇਹਨਾਂ ਦੀ ਬਦੌਲਤ ਆਪਾਂ ਸਾਰੇ ਇਸ ਪ੍ਰੋਗਰਾਮ ਦਾ, ਹਰਮਨ ਰੇਡੀਓ ਦਾ ਆਨੰਦ ਲੈਣੇ ਹੈਗੇ ਆ। ਸੋ ਆਓ ਆਪਾਂ ਇੱਕ ਹੋਰ ਜਿਹੜਾ ਹੈਗਾ ਗੀਤ ਸੁਣਦੇ ਆ, ਬੇਨਤੀ ਕਰਦੇ ਆ ਕਿ ਸਰਬਜੀਤ ਸਿੰਘ ਨੂੰ ਇੱਕ ਹੋਰ ਗੀਤ ਦੀ ਹਾਜ਼ਰੀ ਦਵਾਈ ਦੇ। ਗੀਤ ਆਪਾਂ ਸੁਣਿਆ ਹਰਿੰਦਰ ਸੰਧੂ ਦੀ ਆਵਾਜ਼ ਦੇ ਵਿੱਚ, ਪੀਜ਼ਾ ਵਰਸਸ ਸਾਥ। ਸੋ ਵਾਕਈ ਜੇ ਆਪਾਂ ਗੱਲ ਕਰਦੇ ਹਾਂ ਤੇ ਸਾਡਾ ਜਿਹੜਾ ਸਾਗ ਹੈ ਮੱਕੀ ਦੀ ਰੋਟੀ ਹੈ ਉਹਦੇ ਨਾਲ ਅੰਬ ਦਾ ਅਚਾਰ ਹੈ ਤੇ ਨਾਲ ਜਿਹੜੀ ਹੈਗੀ ਹੈ ਮੂਲੀ ਜਿਹੜੀ ਇਹਦਾ ਖਾਣ ਦਾ ਜਾਂ ਪਿਆਜ਼ ਇਹਦੇ ਖਾਣ ਦਾ ਆਨੰਦ ਹੀ ਵੱਖਰਾ। ਸੋ ਜਿੰਨੇ ਮਰਜ਼ੀ ਪੀਜ਼ੇ ਖਾ ਲਈਏ ਬਰਗਰ ਖਾ ਲਈਏ ਪਰ ਜਿਹੜਾ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਹੈ ਉਹਦਾ ਕੋਈ ਮੈਚ ਨਹੀਂ। ਸੋ ਇਹ ਆਪਾਂ ਸਾਰਿਆਂ ਨੇ ਗੀਤ ਸੁਣਿਆ ਹਰਿੰਦਰ ਸੰਧੂ ਦੀ ਆਵਾਜ਼ ਦੇ ਵਿੱਚ। ਸੋ ਪਿੱਛੇ ਵੀ ਜਿਹੜੇ ਅਫਗਾਨਿਸਤਾਨ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਬੜੀ ਇੱਕ ਮੰਦਭਾਗੀ ਘਟਨਾ ਵਾਪਰੀ ਜਿਵੇਂ ਕਿ ਦੁਨੀਆਂ ਭਰ ਦੇ ਜਿਹੜੇ ਸੀਗੇ ਗੁਰੂ ਨਾਨਕ ਨਾਮ ਲੇਵਾ ਹਿਰਦੇ ਬਲੂੰਦਰੇ ਗਏ ਬੇਵਕੂਫ ਇਨਸਾਨ ਨੇ ਮੈਂ ਤਾਂ ਇਹ ਕਹੂੰਗਾ ਕਿ ਇੱਕ ਘਟੀਆ ਕਿਸਮ ਦੇ ਇਨਸਾਨਾਂ ਨੇ ਇਹੋ ਜਿਹੀ ਘਨੌਣੀ ਕਾਰਵਾਈ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਕੀਤੀ ਜਿੱਥੇ ਇੰਨੀਆਂ ਜਿਹੜੀਆਂ ਸੀਗੀਆਂ ਜਾਨਾਂ ਗਈਆਂ। ਜਦੋਂ ਸੋਸ਼ਲ ਮੀਡੀਆ ਤੇ ਛੋਟੇ ਛੋਟੇ ਬੱਚਿਆਂ ਨੂੰ ਰੋਂਦੇ ਦੇਖਿਆ ਆਪਣੀ ਉਹਨਾਂ ਦੀ ਮਾਵਾਂ ਦੀਆਂ ਜਿਹੜੀਆਂ ਡੈਡ ਬਾਡੀਜ਼ ਪਈਆਂ ਸੀਗੀਆਂ ਤੇ ਰੋ ਰਹੇ ਸੀ ਤਾਂ ਸੱਚ ਮੰਨਿਓ ਉਹ ਸੋਸ਼ਲ ਸਾਈਟ ਜਿਹੜੀਆਂ ਸੀਗੀਆਂ ਦੇਖੀਆਂ ਨੀ ਸੀ ਜਾ ਰਹੀਆਂ ਵੀਡੀਓਜ਼ ਦੇਖੀਆਂ ਨੀ ਸੀ ਜਾ ਰਹੀਆਂ ਤੇ ਉਦੋਂ ਬਹੁਤ ਦਿਲੋਂ ਜਿਹੜੀਆਂ ਸੀਗੀਆਂ ਦਰਕਾਰਾਂ ਦਿਲੋਂ ਲਾਣ ਤਾਂ ਇਹੋ ਜਿਹੇ ਘਟੀਆ ਇਨਸਾਨ ਜਿਹੜੇ ਇਹੋ ਜਿਹੀਆਂ ਗੰਦੀਆਂ ਤੇ ਘਟੀਆ ਕਾਰਵਾਈਆਂ ਨੂੰ ਅੰਜਾਮ ਦਿੰਦੇ ਆ। ਸੋ ਇਹ ਇੱਕ ਮਾੜੀ ਤੇ ਗੰਦੀ ਮਾਨਸਿਕਤਾ ਦੀ ਨਿਸ਼ਾਨੀ ਆ ਕਿ ਇਸ ਤਰ੍ਹਾਂ ਦੀਆਂ ਘਟੀਆ ਕਾਰਵਾਈਆਂ ਕਰਨੀਆਂ। ਕੋਈ ਵੀ ਮਜ਼ਹਬ ਜਿਹੜਾ ਹੈਗਾ ਕੋਈ ਵੀ ਧਰਮ ਇਹ ਸਾਨੂੰ ਇਜਾਜ਼ਤ ਨਹੀਂ ਦਿੰਦਾ ਕਿ ਬੇਗਨਾਹ ਮਾਸੂਮ ਲੋਕਾਂ ਨੂੰ ਮਾਰਿਆ ਜਾਵੇ। ਸੋ ਇਸ ਦੇ ਵਿੱਚ ਜੇ ਆਪਾਂ ਕਹੀਏ ਕਿ ਇੱਕ ਮਜ਼ਹਬ ਨੂੰ ਆਪਾਂ ਜਿਹੜਾ ਕਸੂਰਵਾਰ ਠਹਿਰਾਈਏ ਉਹ ਨਹੀਂ, ਇੱਕ ਜਿਹੜੀ ਗੰਦੀ ਮਾਨਸਿਕਤਾ ਉਹ ਇੱਕ ਗੰਦੇ ਇਨਸਾਨ ਦੇ ਵਿੱਚ ਇੱਕ ਘਟੀਆ ਇਨਸਾਨ ਦੇ ਵਿੱਚ ਹੋ ਸਕਦੀ ਹੈ। ਸੋ ਮਤਲਬ ਮੈਂ ਦਿਲੋਂ ਇਹ ਜਿਹੜੀ ਘਟਨਾ ਦੀ ਨਿੰਦਾ ਕਰਦਾ ਪਰ ਇਹਦੇ ਨਾਲ ਦੇਖਿਆ ਕਿ ਕੁਛ ਕੁ ਜਿਹੜੇ ਰਾਜਨੀਤਿਕ ਲੋਕ ਹੈਗੇ ਆ ਉਹ ਆਪਣੀਆਂ ਜਿਹੜੀਆਂ ਰੋਟੀਆਂ ਸੇਕਣ ਤੇ ਲੱਗੇ ਰਹਿੰਦੇ ਆ। ਪਿੱਛੇ ਜੇ ਮੈਂ ਇੱਕ ਬੀਜੇਪੀ ਦੇ ਆਗੂ ਦਾ ਬਿਆਨ ਜਿਹੜਾ ਟਵੀਟ ਕੀਤਾ ਸੀ ਉਹਨਾਂ ਨੇ ਉਹ ਪੜ੍ਹ ਰਿਹਾ ਸੀ ਤੇ ਉਹਦੇ ਵਿੱਚ ਉਹ ਲਿਖਦੇ ਹੈਗੇ ਆ ਕਿ ਤੁਸੀਂ ਇਹਨਾਂ ਲੋਕਾਂ ਵਾਸਤੇ ਤੁਸੀਂ ਜਿਹੜੇ ਸੀਗੇ ਦਿੱਲੀ ਦੇ ਵਿੱਚ ਲੰਗਰ ਲਾਉਂਦੇ ਸੀ ਇਹਨਾਂ ਲੋਕਾਂ ਨੇ ਜਿਹੜਾ ਸੀਗਾ ਵੀ ਤੁਹਾਡੇ ਇਹਨਾਂ ਲੋਕਾਂ ਨੂੰ ਇੰਨੇ ਲੋਕਾਂ ਨੂੰ ਮੌਤ ਦੇ ਘਾਟ ਉਤਾਰਤਾ। ਸੋ ਇਹੋ ਜਿਹੀ ਜਿਹੜੀ ਘਟੀਆ ਰਾਜਨੀਤੀ ਵੀ ਨਹੀਂ ਕਰਨੀ ਚਾਹੀਦੀ। ਸੋ ਇਹ ਜਿਹੜੇ ਘਟੀਆ ਇਨਸਾਨ ਜਾਂ ਮਾੜੇ ਲੋਕ ਹੈ ਇਹ ਕਿਸੇ ਵੀ ਧਰਮ ਕਿਸੇ ਵੀ ਫਿਰਕੇ ਦੇ ਵਿੱਚ ਹੋ ਸਕਦੇ ਆ। ਆਪਾਂ ਇਸ ਦੇ ਵਿੱਚ ਜੇ ਆਪਾਂ ਕਹੀਏ ਕਿ ਇੱਕ ਭਾਈਚਾਰੇ ਨੂੰ ਇੱਕ ਫਿਰਕੇ ਨੂੰ ਆਪਾਂ ਦੋਸ਼ੀ ਠਹਿਰਾਈਏ ਉਹ ਜਾਇਜ਼ ਨਹੀਂ ਹੈਗਾ। ਸੋ ਜੇ ਆਪਾਂ ਇਹ ਗੱਲ ਕਰਦੇ ਹਾਂ ਕਿ ਇਸ ਜਿਹੜਾ ਤੁਸੀਂ ਫਿਰਕੇ ਦੀ ਸੇਵਾ ਕਰਦੇ ਸੀ ਲੰਗਰ ਲਾਉਂਦੇ ਸੀ ਤੇ ਉਹਨਾਂ ਨੇ ਇਹ ਕੀਤਾ। ਸੋ ਮੈਂ ਰਵੀ ਸਿੰਘ ਜਿਹੜੇ ਸੀਗੇ ਸਾਡੇ ਖਾਲਸਾ ਏਡ ਦੇ ਮੁੱਖ ਸੇਵਾਦਾਰ ਹੈ ਉਹਨਾਂ ਦੀ ਜਿਹੜਾ ਸੀਗਾ ਬਿਆਨ ਸੁਣ ਰਿਹਾ ਸੀ। ਸੋ ਉਹਨਾਂ ਨੇ ਕਿਹਾ ਵੀ ਲੰਗਰ ਲਾਉਣ ਵਾਲੇ ਅਸੀਂ ਕੌਣ ਹੁੰਦੇ ਹਾਂ, ਇਹ ਲੰਗਰ ਗੁਰੂ ਨਾਨਕ ਪਾਤਸ਼ਾਹ ਜਿਹੜੇ ਹੈਗੇ ਆ ਆਪ ਲਵਾਉਂਦੇ ਆ ਤੇ ਇਹ ਹਮੇਸ਼ਾ ਹੀ ਚੱਲਦੇ ਰਹਿਣਗੇ। ਗੁਰੂ ਨਾਨਕ ਪਾਤਸ਼ਾਹ ਦਾ ਅਗਰ ਇੱਕ ਵੀ ਜਿਹੜਾ ਹੈਗਾ ਸਿੱਖ ਹੈਗਾ ਰਹਿੰਦਾ ਤਾਂ ਉਹ ਵੀ ਜਿਹੜੀ ਹੈਗਾ ਇਹ ਹਮੇਸ਼ਾ ਸੇਵਾ ਕਰਦਾ ਰਹੂ। ਸੋ ਇਹ ਜਿਹੜੇ ਲੰਗਰਾਂ ਦੀ ਸੇਵਾ ਅਸੀਂ ਨਹੀਂ ਕਰ ਰਹੇ, ਇਹ ਲੰਗਰਾਂ ਦੀ ਸੇਵਾ ਉਹ ਅਕਾਲ ਪੁਰਖ ਵਾਹਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਉਹ ਆਪ ਕਰਵਾ ਰਹੇ ਹੈ। ਸੋ ਸਾਡੇ ਵਾਸਤੇ ਸਾਰੇ ਧਰਮਾਂ ਸਾਰੇ ਮਜ਼ਹਬ ਬਰਾਬਰ ਹੈ, ਚਾਹੇ ਹਿੰਦੂ ਹੈ ਸਿੱਖ ਹੈ ਮੁਸਲਮਾਨ ਹੈ ਈਸਾਈ ਹੈ। ਸੋ ਅੱਜ ਆਪਾਂ ਦੇਖਦੇ ਹਾਂ ਕਿ ਇਹਨਾਂ ਕੰਟਰੀਜ਼ ਦੇ ਵਿੱਚ ਕਿੰਨੇ ਕਿੰਨੇ ਐਡਵਾਂਸ ਕੰਟਰੀਜ਼ ਹੈ, ਚਾਹੇ ਅਮੈਰੀਕਾ ਆਸਟ੍ਰੇਲੀਆ ਇੰਗਲੈਂਡ ਹੈ ਕੈਨੇਡਾ, ਤੇ ਇਹਨਾਂ ਕੰਟਰੀਜ਼ ਦੇ ਵਿੱਚ ਥਾਂ ਥਾਂ ਤੇ ਜਿਹੜੀਆਂ ਸਿੱਖ ਸੰਸਥਾਵਾਂ ਹੈਗੀਆਂ ਉਹ ਲੋੜਵੰਦਾਂ ਦੀ ਮਦਦ ਕਰ ਰਹੀਆਂ ਲੰਗਰ ਲਾ ਰਹੀਆਂ ਹੈਗੀਆਂ। ਸੋ ਬੜੀ ਇਹ ਸ਼ਲਾਘਾ ਦੇ ਕਦਮ ਹੈਗੇ ਆ ਪਰ ਜੇ ਆਪਾਂ ਦੂਜੇ ਪੱਖ ਤੋਂ ਆਪਾਂ ਦੇਖੀਏ ਤੇ ਸਾਨੂੰ ਇੱਥੇ ਜਿਹੜੀ ਮਾੜੀ ਜਾਂ ਗੰਦੀ ਜਿਹੜੀ ਰਾਜਨੀਤੀ ਹੈਗੀ ਆ ਉਹ ਇਸ ਥਾਂ ਤੇ ਸਾਡੀ ਕਰਨੀ ਬਣਦੀ ਨੀ। ਜਦੋਂ ਅਸੀਂ ਆਪ ਸਾਡਾ ਸਾਰਾ ਜਿਹੜਾ ਦੇਸ਼ ਹੈਗਾ ਇਸ ਐਡੀ ਵੱਡੀ ਜਿਹੜੀ ਹੈਗੀ ਜੋ ਆਫਤ ਸਾਡੇ ਤੇ ਆਈ ਹੈ ਉਸ ਨੂੰ ਨਜਿੱਠਣ ਤੇ ਲੱਗਿਆ ਹੋਇਆ ਤੇ ਅੱਜ ਵੀ ਅਸੀਂ ਉਸ ਚੀਜ਼ ਦੇ ਵਿੱਚ ਤੁਰੇ ਫਿਰਦੇ ਹਾਂ। ਸੋ ਬੜਾ ਵਧੀਆ ਉਸ ਥਾਂ ਤੇ ਰਵੀ ਸਿੰਘ ਖਾਲਸਾ ਨੇ ਬਿਆਨ ਦਿੱਤਾ ਸੀਗਾ ਕਿ ਇਹ ਜਿਹੜੀ ਸੀਗੀ ਇਹ ਤਾਂ 84 ਦੇ ਵਿੱਚ ਵੀ ਘਟਨਾ ਹੋਈ ਸੀ ਜਦੋਂ 84 ਦੇ ਵਿੱਚ ਸਿੱਖ ਨਸਲ ਕੁਸ਼ੀ ਹੁੰਦੀ ਹੈਗੀ ਹੈ ਕਿ ਕੀ ਅਸੀਂ ਉਦੋਂ ਇੱਕ ਇੱਕ ਫਿਰਕੇ ਨੂੰ ਉਸ ਵਾਸਤੇ ਜਾਇਜ਼ ਠਹਿਰਾਵਾਂਗੇ ਕਿ ਇਸ ਨਹੀਂ ਜੇ ਸਾਡੇ ਹਿੰਦੂ ਵੀਰ ਆ ਤਾਂ ਹਿੰਦੂ ਵੀਰ ਚੰਗੇ ਵੀ ਬਹੁਤ ਹੈ। ਬਥੇਰੇ ਇਹੋ ਜਿਹੇ ਹਿੰਦੂ ਵੀਰ ਸੀ ਜਿਨ੍ਹਾਂ ਨੇ ਉਸ ਵਕਤ ਜਿਹੜੀ ਸੀਗੀ ਸਿੱਖ ਵੀਰਾਂ ਨੂੰ ਵੀ ਜਾਨਾਂ ਬਚਾਈਆ ਉਹਨਾਂ ਦੀ ਜਾਲ ਮਾਲ ਦੀ ਰਾਖੀ ਕੀਤੀ। ਸੋ ਇਹੋ ਜਿਹੇ ਜਿਹੜੀ ਘਟੀਆ ਕਦਮ ਹੈਗੇ ਆ ਉਹ ਕਿਸੇ ਵੀ ਸਿੱਕੇ ਕਿਸੇ ਵੀ ਕੌਮ ਦੇ ਵਿੱਚ ਇਹ ਜਿਹੜੇ ਗੰਦੀ ਮਾਨਸਿਕਤਾ ਵਾਲੇ ਜਿਹੜੇ ਸਿਰਕਾ ਪ੍ਰਸਤ ਲੋਕ ਹੈਗੇ ਆ ਇਹ ਉਹਨਾਂ ਦੀ ਇੱਕ ਗੰਦੀ ਸੋਚ ਦੀ ਜਿਹੜੀ ਨਿਸ਼ਾਨੀ ਹੈਗੀ ਹੈ। ਸੋ ਇੱਥੇ ਸਾਨੂੰ ਇਹੋ ਜਿਹੀਆਂ ਰਾਜਨੀਤੀਆਂ ਨਹੀਂ ਕਰਨੀਆਂ ਚਾਹੀਦੀਆਂ ਕਿ ਲਾ ਲਓ ਤੇ ਲੰਗਰ ਇਹਨਾਂ ਵਾਸਤੇ ਤੁਸੀਂ ਲੰਗਰ ਲਾਉਂਦੇ ਸੀਗੇ ਤੇ ਦੇਖ ਲਓ ਇਹਨਾਂ ਨੇ ਤੁਹਾਨੂੰ ਕੀ ਦਿੱਤਾ। ਸੋ ਇਹ ਜਿਹੜੀ ਪਾੜੋ ਵਾਲੀ ਜਿਹੜੀ ਨੀਤੀ ਹੈਗੀ ਹੈ ਇਹ ਸਾਨੂੰ ਜਿਹੜੀ ਨਹੀਂ ਕਰਨੀ ਚਾਹੀਦੀ। ਇਹੋ ਜਿਹੀਆਂ ਘਟੀਆ ਜਿਹੜੀਆਂ ਹੈਗੀਆਂ ਜਿਹੜੀਆਂ ਗੱਲਾਂ ਬਾਤਾਂ ਨਹੀਂ ਕਰਨੀਆਂ ਚਾਹੀਦੀਆਂ ਗੀਆਂ। ਸੋ ਮੇਰਾ ਖਿਆਲ ਹੈ ਕਿ ਉਹ ਜਿਹੜੀ ਹੈਗਾ ਆਪਣੀ ਕਮਰਸ਼ੀਅਲ ਬ੍ਰੇਕ ਦਾ ਸਮਾਂ ਹੋ ਚੁੱਕਿਆ। ਆਓ ਅਸੀਂ ਕਮਰਸ਼ੀਅਲ ਬ੍ਰੇਕ ਤੇ ਚੱਲਦੇ ਹਾਂ ਤੇ ਕਮਰਸ਼ੀਅਲ ਬ੍ਰੇਕ ਤੋਂ ਮਗਰੋਂ ਅਸੀਂ ਅੱਜ ਇੱਕ ਖਾਸ ਮੁਲਾਕਾਤ ਕਰਾਂਗੇ ਹਰਿੰਦਰ ਸੰਧੂ ਦੇ ਨਾਲ ਜਿਨ੍ਹਾਂ ਦਾ ਅਸੀਂ ਹੁਣੇ ਹੀ ਪਹਿਲਾਂ ਜਿਹੜੇ ਸੀਗੇ ਦੋ ਗੀਤ ਸੁਣੇ ਹੈਗੇ ਪੀਜ਼ਾ ਵਰਸ ਸਾਗ ਤੇ ਗੁੱਡੀ ਵਾਲਾ ਗੀਤ ਅਸੀਂ ਸੁਣਿਆ ਸੀ ਗੁੱਡੀ ਦਾ ਪ੍ਰਾਹੁਣਾ। ਸੋ ਇਹਨਾਂ ਦੇ ਨਾਲ ਅਸੀਂ ਹਲਕੀਆਂ ਫੁਲਕੀਆਂ ਗੱਲਾਂ ਬਾਤਾਂ ਕਿ ਇਹਨਾਂ ਦੇ ਸਕੂਲ ਇਹਨਾਂ ਨੇ ਕਿੱਥੋਂ ਜੀਵਨ ਜਿਹੜਾ ਸੀਗਾ ਇਹ ਪ੍ਰੋਫੈਸ਼ਨਲ ਕੈਰੀਅਰ ਸ਼ੁਰੂ ਕੀਤਾ ਕਿਸ ਤਰੀਕਿਆਂ ਦਾ ਸੀਗਾ। ਸੋ ਹਲਕੀਆਂ ਫੁਲਕੀਆਂ ਅਸੀਂ ਇਹਨਾਂ ਦੇ ਨਾਲ ਗੱਲਾਂ ਬਾਤਾਂ ਇੱਕ ਖਾਸ ਮੁਲਾਕਾਤ ਦੇ ਵਿੱਚ ਕਰਾਂਗੇ। ਆਓ ਚੱਲਦੇ ਹਾਂ ਕਮਰਸ਼ੀਅਲ ਬ੍ਰੇਕ ਤੇ।
ਕਿਉਰਾ ਸਤਿ ਸ੍ਰੀ ਅਕਾਲ ਨਮਸਕਾਰ ਆਦਾਬ ਐਂਡ ਹੈਲੋ। ਅੱਜ ਦਿਨ ਸੋਮਵਾਰ 30 ਮਾਰਚ 2020 ਦਾ ਵਰ੍ਹਾ ਜਦ ਕਿ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਚੇਤ ਮਹੀਨੇ ਦੀ 15 ਤਰੀਕ ਹੋ ਗਈ ਹੈ। ਪਰਮਿੰਦਰ ਸਿੰਘ ਪਾਪਾ ਟੋਏ ਟੋਏ ਤੁਹਾਡੇ ਤੱਕ ਰੇਡੀਓ ਤਰਾਨਾ ਰੇਡੀਓ ਸਪਾਈਸ ਕੇਵੀ ਟੀਵੀ ਨਿਊਜ਼ੀਲੈਂਡ ਹਰਮਨ ਰੇਡੀਓ ਆਸਟ੍ਰੇਲੀਆ ਫਰੰਟਲਾਈਨ ਰੇਡੀਓ ਕੈਨੇਡਾ ਅਤੇ ਖਬਰਨਾਮਾ ਵੈਬਸਾਈਟ ਤੋਂ ਪੰਜਾਬ ਦੀਆਂ ਖਬਰਾਂ ਲੈ ਕੇ ਹਾਜ਼ਰ ਹੈ। ਪੰਜਾਬ ਦੇ ਵਿੱਚ ਰਾਸ਼ਨ ਦੀਆਂ ਦੁਕਾਨਾਂ ਤੋਂ ਰਾਸ਼ਨ ਖਤਮ ਹੋਣ ਕੰਢੇ ਪਹੁੰਚ ਗਿਆ ਹੈ। ਦਰਅਸਲ ਜਿਹੜੀ ਸਪਲਾਈ ਉੱਤਰ ਪ੍ਰਦੇਸ਼ ਅਤੇ ਦਿੱਲੀ ਤੋਂ ਹੁੰਦੀ ਸੀ ਉਸ ਦੇ ਵਿੱਚ ਕਾਫੀ ਵੱਡੀ ਖੜੋਤ ਆ ਗਈ ਹੈ ਜਿਸ ਵਜ੍ਹਾ ਦੇ ਨਾਲ ਪੰਜਾਬ ਸਰਕਾਰ ਨੇ ਵੀ ਲਾਕਡਾਊਨ ਤੋਂ ਪਹਿਲਾਂ ਸਮਾਂ ਰਹਿੰਦਿਆਂ ਇਸ ਸਬੰਧੀ ਕੋਈ ਵੀ ਠੋਸ ਕਦਮ ਨਹੀਂ ਚੁੱਕਿਆ। ਹੁਣ ਭਾਵੇਂ ਕਿ ਲੋਕਾਂ ਦੀ ਤੰਗੀ ਤੁਰਸ਼ੀ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਐਲਾਨ ਕਰ ਦਿੱਤਾ ਹੈ ਕਿ ਅੱਜ ਅਤੇ ਕੱਲ ਯਾਨੀ 30 ਅਤੇ 31 ਮਾਰਚ ਨੂੰ ਬੈਂਕ ਖੁੱਲਣਗੇ। ਬੈਂਕਾਂ ਦੇ ਵਿੱਚ ਪੈਸੇ ਦਾ ਲੈਣ ਦੇਣ ਹੋਵੇਗਾ ਤੇ ਸ਼ਾਇਦ ਲੋਕ ਦੂਰ ਦੁਰਾਡਿਓ ਜਾਂ ਫਿਰ ਆਨਲਾਈਨ ਵੀ ਰਾਸ਼ਨ ਮੰਗਵਾਉਣ ਦੇ ਵਿੱਚ ਸਫਲਤਾ ਪ੍ਰਾਪਤ ਕਰ ਸਕਣਗੇ। ਤੇ ਉਧਰ ਦੁਨੀਆਂ ਭਰ ਦੇ ਵਿੱਚ ਕੋਰੋਨਾ ਵਾਇਰਸ ਦੇ ਹਾਲਾਤਾਂ ਦੀ ਜੇਕਰ ਗੱਲ ਕਰੀਏ ਤੇ ਹਾਲਾਤ ਹਾਲੇ ਵੀ ਕਾਬੂ ਹੇਠ ਆਉਂਦੇ ਦਿਖਾਈ ਨਹੀਂ ਦੇ ਰਹੇ। ਇਕੱਲੇ ਇਟਲੀ ਦੀ ਗੱਲ ਕਰੀਏ ਤੇ 10,000 ਤੋਂ ਵੱਧ ਮੌਤਾਂ ਦਾ ਅੰਕੜਾ ਪੁੱਜ ਚੁੱਕਾ ਹੈ ਅਤੇ ਇਕੱਲੇ ਸਪੇਨ ਵਿੱਚ ਹੀ ਇਹ ਗਿਣਤੀ 6538 ਤੱਕ ਪਹੁੰਚ ਗਈ ਹੈ। ਭਾਰਤ ਦੇ ਵਿੱਚ ਵੀ ਹਾਲਾਤ ਕੁਝ ਜ਼ਿਆਦਾ ਚੰਗੇ ਨਹੀਂ ਹਨ। ਖਾਸ ਤੌਰ ਤੇ ਗਰੀਬ ਲੋਕ ਭੁੱਖਮਰੀ ਦੇ ਨਾਲ ਸੰਘਰਸ਼ ਕਰ ਰਹੇ ਨੇ ਅਤੇ ਕੋਰੋਨਾ ਵਾਇਰਸ ਦੇ ਨਾਲ ਸੰਬੰਧਿਤ 1,000 ਤੋਂ ਵੱਧ ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ ਤੇ 25 ਮੌਤਾਂ ਦੀ ਵੀ ਪੁਸ਼ਟੀ ਹੋ ਗਈ ਹੈ। ਇੱਥੇ ਦੇਖਣ ਯੋਗ ਗੱਲ ਇਹ ਵੀ ਹੈ ਕਿ ਪੰਜਾਬ ਦੇ ਵਿੱਚ ਬੰਗਾ ਇਲਾਕੇ ਦੇ ਵਿੱਚ 100 ਕੇਸ ਨੇ। ਇੰਨਾ ਹੀ ਨਹੀਂ ਜਲੰਧਰ ਤੇ ਹੁਸ਼ਿਆਰਪੁਰ ਦੇ ਵਿੱਚ ਵੀ ਇਹ ਗਿਣਤੀ ਵੱਧਦੀ ਹੋਈ ਨਜ਼ਰ ਆ ਰਹੀ ਹੈ। ਦੂਜੇ ਪਾਸੇ ਪੰਜਾਬ ਅਤੇ ਹਰਿਆਣਾ ਦੀ ਸਰਹੱਦ ਤੇ ਸਥਿਤ ਖੇਤਰਾਂ ਦੇ ਵਿੱਚ ਰਾਮਨਗਰ ਸੈਣੀਆਂ ਅਤੇ ਨਾਲ ਨਾਲ ਅੰਬਾਲਾ ਹਲਕੇ ਦੇ ਵਿੱਚ ਵੀ ਇਹ ਕੇਸ ਸਾਹਮਣੇ ਆਏ ਨੇ ਜਿਸ ਨੂੰ ਲੈ ਕੇ ਪਿੰਡਾਂ ਦੇ ਪਿੰਡ ਸੀਲ ਕੀਤੇ ਜਾ ਰਹੇ ਨੇ ਅਤੇ ਗੁਆਂਢੀ ਪਿੰਡਾਂ ਨੂੰ ਸੈਨੇਟਾਈਜ਼ ਕੀਤਾ ਜਾ ਰਿਹਾ ਹੈ। ਤੇ ਇਧਰ ਗੱਲ ਕਰਨੀ ਬਣਦੀ ਹੈ ਅਫਗਾਨਿਸਤਾਨ ਦੇ ਵਿੱਚ ਬੀਤੇ ਦਿਨੀ ਕਾਬਲ ਦੇ ਸ਼ੋਰ ਬਾਜ਼ਾਰ ਵਿਖੇ ਸਥਿਤ ਗੁਰੂ ਘਰ ਦੇ ਵਿੱਚ ਜਿੱਥੇ 150 ਦੇ ਕਰੀਬ ਸਿੱਖ ਅਤੇ ਹਿੰਦੂ ਪਰਿਵਾਰ ਇਸ ਵਕਤ ਰਹਿਣ ਬਸੇਰਾ ਕਰਦੇ ਸਨ ਉਥੇ ਹਮਲਾ ਕੀਤਾ ਗਿਆ ਤੇ ਉਸ ਵਿਚ ਮਾਰੇ ਗਏ ਆਤਮਘਾਤੀ ਅੱਤਵਾਦੀਆਂ ਦੇ ਵਿਚੋਂ ਇਕ ਦਾ ਸੰਬੰਧ ਭਾਰਤ ਦੇ ਪ੍ਰਾਂਤ ਕੇਰਲਾ ਨਾਲ ਸੀ ਜੋ ਕਿ ਸਾਊਦੀ ਅਰਬ ਦੇ ਵਿਚ ਰੁਜ਼ਗਾਰ ਦੀ ਤਲਾਸ਼ ਵਿਚ ਗਿਆ। 2018 ਦੇ ਵਿਚ ਮੁਹੰਮਦ ਮੁਹਸਨ ਨਾਂ ਦਾ ਇਹ ਵਿਅਕਤੀ ਆਖਿਰਕਾਰ ਕੇਂਦਰੀ ਸੁਰੱਖਿਆ ਏਜੰਸੀਆਂ ਦੀ ਰਡਾਰ ਉਤੇ ਆ ਗਿਆ। ਹੁਣ ਉਸਦੇ ਪਿੰਡ ਤੋਂ ਲੈ ਕੇ ਉਸਦੇ ਸਾਰੇ ਸਬੰਧਾਂ ਨੂੰ ਦੁਬਾਰਾ ਖੰਗਾਲਿਆ ਜਾ ਰਿਹਾ। ਦੂਜੇ ਪਾਸੇ ਇਸੇ ਮਾਮਲੇ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੁਣਾਂ ਨੇ ਕੇਂਦਰੀ ਵਿਦੇਸ਼ ਮੰਤਰੀ ਐਸ ਸ਼ੰਕਰ ਹੁਣਾਂ ਤੋਂ ਇਹ ਮੰਗ ਕੀਤੀ ਹੈ ਕਿ ਇਨ੍ਹਾਂ ਘੱਟ ਗਿਣਤੀ ਭਾਈਚਾਰਿਆਂ ਨੂੰ ਵਾਪਸ ਭਾਰਤ ਲਿਆ ਕੇ ਉਨ੍ਹਾਂ ਨੂੰ ਨਾਗਰਿਕਤਾ ਦਿੱਤੀ ਜਾਵੇ। ਇੰਨਾ ਹੀ ਨਹੀਂ ਵਿਦੇਸ਼ਾਂ ਵਿਚ ਵਸੇ ਸਿੱਖਾਂ ਦੀਆਂ ਜਥੇਬੰਦੀਆਂ ਨੇ ਵੀ ਇਨ੍ਹਾਂ ਨੂੰ ਰਾਜਨੀਤਿਕ ਸ਼ਰਨ ਦੇਣ ਦੀ ਜਾਂ ਫਿਰ ਰਿਫਿਊਜੀ ਦੇ ਤੌਰ ਉਤੇ ਇਨ੍ਹਾਂ ਮੁਲਕਾਂ ਦੇ ਵਿਚ ਵਸੇਬਾ ਕਰਨ ਦੀ ਗੱਲ ਆਖ ਦਿੱਤੀ ਹੈ। ਤੇ ਉਧਰ ਜੇਕਰ ਦੁਨੀਆਂ ਭਰ ਦੇ ਵਿਚ ਕੋਰੋਨਾ ਵਾਇਰਸ ਤੇ ਗੱਲ ਕਰਦੇ ਹਾਂ ਤੇ ਗੂਗਲ ਨੇ ਇਸ ਮਾਮਲੇ ਵਿਚ ਅੰਤਰਰਾਸ਼ਟਰੀ ਪੱਧਰ ਉਤੇ ਮਦਦ ਕਰਨ ਦਾ ਐਲਾਨ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ 80 ਕਰੋੜ ਰੁਪਏ ਉਨ੍ਹਾਂ ਵੱਲੋਂ ਦਿੱਤੇ ਜਾਣਗੇ, $80 ਕਰੋੜ ਮਾਫ ਕਰਨਾ, ਤੇ ਜਦੋਂ ਕਿ ਟਾਟਾ ਟਰੱਸਟ ਵੱਲੋਂ ਭਾਰਤ ਨੂੰ ਇਸ ਸਮੱਸਿਆ ਦੇ ਨਾਲ ਜੂਝਣ ਦੇ ਲਈ 500 ਕਰੋੜ ਦੀ ਦਾਨ ਰਾਸ਼ੀ ਦਿੱਤੀ ਜਾ ਰਹੀ ਹੈ। ਪੰਜਾਬ ਦੇ ਵਿਚ ਹੁਣ ਇਸ ਗੱਲ ਨੂੰ ਲੈ ਕੇ ਅਜੀਬੋ ਗਰੀਬ ਹਾਲਾਤ ਬਣ ਗਏ ਨੇ ਕਿ ਪੰਜਾਬ ਦੇ ਵਿਚ ਵੱਖ ਵੱਖ ਮੁਲਕਾਂ ਤੋਂ ਆਉਣ ਵਾਲੇ NRIs ਨੂੰ ਕਾਫ਼ੀ ਡੂੰਘੀ ਪ੍ਰੀਖਿਆ ਦੇ ਵਿਚੋਂ ਗੁਜ਼ਰਨਾ ਪੈ ਸਕਦਾ ਹੈ। ਕਾਗਜ਼ ਪੱਤਰ ਤੋਂ ਲੈ ਕੇ ਪਾਸਪੋਰਟ ਨੰਬਰ, ਹਰੇਕ ਵਿਸਥਾਰ ਸਹਿਤ ਡਿਟੇਲ ਹੁਣ ਸਰਕਾਰੀ ਦਫ਼ਤਰਾਂ ਦੇ ਵਿਚ ਦਰਜ ਹੁੰਦੀ ਹੈ। ਇੰਨਾ ਹੀ ਨਹੀਂ, ਆਮ ਲੋਕ ਵੀ NRIs ਨੂੰ ਹੁਣ ਬੜੀ ਟੇਢੀ ਨਜ਼ਰ ਦੇ ਨਾਲ ਤੱਕਦੇ ਨੇ। ਖੈਰ, ਹਾਲਾਤ ਜਿਹੋ ਜਿਹੇ ਵੀ ਹੋਣ, ਦੁਨੀਆਂ ਭਰ ਦੇ ਵਿਚ ਲੋਕਾਂ ਨੂੰ ਇਕ ਦੂਸਰੇ ਪ੍ਰਤੀ ਇਮਾਨਦਾਰ ਦਿੱਤਾ ਦੀ ਭਾਵਨਾ ਦੇ ਨਾਲ ਚੱਲਣਾ ਪਵੇਗਾ। ਪ੍ਰੋਫੈਸਰ ਜਗਮੋਹਨ ਕੌਸ਼ਲ ਵੀ ਕੁਝ ਅਜਿਹਾ ਲਿਖਦੇ ਨੇ, ਤੁਸੀਂ ਸਭ ਫੁੱਲ ਚੁੱਕ ਲੈਣੇ, ਅਸੀਂ ਅੰਗਿਆਰ ਚੱਕਾਂਗੇ। ਤੁਸੀਂ ਸਭ ਫੁੱਲ ਚੁੱਕ ਲੈਣੇ, ਅਸੀਂ ਅੰਗਿਆਰ ਚੱਕਾਂਗੇ ਕਿ ਆਪਾਂ ਮਿਲ ਮਿਲਾ ਕੇ ਜ਼ਿੰਦਗੀ ਦਾ ਭਾਰ ਚੁੱਕਾਂਗੇ। ਪਰਮਿੰਦਰ ਦੇ ਇਜਾਜ਼ਤ, ਮਿਹਰਬਾਨੀ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗ ਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
10 to 15 years ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ਯ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੀ ਅਫੋਰਡੇਬਲ ਪ੍ਰਾਈਸਿਸ। ਲਕਸ਼ਯ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404527518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਜਲੰਗ ਪਿੱਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 04122923038 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 Lucy Street, ਗੁਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 04122923038।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਵਿੱਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਮੈਂਟ। latest technology, online study, the affordable fees, qualified trainers, student support services. Aaj hi join karo Griffin College, L1 30 Herschel Street, Brisbane, QLD 4000, Brisbane de education te shopping hub de bilkul vich. For more information call 617-3106-5394.
चौबी घंटे सत्ते दिन आस्ट्रेलिया दा पहला पंजाबी रेडियो हर्मन रेडियो चौबी घंटे सत्ते दिन
हर्मन रेडियो
खास मुलाकात करने जा रहे हैं बड़े ही हरमन प्यारे लोग का एक हरिंदर संधू दे नाल जो कि फरीदकोट एरिए दे विच पैंदे पिंड वीरेवाला कलां दे जंपल है बड़े ही साऊ ते निग्गे सुभा दे मालक हरिंदर संधू जिन्हां दी अज असी अपने स्रोतियां दे नाल गलबात कराउण जा रहे हैं सो आओ आपां उन्हां दे नाल गलबात करदे हैं सो हरिंदर संधू जी तुहाडा स्वागत है एक खास मुलाकात दा जिहड़ा प्रोग्राम है हरमन रेडियो ते तुहाडा असीं स्वागत करदे हां जी
बहुत धन्नवाद मेरे बहुत प्यारे जनजीत पाल सिखों जी और बहुत धन्नवाद जी हरमन रेडियो दा जिन्हां ने मैनूं अगे भी कई बार मौका दित्ता मेरे पंजाबियां दे रूबरू होण दा सो बहुत बहुत जिन्हें भी ये मुलाकात सुन रहे ने साडे पंजाबी भैण भरा जां होर भी मेरे वालों प्यार भरी सत श्री अकाल जी
सो सब तो पहला हरिंदर संधू मैं थानू मतलब बाई हरिंदर जां वड्डा वीर हरिंदर दे नाम नाल संबोधन करूंगा क्योंकि बड़ा वधिया लगता है जदों कह लो भी एक यार दूजे यार दी इंटरव्यू लैंदा हैगा तो बाई हरिंदर आपां शुरू करन जा रहे हैं ते सब तो पहला मैं ये चाहूंगा कि तुसी अपनी खुद की जिहड़ी हैगी है इंट्रोडक्शन जान पहचान कि किस पिंड नूं तुसी बिलोंग करदे हो या थोड़ा जिहा आपदे बारे या फैमिली दे बारे साडे स्रोतियां नूं दसो
जी ज्योति जी तुसी दस ही दिता वैसे तां पिंड मेरा वीरेवाला कलां फरीदकोट जिले दे विच तुसी अठाड एरिया मतलब कहिंदे अपने एरिया नूं अठाड एरिया आम पता कई पता नहीं अठाड एक बड़ा टिपिकल जिहा शब्द है कि बहुत पिछलिया पछड़िया जिहा है ना जिथे मतलब ਹੈਗਾ ਨਾ ਮੇਰੇ ਪਿੰਡ ਹਜੇ ਵੀ ਮਤਲਬ ਮੇਰੇ ਪਿੰਡ ਬੱਸ ਨੀ ਜਾਂਦੀ ਤੁਹਾਨੂੰ ਵੀ ਪਤਾ ਤੇ
ਜੀ
ਸੋ ਹਾਂ ਮਤਲਬ ਅਸੀਂ ਇੰਨਾ ਕੁ ਪਿੱਛੇ ਜੇ ਬੈਠੇ ਹਾਂ ਪਰ ਚਲੋ ਮਤਲਬ ਸਰੋਤਿਆਂ ਦਾ ਪਿਆਰ ਹੈ ਕਿ ਉਹਨੇ ਸਾਡੇ ਸੰਗੀਤ ਨੇ ਵੈਸੇ ਦੂਰੀਆਂ ਖਤਮ ਕਰ ਦਿੱਤੀਆਂ ਤੇ ਦੁਨੀਆਂ ਘੁੰਮ ਲਈ ਸੋ ਬਹੁਤ ਪਿਆਰ ਬਹੁਤ ਸਤਿਕਾਰ ਮਿਲਿਆ ਮੈਂ ਤਕਰੀਬਨ ਹੁਣ ਫਰੀਦਕੋਟ ਰਹਿੰਦਾ ਮੰਮੀ ਡੈਡੀ ਇਸ ਦੁਨੀਆਂ ਚ ਹੈ ਨੀ ਗੇ ਛੋਟਾ ਬ੍ਰਦਰ ਸੀ ਉਹਦਾ ਵੀ ਐਕਸੀਡੈਂਟ ਹੋ ਗਿਆ ਸੀ ਉਹ ਵੀ ਚਲਾ ਗਿਆ ਸੀਗਾ ਮੈਂ ਤੇ ਮੇਰੀ ਮਿਸਿਜ ਤੇ ਬੇਟਾ ਅਸੀਂ ਤਿੰਨੇ ਹੀ ਰਹਿੰਦੇ ਹਾਂ ਫਰੀਦਕੋਟ ਇੱਕ ਸਿਸਟਰ ਹੈ ਉਹ ਮੈਰਿਡ ਹੈ ਉਹ ਆਪਦੇ ਘਰ ਆਈ
ਠੀਕ ਹੈ ਸੋ ਹਰਿੰਦਰ ਬਾਈ ਬੜਾ ਵਧੀਆ ਲੱਗਦਾ ਜਦੋਂ ਵੀ ਤੁਹਾਡੀ ਕਿਸੇ ਦੇ ਨਾਲ ਗੱਲਬਾਤ ਹੁੰਦੀ ਹੈ ਤੇ ਤੁਹਾਨੂੰ ਹਰ ਇੱਕ ਜਿਸ ਵੀ ਤੁਸੀਂ ਮਿਲ ਲੈਂਦੇ ਹੋ ਹਰ ਇੱਕ ਬੜਾ ਯਾਦ ਕਰਦਾ ਤੇ ਕਹਿੰਦੇ ਆ ਯਾਰ ਵੀ ਤੁਹਾਡੇ ਏਰੀਏ ਦਾ ਗਾਇਕ ਹਰਿੰਦਰ ਸੰਧੂ ਏਡਾ ਮਤਲਬ ਨਿੱਘੇ ਸੁਭਾਅ ਦਾ ਮਾਲਕ ਹੈ ਕੋਈ ਗੁਣ ਬੜਾ ਗਰਾਊਂਡ ਟੂ ਅਰਥ ਇਨਸਾਨ ਹੈਗਾ ਤੇ ਫਿਰ ਜਦੋਂ ਮੈਂ ਦੱਸਦਾ ਨਾ ਉਹਨਾਂ ਨੂੰ ਵੀ ਯਾਰ ਉਹ ਮੇਰਾ ਯਾਰ ਹੈ ਤੇ ਅਸੀਂ ਇੱਕੋ ਸਕੂਲ ਦੇ ਵਿੱਚ ਪੜ੍ਹਦੇ ਰਹੇ ਹੈਗੇ ਆ ਤੇ ਮੈਨੂੰ ਵੀ ਬੜਾ ਫਖਰ ਮਹਿਸੂਸ ਹੁੰਦਾ ਹੈਗਾ ਕਿ ਅਸੀਂ ਜਿਹੜੇ ਹੈਗੇ ਆ ਇਸ ਇਨਸਾਨ ਦੇ ਜਿਹੜੇ ਹੈਗੇ ਆ ਸਾਡਾ ਇਸ ਇਨਸਾਨ ਦੇ ਨਾਲ ਯਾਰਾਨਾ ਰਿਹਾ ਜਾਂ ਸਕੂਲ ਦੇ ਵਿੱਚ ਕਾਲਜ ਦੇ ਵਿੱਚ ਵੀ ਕਹਿ ਲੋ ਜੇ ਅਸੀਂ ਇਕੱਠੇ ਪੜ੍ਹਦੇ ਕਰਦੇ ਰਹੇ ਹੈਗੇ ਆ ਸੋ ਬੜੀਆਂ ਜਿਹੜੀਆਂ ਆਪਣੀਆਂ ਪੁਰਾਣੀਆਂ ਯਾਦਾਂ ਸੀਗੀਆਂ ਅੱਜ ਉਹ ਆਪਾਂ ਉਹ ਵੀ ਤਾਜ਼ੀਆਂ ਕਰਾਂਗੇ ਸੋ ਇਸ ਤੋਂ ਆਪਾਂ ਅੱਗੇ ਚੱਲਦੇ ਆ ਮੈਂ ਥੋੜਾ ਜਿਹਾ ਤੁਹਾਨੂੰ ਪੁੱਛਣਾ ਚਾਹੂੰਗਾ ਕਿ ਤੁਸੀਂ ਸਾਡੇ ਜਿਹੜੇ ਸਰੋਤੇ ਹੈਗੇ ਉਹਨਾਂ ਨੂੰ ਜਿਹੜੀ ਤੁਹਾਡੀ ਸਕੂਲਿੰਗ ਹੈਗੀ ਆ ਜਾਂ ਜਿਹੜੀ ਹੈਗੀ ਤੁਹਾਡੇ ਕਾਲਜ ਦੀ ਐਜੂਕੇਸ਼ਨ ਹੈਗੀ ਆ, ਕਿੱਥੋਂ ਕਿੱਥੋਂ ਤੇ ਜਿਹੜੀ ਹੈਗੀ ਤੁਸੀਂ ਸਟੱਡੀ ਕੀਤੀ ਤੇ ਕਿੱਥੋਂ ਤੱਕ ਤੁਸੀਂ ਜਿਹੜੀ ਹੈਗੀ ਆ ਸਟੱਡੀ ਕੀਤੀ ਉਹਦੇ ਬਾਰੇ ਥੋੜਾ ਜਿਹਾ ਚਾਨਣਾ ਪਾਓ।
ਐਮ ਏ ਪੰਜਾਬੀ ਕੀਤੀ ਹੋਈ ਹੈ ਜੀ ਮੈਂ ਪੰਜਾਬੀ ਯੂਨੀਵਰਸਿਟੀ ਤੋਂ, ਮਤਲਬ ਕੋਰਸਪੋਂਡੈਂਸ ਹੀ ਕੀਤੀ। ਵੈਸੇ ਬੀ ਏ ਮਤਲਬ ਰੈਗੂਲਰ ਕੀਤੀ ਹੈ ਬਰਜਿੰਦਰਾ ਕਾਲਜ ਫਰੀਦਕੋਟ ਤੋਂ, ਤੇ ਬਾਕੀ ਜਿਹੜੀ ਦਸਵੀਂ ਤੱਕ ਮੈਂ ਤਕਰੀਬਨ ਪੜ੍ਹਿਆ ਦੋ ਤਿੰਨ ਸਕੂਲਾਂ ਦੇ ਵਿੱਚ, ਕਿਉਂਕਿ ਮੰਮੀ ਡੈਡੀ ਸਰਵਿਸ ਕਰਦੇ ਸੀਗੇ ਤੇ ਸਕੂਲ ਬਦਲਦੇ ਰਹਿੰਦੇ ਤੇ ਬਾਕੀ ਸੱਤਵੀਂ ਛੇਵੀਂ ਤੱਕ ਆਪਾਂ ਇਕੱਠੇ ਹੀ ਪੜ੍ਹੇ। ਤੁਹਾਨੂੰ ਪਤਾ ਹੀ ਹੈ ਜੰਡ ਸਾਹਿਬ ਸਕੂਲ, ਹਰ ਮਹਿੰਦਰਾ ਸਰਕਾਰੀ ਹਾਈ ਸਕੂਲ ਜੰਡ ਸਾਹਿਬ, ਹਰਾੜ ਇਲਾਕੇ ਦਾ ਇੱਕ ਨੰਬਰ ਦਾ ਮੰਨਿਆ ਹੋਇਆ ਸਕੂਲ ਸੀ ਉਹ, ਅੱਜ ਵੀ ਹੈ ਪਰ ਉਹ ਕਾਫੀ ਬਦਲ ਗਿਆ ਹੁਣ ਕਿਉਂਕਿ ਸਿਸਟਮ ਪੜ੍ਹਾਈ ਦਾ ਬਦਲ ਗਿਆ, ਪਰ ਉਦੋਂ ਇੱਕ ਮੰਨਿਆ ਹੋਇਆ ਸਕੂਲ ਸੀ ਅਠਾੜ ਏਰੀਏ ਦਾ, ਹਰ ਮਹਿੰਦਰਾ ਸਰਕਾਰੀ। ਤੇ ਮੈਂ ਪੰਜਾਬੀ ਮੰਮੀ ਕੋਲੋਂ ਹੀ ਪੜ੍ਹਿਆ, ਤੁਹਾਡੀ ਮੰਮੀ ਕੋਲੋਂ, ਸਾਡੇ ਬਹੁਤ ਹੀ ਸਤਿਕਾਰਯੋਗ ਮੇਰੀ ਮਾਤਾ ਜੀ ਕਹੂੰਗਾ ਮੈਂ ਤਾਂ ਜਗਜੀਤ ਕੌਰ ਜੀ, ਤੇ ਪੰਜਾਬੀ ਉਹਨਾਂ ਨੇ ਪੜ੍ਹਾਈ ਸਾਨੂੰ। ਸੋ ਉਹ ਟਾਈਮ ਤੁਸੀਂ, ਬਾਕੀ ਪ੍ਰਾਇਮਰੀ ਐਜੂਕੇਸ਼ਨ ਜਿਹੜੀ ਹੈ ਉਹ ਪਿੰਡ ਹੀ ਕੀਤੀ ਵੀਰੇ ਵਾਲਾ ਕਲਾਂ ਤੋਂ, ਪਹਿਲੀ ਤੋਂ ਲੈ ਕੇ ਪੰਜਵੀਂ। 1972 10 ਅਕਤੂਬਰ 1972 ਨੂੰ ਮੇਰਾ ਦਾਖਲਾ ਹੋਇਆ ਸੀਗਾ ਉਹਦੇ ਚ ਪਹਿਲੀ ਕਲਾਸ ਦੇ ਵਿੱਚ, ਮੈਨੂੰ ਯਾਦ ਹੈ।
ਸੋ ਬਾਈ ਮੈਨੂੰ ਯਾਦ ਹੈ ਕਿ ਜਦੋਂ ਆਪਾਂ ਸਕੂਲ ਦੇ ਵਿੱਚ ਪੜ੍ਹਦੇ ਹੁੰਦੇ ਸੀਗੇ ਤੇ ਮੈਨੂੰ ਅੱਜ ਵੀ ਉਸ ਸਕੂਲ ਦੀ ਸਟੇਜ ਯਾਦ ਹੈਗੀ ਆ। ਮਤਲਬ ਮੈਂ ਵੀ ਤੁਹਾਡੇ ਨਾਲ ਹੀ ਨਾ ਕਹਿ ਲਓ ਕਿ ਉਦੋਂ ਗਾਉਣਾ ਸ਼ੁਰੂ ਕੀਤਾ ਸੀ, ਆਪਾਂ ਇੱਕੋ ਸਟੇਜ ਤੇ ਗਾਉਂਦੇ ਵੀ ਰਹੇ ਹਾਂ ਤੇ, ਬਟ ਉਹਦੇ ਨਾਲ ਜਿਹੜੀ ਸੀਗੀ ਮੈਂ ਸਪੀਚ ਵੀ ਬੋਲਦਾ ਹੁੰਦਾ ਸੀ, ਬਟ ਉਸ ਤੋਂ ਮਗਰੋਂ ਕਹਿ ਲਓ ਵੀ ਜਿਹੜਾ ਸੀਗਾ ਤੁਸੀਂ ਐਜ਼ ਏ ਜੇ ਸਕੂਲ ਕੰਪੀਟੀਸ਼ਨ ਦੇ ਵਿੱਚ ਜਾਂ ਕਾਲਜ ਜਿਹੜੇ ਕੰਪੀਟੀਸ਼ਨ ਵਗੈਰਾ ਸੀਗੇ ਉਹਨਾਂ ਦੇ ਵਿੱਚ ਤੁਸੀਂ ਇਸ ਨੂੰ ਆਪਣੇ ਸ਼ੌਂਕ ਦੇ ਤੌਰ ਤੇ ਅਪਣਾਇਆ ਤੇ ਉਸ ਤੋਂ ਮਗਰੋਂ ਤੁਸੀਂ ਇਸ ਨੂੰ ਆਪਣੇ ਪ੍ਰੋਫੈਸ਼ਨਲ ਕੈਰੀਅਰ ਦੇ ਵਿੱਚ ਤੁਸੀਂ ਲੈ ਕੇ ਆਏ। ਤੇ ਮੈਂ ਅੱਜ ਵੀ ਸੋਚ ਰਿਹਾ ਸੀ ਜਦੋਂ ਤੁਹਾਡੇ ਬਾਰੇ ਸੋਚ ਰਿਹਾ ਸੀ ਤੇ ਮੈਨੂੰ ਉਹ ਜੰਡ ਸਾਹਿਬ ਦੇ ਸਕੂਲ ਦੀ ਉਹ ਸਟੇਜ ਅੱਜ ਵੀ ਮੇਰੀਆਂ ਉਹ ਅੱਖਾਂ ਦੇ ਅੱਗੇ ਆਈ ਕਿ ਕਿਵੇਂ ਆਪਣੀ ਜਿਹੜੀ ਕਹਿ ਲਓ ਵੀ ਉੱਥੇ ਪਰਫਾਰਮੈਂਸ ਉੱਥੇ ਹੁੰਦੀ ਹੁੰਦੀ ਸੀ, ਬੜਾ ਵਧੀਆ ਲੱਗਦਾ ਹੁੰਦਾ ਸੀਗਾ। ਤੇ ਉਸ ਸਕੂਲ ਨੇ ਬੜੀਆਂ ਗ੍ਰੇਟ ਪਰਸਨੈਲਿਟੀਆਂ ਨੂੰ ਜਨਮ ਦਿੱਤਾ ਤੇ ਉਸ ਸਕੂਲ ਦੇ ਵਿੱਚੋਂ ਕਹਿ ਲਓ ਵੀ ਬੜੀਆਂ ਗ੍ਰੇਟ ਪਰਸਨੈਲਿਟੀਆਂ ਦੇ ਜਿਹੜੇ ਕੈਰੀਅਰ ਹੈਗੇ ਆ ਜਾਂ ਫਿਊਚਰ ਹੈਗੇ ਉੱਥੋਂ ਬਣੇ ਹੈਗੇ ਆ। ਸੋ ਉਸ ਤੋਂ ਮਗਰੋਂ ਜੇ ਆਪਾਂ ਗੱਲ ਕਰੀਏ ਤੇ ਜਦੋਂ ਤੁਸੀਂ ਐਜ਼ ਏ ਇਹਨੂੰ ਤੁਸੀਂ ਸ਼ੌਂਕ ਦੇ ਤੌਰ ਤੇ ਕਾਲਜ ਦੇ ਵਿੱਚ ਵੀ ਇਹਨੂੰ ਅੱਗੇ ਜਾਰੀ ਰੱਖਿਆ, ਤੇ ਮੈਂ ਇਹ ਪੁੱਛਣਾ ਚਾਹੂੰਗਾ ਕਿ ਤੁਹਾਡਾ ਜਿਹੜਾ ਹਰ ਇੱਕ ਬੰਦੇ ਦਾ ਜਿਹੜਾ ਹੈਗਾ ਕੋਈ ਨਾ ਕੋਈ ਮੈਂਟਰ ਹੁੰਦਾ ਜਾਂ ਗੁਰੂ ਹੁੰਦਾ, ਤੇ ਤੁਹਾਡੀ ਤੁਸੀਂ ਤੁਹਾਨੂੰ ਕਿਸ ਨੇ ਇੰਸਪਾਇਰ ਕੀਤਾ ਜਾਂ ਤੁਸੀਂ ਕਿੱਥੋਂ ਕਿਹਦੇ ਤੋਂ ਉਤਸ਼ਾਹਿਤ ਹੋਏ ਜਾਂ ਕਿਹਨਾਂ ਦੇ ਜਿਹੜੇ ਪਦ ਚਿੰਨ੍ਹਾਂ ਦੇ ਚੱਲੇ, ਤੇ ਉਹਨਾਂ ਬਾਰੇ ਥੋੜਾ ਜਿਹਾ ਤੁਸੀਂ ਚਾਨਣਾ ਪਾਓ।
ਤੁਸੀਂ ਵੈਸੇ ਦੱਸ ਹੀ ਦਿੱਤਾ ਕਿ ਆਪਣੇ ਸਕੂਲ ਦੇ ਵਿੱਚੋਂ ਬਹੁਤ ਜ਼ਿਆਦਾ ਆਪਣੇ ਇਲਾਕੇ ਦੇ ਵਧੀਆ ਜਿਹੜੇ ਲੋਕ ਅੱਗੇ ਗਏ ਨੇ, ਜਿਵੇਂ ਜਿਨ੍ਹਾਂ ਵਿੱਚੋਂ ਮੈਂ ਮਤਲਬ ਕਹੂੰਗਾ ਕਿ ਜਿਵੇਂ ਅੱਜ ਕੱਲ੍ਹ ਨਿਤੋਜ ਮਾਨ ਪੰਜਾਬੀ ਫਿਲਮਾਂ ਦੇ ਵਿੱਚ ਹੈ ਨਾ, ਆਪਾਂ ਪਿਆਰ ਨਾਲ ਅਸੀਂ ਨੀਸ਼ ਕਹਿੰਦੇ, ਬਾਬੂ ਸਿੰਘ ਮਾਨ ਮਰਾਲ ਵਾਲਿਆਂ ਦੇ ਬੇਟੇ, ਉਹ ਵੀ ਉੱਥੋਂ ਪੜ੍ਹੇ ਆ ਨਾ, ਉਹ ਇੱਕ ਸਾਲ ਇੱਥੋਂ ਅੱਗੇ ਹੁੰਦੇ ਸੀਗੇ, ਤੇ ਬਾਬੂ ਸਿੰਘ ਮਾਨ ਹੋਰੇ ਵੀ ਪੜ੍ਹੇ ਆ ਉੱਥੇ ਹੀ, ਉਸੇ ਸਕੂਲ ਚ ਮੇਰੇ ਡੈਡੀ ਪੜ੍ਹੇ, ਉਸੇ ਸਕੂਲ ਚ ਮੇਰੇ ਦਾਦਾ ਜੀ ਪੜ੍ਹੇ ਆ ਨਾ, ਸੋ ਉੱਥੇ ਹੀ ਮੈਂ ਪੜ੍ਹਿਆ ਉਸੇ ਸਕੂਲ ਵਿੱਚ। ਸੋ ਉਹ ਜਿਹੜਾ ਮਾਹੌਲ ਇੱਕ ਇਸ ਤਰ੍ਹਾਂ ਦਾ ਬਣ ਗਿਆ ਬਾਬੂ ਸਿੰਘ ਮਾਨ ਹੋਰਾਂ ਕਰਕੇ ਆਪਣੇ ਏਰੀਆ ਦਾ ਬੜਾ ਸੰਗੀਤਕ ਮਾਹੌਲ ਬਣਿਆ ਹੋਇਆ ਸੀ, ਕਿਉਂਕਿ ਆਰਟਿਸਟ ਬਹੁਤ ਜ਼ਿਆਦਾ ਆਉਂਦੇ ਸੀਗੇ ਔਰ ਇੱਕ ਹੱਬ ਵੀ ਬਣ ਗਈ ਸੀ ਉਦੋਂ ਆਰਟਿਸਟ ਦਾ, ਜਦੋਂ ਆਰਟਿਸਟਾਂ ਨੇ ਆਉਣਾ ਮਾਨਸਾ ਕੋਲੇ ਰਹਿਣਾ ਵੀ ਉੱਥੇ ਨੇੜੇ ਦੇ ਖਾੜੇ ਬਹੁਤ ਲੱਗਦੇ ਹੁੰਦੇ ਸੀ ਹੈ ਨਾ ਉਹਨਾਂ ਵੇਲੇ, ਮੈਂ ਵੀ ਉਹ ਬਸ ਸੁਣ ਸੁਣ ਕੇ ਖਾੜਿਆਂ ਨੂੰ, ਤੇ ਮੇਰਾ ਜੀ ਕੀਤਾ ਕਿ ਮੈਂ ਮਤਲਬ ਜਿਵੇਂ ਬੰਦੇ ਨੂੰ ਪਤਾ ਇੱਕ ਪੰਜਾਬੀ ਦਾ ਸ਼ਬਦ ਆ ਸੁੱਤੇ ਸਿੱਧ, ਮਤਲਬ ਅੱਜ ਕੱਲ੍ਹ ਤਾਂ ਆਪਾਂ ਸੋਚ ਕੇ ਕਲਾਕਾਰ ਬਣਦੇ ਹਾਂ ਨਾ ਵੀ ਅਸੀਂ ਯਾਰ ਕਲਾਕਾਰ ਬਣਨਾ ਹੈ ਜਾਂ ਆਹ ਕੰਮ ਕਰਨਾ ਹੈ ਨਾ, ਉਦੋਂ ਇਹ ਨੀ ਸੀ। ਜਦੋਂ ਮਤਲਬ ਅਸੀਂ ਧੱਕੇ ਨਾਲ ਕੋਈ ਕੰਮ ਕਰਦੇ ਹੋ ਮਤਲਬ ਕਾਮਯਾਬ ਹੋਣ ਦੇ ਚਾਂਸ ਘੱਟ ਜਾਂਦੇ ਆ, ਪਰ ਜਦੋਂ ਤੁਸੀਂ ਕਿਸੇ ਅੰਦਰੋਂ ਤੁਹਾਡੇ ਆਵਾਜ਼ ਆਉਂਦੀ ਹੋ, ਤੁਸੀਂ ਅੰਦਰੋਂ ਜੁੜ ਜਾਂਦੇ ਹੋ ਉਸ ਕੰਮ ਨਾਲ, ਤੋ ਆਪਣੇ ਆਪ ਮੈਂ ਨੀ ਕਹਿੰਦਾ ਕਿ ਮੈਂ ਬਹੁਤ ਕਾਮਯਾਬ ਕਲਾਕਾਰ ਹਾਂ ਜਾਂ ਮੈਂ ਬਹੁਤ ਵੱਡਾ ਕਲਾਕਾਰ ਹਾਂ, ਲੇਕਿਨ ਮੈਂ ਜਿੰਨਾ ਵੀ ਮੈਂ ਸੰਤੁਸ਼ਟ ਹੈ, ਮੈਂ ਬਹੁਤ ਮਤਲਬ ਆਪਦੇ ਆਪ ਨੂੰ ਕਰਮਾਂ ਵਾਲਾ ਸਮਝਦਾ ਕਿ ਮੈਂ ਚਲੋ ਮਤਲਬ ਗਾਇਆ ਤੇ ਹੁਣ ਤਾਈਂ ਲੋਕਾਂ ਨੇ ਪ੍ਰਵਾਨ ਕੀਤਾ, ਮਾੜਾ ਨਹੀਂ ਗਾਇਆ, ਇੱਕ ਵੀ ਸ਼ਬਦ ਮੈਂ ਕਿਸੇ ਧੀ ਭੈਣ ਦੇ ਉਲਟ ਨਹੀਂ ਗਾਇਆ, ਇੱਕ ਵੀ ਗਾਣੇ ਚ ਮੈਂ ਹਥਿਆਰ ਨਹੀਂ ਮੈਨੂੰ ਲੱਗਦਾ ਕੋਈ ਇੱਕ ਅੱਧਾ ਸ਼ਬਦ ਭਾਵੇਂ ਕਿਤੇ ਵਰਤਿਆ ਗਿਆ ਪੁਰਾਣੇ ਵੇਲੇ ਦੇ ਵਿੱਚ, ਪਰ ਜਦੋਂ ਤੋਂ ਮਤਲਬ ਲੋਕ ਸਚੇਤ ਹੋਏ ਨੇ ਮੈਂ ਇਸ ਤਰ੍ਹਾਂ ਦਾ ਗਾਣਾ ਬਿਲਕੁਲ ਨੇੜੇ ਵੀ ਨਹੀਂ ਆਉਣ ਦਿੱਤਾ। ਸੋ ਉਹ ਮਾਹੌਲ ਬਣਦੇ ਬਣਦੇ ਹੀ ਬਸ ਕੰਮ ਚੱਲਦਾ ਚੱਲਦਾ, ਪਹਿਲਾਂ ਮੈਂ ਵੀ ਭਾਸ਼ਣ ਬੋਲਿਆ ਸੀ, ਪਹਿਲੀ ਵਾਰ ਮੈਂ ਭਾਸ਼ਣ ਦੇ ਵਿੱਚ 50 ਰੁਪਏ ਜਿੱਤੇ ਸੀ ਉਹਨਾਂ ਵੇਲੇ ਦੇ ਵਿੱਚ, ਨਿੱਕਾ ਗਾਂਧੀ ਸਕੂਲ ਫਰੀਦਕੋਟ ਉੱਥੇ ਮੁਕਾਬਲੇ ਹੋਏ ਸੀ, ਔਰ ਉਹ 50 ਰੁਪਏ ਮੈਨੂੰ ਅੱਜ ਵੀ ਯਾਦ ਨੇ, ਕਿਉਂਕਿ ਉਦੋਂ ਇੰਨਾ ਅਵੇਅਰ ਨਹੀਂ ਸੀਗਾ, ਨਹੀਂ ਤਾਂ ਮੈਂ ਤਾਂ ਉਹ ਸਾਂਭ ਕੇ ਵੀ ਰੱਖ ਸਕਦਾ ਸੀ ਉਹਨਾਂ ਨੂੰ। ਇੱਕ ਵਾਰ ਮੈਂ ਪੱਖੀ ਕੈਂਪ ਦੇ ਉੱਤੇ ਗਾ ਰਿਹਾ ਸੀ 1987 ਦੇ ਵਿੱਚ NSS ਦਾ ਕੈਂਪ, ਤਾਂ ਉੱਥੇ ਮੈਨੂੰ ਇੱਕ ਬਜ਼ੁਰਗ ਨੇ ਕੰਧ ਤੇ ਬੈਠਾ ਸੀ ਸਾਹਮਣੇ, ਬੜੇ ਉਹਨਾਂ ਨੇ ਸਤਿਕਾਰ ਨਾਲ ਆ ਕੇ ਮੈਨੂੰ ਉਹਨਾਂ ਨੇ 2 ਰੁਪਏ ਉਹਨਾਂ ਵੇਲੇ ਦਿੱਤੇ ਸੀ ਇਨਾਮ ਦੇ, ਮੈਨੂੰ ਉਹ ਵੀ ਅੱਜ ਯਾਦ ਹੈ ਹਾਲਾਂਕਿ ਬੜਾ ਇਨਾਮ ਮਿਲਦਾ ਹੁਣ ਪੁੰਮ ਤੇ ਜਾਈਦਾ, ਕੁਛ ਲੋਕ ਦਿਲੋਂ ਸਤਿਕਾਰ ਕਰਦੇ ਆ, ਕੁਛ ਵਿਖਾਵਾ ਵੀ ਕਰਦੇ ਆ, ਢੋਲ ਵੀ ਲੱਗ ਜਾਂਦਾ ਨੋਟਾਂ ਦਾ, ਪਰ ਉਹ ਖੁਸ਼ੀ ਨਹੀਂ ਮਿਲਦੀ ਜਿਹੜੀ ਉਹ 2 ਰੁਪਈਏ ਤੇ ਜਿਹੜੇ 50 ਰੁਪਈਏ ਚ ਖੁਸ਼ੀ ਸੀ ਨਾ, ਉਹ ਹੁਣ ਨੀ ਮਿਲਦੀ, ਹੁਣ ਤਾਂ ਉਲਝ ਗਿਆ ਕੰਮ ਜ਼ਿਆਦਾ।
ਹਾਂ ਬਾਈ, ਤੁਹਾਨੂੰ ਯਾਦ ਹੋਣਾ ਜਾਂ ਮਤਲਬ ਜਦੋਂ ਆਪਾਂ ਪੜ੍ਹਦੇ ਹੁੰਦੇ ਸੀ ਸਕੂਲ ਦੇ ਵਿੱਚ ਹਨਾ, ਜਦੋਂ ਖਾੜਿਆਂ ਦਾ ਕਲਚਰ ਹੁੰਦਾ ਸੀ, ਤੇ ਜਿਵੇਂ ਹੁਣੇ ਤੁਸੀਂ ਦੱਸ ਰਹੇ ਸੀਗੇ ਕਿ ਬਾਬੂ ਸਿੰਘ ਮਾਨ ਮਤਲਬ ਜਿਸ ਸਕੂਲ ਦੇ ਵਿੱਚ ਜੰਡ ਸਾਹਿਬ ਆਪਾਂ ਪੜ੍ਹਦੇ ਸੀ, ਉਥੋਂ ਤਕਰੀਬਨ 1.5-2 ਕਿਲੋਮੀਟਰ ਦੇ ਸਨ, ਤੇ ਪਿੰਡ ਮਰਾੜ ਦੇ ਵਿੱਚ ਮਤਲਬ ਇਹਨਾਂ ਦਾ ਪਿੰਡ ਹੈਗਾ, ਤੇ ਮੈਨੂੰ ਯਾਦ ਆਪਾਂ ਛੋਟੇ ਛੋਟੇ ਹੁੰਦੇ ਸੀ ਤੇ ਉਦੋਂ ਮੁਹੰਮਦ ਸਦੀਕ ਦਾ ਤੇ ਰਣਜੀਤ ਕੌਰ ਦਾ ਖਾੜਾ ਲੱਗਦਾ ਹੁੰਦਾ ਸੀ ਤਕਰੀਬਨ ਹਰ ਇੱਕ ਸਾਲ ਇਹਨਾਂ ਦੇ ਪਿੰਡ, ਤੇ ਉਦੋਂ ਮਤਲਬ ਸਕੂਲ ਦੇ ਵਿੱਚੋਂ ਵੀ ਭੱਜ ਕੇ ਜਾਇਆ ਕਰਨਾ ਇਹਨਾਂ ਦਾ ਖਾੜਾ ਸੁਣਨ ਵਾਸਤੇ, ਤੇ ਮੁੜ ਕੇ ਜਦੋਂ ਅਗਲੇ ਦਿਨ ਜਾਂ ਉਸ ਦਿਨ ਵਾਪਸ ਆਇਆ ਕਰਨਾ ਤੇ ਫਿਰ ਕੰਨ ਫੜ ਕੇ ਮੁਰਗੇ ਬਣਾਉਂਦੇ ਸੀ ਤੇ ਫਿਰ ਕੁੱਟ ਵੀ ਪੈਂਦੀ ਹੁੰਦੀ ਸੀਗੀ, ਤੇ ਕਹਿ ਲੋ ਵੀ ਉਹ ਨਜ਼ਾਰਾ ਵੀ ਵੱਖਰਾ ਹੁੰਦਾ ਸੀਗਾ, ਵੀ ਨਾਲੇ ਤਾਂ ਉਹ ਚੀਜ਼ ਕਰਨੀ, ਨਾਲੇ ਪਤਾ ਹੋਣਾ ਵੀ ਹੁਣ ਜਾਂਦਿਆਂ ਦੀ ਨਾ ਖੜਕੈਂਤੀ ਹੋਊਗੀ ਹਨਾ, ਤੇ ਮੈਨੂੰ ਮੈਂ ਕਦੇ ਕਦੇ ਯਾਦ ਕਰਦਾ ਵੀ ਬੜੀਆਂ ਵਧੀਆ ਮਤਲਬ ਉਹ ਜਿਹੀਆਂ ਮੂਵਮੈਂਟਸ ਹੁੰਦੀਆਂ ਸੀਗੀਆਂ, ਉਹ ਟਾਈਮ ਹੁੰਦਾ ਸੀਗਾ, ਤੇ ਟੀਚਰਾਂ ਦਾ ਸਤਿਕਾਰ ਵੀ ਕਰਨਾ ਕਤਰਨਾ, ਸੋ ਉਦੋਂ ਜਿਹੜਾ ਅਖਾੜਾ ਕਲਚਰ ਸੀਗਾ ਜਿਹਦੀ ਆਪਾਂ ਗੱਲ ਕਰ ਰਹੇ ਹੈਗੇ ਹਾਂ, ਅੱਜ ਤਾਂ ਚਲੋ ਮਤਲਬ ਬਹੁਤ ਸਿੰਗਰ ਆ ਗਏ ਤੇ ਬੜੀ ਚੇਂਜ ਆ ਗਈ ਜਿਹੜੀ ਇਸ ਪ੍ਰੋਫੈਸ਼ਨ ਇਸ ਲਾਈਨ ਦੇ ਵਿੱਚ, ਤੇ ਤੁਸੀਂ ਵੀ ਮਤਲਬ ਉਹਦੇ ਬਾਰੇ ਵੀ ਤੁਸੀਂ ਥੋੜਾ ਜਿਹਾ ਦੱਸੋ ਵੀ ਪੁਰਾਣੇ ਟਾਈਮਾਂ ਦੇ ਵਿੱਚ ਜਿਹੜੇ ਅਖਾੜੇ ਲੱਗਦੇ ਹੁੰਦੇ ਸੀਗੇ ਤੇ ਕਿਵੇਂ ਫਿਰ ਲੋਕ ਉੱਥੇ ਜਾਂਦੇ ਕਰਦੇ ਹੁੰਦੇ ਸੀ ਉਹਨਾਂ ਅਖਾੜਿਆਂ ਤੇ, ਤੇ ਕੀ ਮਾਹੌਲ ਹੁੰਦਾ ਸੀ, ਤੇ ਕੀ ਤੁਹਾਨੂੰ ਵੀ ਉਦੋਂ ਤੁਹਾਨੂੰ ਮਹਿਸੂਸ ਹੁੰਦਾ ਸੀਗਾ ਵੀ ਯਾਰ ਮੈਂ ਵੀ ਇੱਕ ਦਿਨ ਮਤਲਬ ਮੰਨਣਾ ਕਿ ਮਗਰੋਂ ਮਤਲਬ ਸਾਰਾ ਮਨ ਦੇ ਵਿੱਚ ਇਹ ਆਈਆਂ ਕਰੀਆਂ ਗੱਲਾਂ ਬਾਤਾਂ?
ਮੈਂ ਕਿਉਂਕਿ ਮੈਂ ਕਦੇ ਵੀ ਜ਼ਿੰਦਗੀ ਜਿਹੜੀ ਝੂਠ ਨਹੀਂ ਬੋਲਿਆ, ਮੈਂ ਕੋਸ਼ਿਸ਼ ਕਰਦਾ ਵੀ ਨਾ ਬੋਲਿਆ ਜਾਵੇ, ਜੇ ਥੋੜਾ ਸਰਦਾ ਤਾਂ ਝੂਠ ਨਾ ਬੋਲੋ ਹਨਾ, ਵੀ ਮੈਂ ਸੱਚ ਦੱਸਦਾ ਵੀ ਮੈਨੂੰ ਨੀ ਪਤਾ ਉਸ ਟਾਈਮ ਮੇਰੇ ਮਨ ਦੇ ਵਿੱਚ ਕੀ ਆਇਆ, ਮੈਂ ਖਾੜੇ ਬਹੁਤ, ਮੈਂ ਘੁੱਦੂ ਵਾਲਾ ਸਕੂਲ ਦੇ ਵਿੱਚ ਨਾਲ ਹੀ ਆਪਣੇ ਘੁੱਦੂ ਵਾਲਾ, ਤੁਹਾਨੂੰ ਪਤਾ ਹੀ ਹੈ ਨਾ ਜੰਡ ਸਾਹਿਬ ਦੇ ਨਾਲ ਘੁੱਦੂ ਵਾਲਾ ਹੁੰਦਾ, ਪਹਿਲਾਂ ਸਾਥ ਦੇ ਘੁੱਦੂ ਵਾਲੇ ਸਦੀਕ ਸਾਹਿਬ ਦਾ ਖਾੜਾ ਲੱਗਿਆ ਤੇ ਸਕੂਲ ਦੇ ਵਿੱਚ, ਤੇ ਮੈਨੂੰ ਯਾਦ ਆ ਮੈਂ ਮੈਨੂੰ ਨੀ ਪਤਾ ਮੈਂ ਕਿਧਰ ਗਿਆ ਸੀ, ਤੇ ਸਾਈਕਲ ਦੇ ਪਿਛਲੇ ਕੈਰੀਅਰ ਦੇ ਉੱਤੇ ਜਿਹੜਾ ਬੈਠਣ ਵਾਲਾ ਹੁੰਦਾ ਨਾ, ਉੱਥੇ ਖੜ ਕੇ ਮੈਂ ਸਾਰਾ ਖਾੜਾ ਦੇਖਿਆ ਜਿੱਥੇ ਸਪੀਕਰ ਲੱਗਿਆ ਸੀ ਸਕੂਲ ਦੇ ਨਾਲ, ਤੇ ਉੱਥੇ ਮੈਂ ਖੜਾ ਸੀ, ਉਹਨੂੰ ਹੱਥ ਪਾ ਗਿਆ, ਔਰ ਮੈਨੂੰ ਯਾਦ ਹੈ ਕਿ ਮੈਨੂੰ ਕਿਸੇ ਨੇ ਥੱਲੋਂ ਟੇਪ ਫੜਾ ਤੀ ਵੀ ਤੂੰ ਉੱਚੀ ਕਰਕੇ ਰੱਖਣੀ ਇਹ ਰਿਕਾਰਡਿੰਗ ਕਰਦੇ ਹੁੰਦੇ ਨਾ ਬੁਖਾੜੇ ਦੀ, ਹੋਰ ਤਾਂ ਕੋਈ ਸਾਧਨ ਨਹੀਂ ਸੀਗਾ ਅੱਜ ਕੱਲ੍ਹ, ਉਹ ਤਾਂ ਕਹਿ ਦੇਣਾ ਹਨਾ, ਉਹ ਮੈਂ ਮੈਨੂੰ ਯਾਦ ਹੈ ਕਿ ਮੈਂ 2-2.5 ਘੰਟੇ ਖਾੜਾ ਚੱਲਿਆ ਤੇ ਮੇਰੀ ਬਾਂਹ ਐਂ ਰਹੀ, ਤੇ ਮਤਲਬ ਉਹ 3-4 ਦਿਨ ਮੇਰੀ ਬਾਂਹ ਵੀ ਦੁਖਦੀ ਰਹੀ, ਮੈਨੂੰ ਅੱਜ ਵੀ ਯਾਦ ਆ ਵੀ ਮੈਨੂੰ ਮਤਲਬ ਇੰਨਾ, ਮੈਂ ਪਰ ਮੈਂ ਕਿਉਂਕਿ ਮੇਰੀ ਮਜਬੂਰੀ ਸੀ, ਮੇਰੀ ਡਿਊਟੀ ਲੱਗੀ, ਔਰ ਮੈਂ ਉੱਚਾ ਖੜ ਕੇ ਵੇਖਣਾ ਸੀ, ਨਹੀਂ ਤਾਂ ਮੈਨੂੰ ਸਾਈਕਲ ਵਾਲੇ ਨੇ ਥਰੇ ਧਾਰ ਦੇਣਾ ਸੀ, ਤੇ ਮੈਨੂੰ ਸਾਈਕਲ ਦੇ ਉੱਤੇ ਉਹਨੇ ਚੜਾਇਆ ਆਪਦੇ, ਤੇ ਮੈਨੂੰ ਕਹਿੰਦਾ ਟੇਪ ਫੜਨੀ ਪੈਣੀ ਤੈਨੂੰ, ਔਰ ਹੋਰ ਸੁਣੋ ਉਹ ਉੱਥੇ ਸਦੀਕ ਸਾਹਿਬ ਨੇ ਕਹਿ ਦਿੱਤਾ ਕਿ ਬਈ ਭਾਈ ਅਗਲਾ ਪ੍ਰੋਗਰਾਮ ਸਾਡਾ ਅਸੀਂ ਜਲਦੀ ਜਾਣਾ, ਅਗਲਾ ਸਾਡਾ ਪ੍ਰੋਗਰਾਮ ਕਰਨੇ ਵਾਲੀ ਆਪਣੇ ਉੱਥੋਂ ਤਕਰੀਬਨ ਹੈਗਾ 6-7 ਕਿਲੋਮੀਟਰ ਕਰਨੇ ਵਾਲੀ ਹੈ ਨਾ ਮੇਰੇ ਹਿਸਾਬ ਨਾਲ ਉਹਦੇ ਵਾਲੇ ਤੋਂ, ਤੇ ਅਸੀਂ ਮਗਰੇ ਹੀ ਸਾਈਕਲ ਫੇਰ ਚੱਕਦੇ, ਮੈਂ ਪਤਾ ਨੀ ਕਿਹਦੇ ਨਾਲ ਆਇਆ ਸੀ ਮੈਨੂੰ ਯਾਦ ਨੀਗਾ, ਅਸੀਂ ਸਾਈਕਲ ਮਗਰੇ ਫੇਰ ਚੱਕਦੇ, ਅਸੀਂ ਫੇਰ 2.5-3 ਘੰਟੇ ਦਾ ਖਾੜਾ ਉੱਥੇ ਜਾ ਕੇ ਸੁਣਿਆ, ਮਤਲਬ ਉਦੋਂ ਇੰਨੀ ਭੁੱਖ ਹੁੰਦੀ ਸੀ ਸੰਗੀਤ ਦੀ, ਤੇ ਅੱਜ ਤਾਂ ਕੋਈ ਤੁਹਾਡੇ 4 ਗਾਣੇ ਨੀ ਸੁਣਦਾ, ਅਗਲਾ ਪਹਿਲੀ ਗੱਲ ਤਾਂ ਟੇਕ ਕੇ ਬੈਠਦਾ ਜੀ, ਕੋਈ ਇੱਕ ਸ਼ੋ ਪੀਸ ਜੇ ਬਣ ਕੇ ਕਲਾਕਾਰ, ਮਤਲਬ ਮੈਂ ਨੀ, ਮੈਨੂੰ ਬਿਲਕੁਲ ਵੀ ਸਵਾਦ ਨੀ ਰਿਹਾ, ਔਰ ਮੇਰਾ ਮਤਲਬ ਖੈੜ ਜਿਵੇਂ ਹੁਣ ਖਹਿੜਾ ਨੀ ਛੁੱਟਦਾ, ਛੱਡ ਨੀ ਸਕਦੇ, ਪਰ ਮਤਲਬ ਨਹੀਂ ਜੀ ਨੀ ਕਰਦਾ ਹੁਣ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਗਾਉਣ ਨੂੰ, ਕਿਉਂਕਿ ਆਰਟਿਸਟ ਵੀ ਮੈਂ ਨੋਟ ਕੀਤਾ ਕਿ ਜੋ ਇੱਜ਼ਤ ਪਹਿਲਾਂ ਹੁੰਦੀ ਸੀ ਅੱਜ ਨਹੀਂ ਹੈ, ਇਸ ਗੱਲ ਚ ਕੁਛ ਮਤਲਬ ਕੋਈ ਝੂਠ ਨੀ, ਸੋਸ਼ਲ ਮੀਡੀਆ ਕਰਕੇ ਬਹੁਤ ਜ਼ਿਆਦਾ ਆਰਟਿਸਟਾਂ ਦੀ ਇੱਜ਼ਤ ਘੱਟ ਚੁੱਕੀ ਹੈ, ਕਿਉਂਕਿ ਕੁਛ ਲੋਕ ਜੈਲਸੀ ਮੈਂਡਡ, ਕੁਛ ਲੋਕ ਸੱਚੇ ਵੀ ਹੁੰਦੇ ਆ ਜਿਹੜੇ ਮਤਲਬ ਤੁਹਾਨੂੰ ਕਮੈਂਟਸ ਕਰਦੇ ਆ, ਜਿਹੜੇ ਉਹ ਅੱਕੇ ਹੁੰਦੇ ਆ ਕਲਾਕਾਰਾਂ ਦੇ, ਉਹ ਫਿਰ ਸਾਰਿਆਂ ਨੂੰ ਇੱਕੋ ਰੱਸੇ ਤੋੜ ਲੈਂਦੇ ਆ ਹਨਾ, ਉਹ ਸ਼ੁਰੂ ਹੀ ਇੱਥੋਂ ਕਰਦੇ ਆ, ਵੇਖੋ ਕੰਜਰ ਨੇ ਕੀ ਗੰਦ ਪਾਇਆ, ਉਹ ਫਿਰ ਕੰਜਰ ਦੇ ਵਿੱਚ ਸਾਰੇ ਹੀ ਆ ਜਾਂਦੇ ਆ, ਉਹ ਵਿੱਚੇ ਮੈਂ ਵੀ ਆ ਜਾਂਦਾ, ਜਿਹੜੇ ਬਾਹਲਾ ਚੰਗੇ ਗਾਉਂਦੇ ਜਿਹਨਾਂ ਨੇ ਇੱਕ ਵੀ ਧਾਰਮਿਕ ਗੀਤ ਤੋਂ ਬਿਨਾਂ ਗਾਇਆ ਨੀ, ਉਹ ਵੀ ਆ ਜਾਂਦੇ ਇਸ ਕੰਮ ਦੇ ਵਿੱਚ, ਜਿਹਨਾਂ ਨੇ ਮਤਲਬ ਧੀਆਂ ਭੈਣਾਂ ਵਾਲੇ ਗਾਣੇ ਗਾਏ ਆ, ਸੋ ਇਹ ਗਲਤ ਹੋ ਗਿਆ ਸਿਸਟਮ ਬਹੁਤ ਜ਼ਿਆਦਾ, ਚਲੋ ਆਪਾਂ ਤਾਂ ਨਿਗਾ ਲਈ ਪਰ ਹੁਣ ਤਕਰੀਬਨ
ਬਿਲਕੁਲ ਸਹੀ ਗੱਲ ਹੈਗੀ ਹੈ, ਪਰ ਮਤਲਬ ਇਸ ਗੱਲੋਂ ਜੇ ਆਪਾਂ ਕਹੀਏ ਤਾਂ ਬਾਈ ਤੁਸੀਂ ਵਧਾਈ ਦੇ ਪਾਤਰ ਹੋ, ਮਤਲਬ ਤੁਹਾਡੀ ਜਿਹੜੀ ਬੜੀ ਸਾਫ ਸੁਥਰੀ ਗਾਇਕੀ ਰਹੀ ਹੈ, ਅੱਜ ਆਪਾਂ ਮਤਲਬ ਜਦੋਂ ਟੀਵੀ ਦੇ ਵਿੱਚ ਦੇਖਦੇ ਹੈਗੇ ਆ, ਪਰਿਵਾਰ ਦੇ ਵਿੱਚ ਬੈਠ ਕੇ ਦੇਖਦੇ ਆ, ਤੇ ਜ਼ਿਆਦਾਤਰ ਜਿਹੜੇ ਸਿੰਗਰ ਹੈਗੇ ਆ ਉਹ ਕਹਿ ਲੋ ਵੀ ਜਿਹੜੀਆਂ ਲੜਾਈ ਝਗੜਾ ਜਾਂ ਨਸ਼ਾ ਪੱਤਾ ਜਾਂ ਜਿਹੜੀਆਂ ਸਾਡੀਆਂ ਧੀਆਂ ਭੈਣਾਂ ਦੀ ਇੱਜ਼ਤ ਹੈਗੀ ਆ ਹਨਾ, ਤੇ ਉਸ ਤੇ ਉਸ ਨੂੰ ਗਲਤ ਤਰੀਕੇ ਦੇ ਨਾਲ ਗਾਉਣਾ ਹਨਾ, ਵੀ ਕੋਈ ਕਹਿੰਦਾ ਲੱਕ 28, ਕੋਈ ਕਹਿੰਦਾ ਵੀ ਰਨ ਬੋਤਲ ਵਰਗੀ ਹਨਾ, ਕੁਛ ਵੀ ਹੈ, ਸੋ ਮਤਲਬ ਪਰਸਨਲੀ ਤੌਰ ਤੇ ਮੈਂ ਬੜਾ ਸੋਚਦਾ ਹੁੰਦਾ, ਦੇਖਦਾ ਹੁੰਦਾ ਵੀ ਯਾਰ ਅਸੀਂ ਉਸ ਕੌਮ ਦੇ ਵਾਰਸ ਹਾਂ ਜਿਹੜੇ ਦੂਜੀ ਕੌਮ ਦੀਆਂ ਧੀਆਂ ਭੈਣਾਂ ਨੂੰ ਛੜਾ ਕੇ ਲਿਆਉਂਦੇ ਹੁੰਦੇ ਸੀ ਤੇ ਉਹਨਾਂ ਦੇ ਹਵਾਲੇ ਕਰਦੇ ਸੀ। ਦੇਖੋ ਪੁਰਾਣਿਆਂ ਸਮਿਆਂ ਦੇ ਵਿੱਚ ਕਹਿ ਲੈ ਤੇ ਜੇ ਕਿਸੇ ਪਿੰਡ ਦੀ ਕੋਈ ਧੀ ਹੋਣੀ ਤਾਂ ਉਹ ਸਾਰੇ ਪਿੰਡ ਦੀ ਧੀ ਮੰਨੀ ਜਾਂਦੀ ਸੀਗੀ, ਹੈਨਾ। ਤੇ ਮਤਲਬ ਉਸ ਕੁੜੀ ਨੇ ਵੀ ਉਸੇ ਤਰ੍ਹਾਂ ਸਤਿਕਾਰ ਕਰਨਾ। ਈਵਨ ਆਪਾਂ ਵੀ ਜਦੋਂ ਪੜ੍ਹਦੇ ਹੁੰਦੇ ਸੀਗੇ ਤੇ ਆਪਣੇ ਨਾਲ ਵੀ ਕਹਿ ਲੋ ਆਪਣੇ ਪਿੰਡ ਦੀਆਂ ਕੁੜੀਆਂ ਨੇ ਜਾਇਆ ਕਰਨਾ ਤੇ ਆਪਾਂ ਇਕੱਠੇ ਨੇ ਜਾਇਆ ਕਰਨਾ, ਕਿਉਂਕਿ ਉਦੋਂ ਬੱਸਾਂ ਬੁੱਸਾਂ ਦੇ ਤਾਂ ਬਹੁਤੇ ਕੋਈ ਸਾਧਨ ਹੈ ਨੀ ਸੀਗੇ ਤੇ ਇਕੱਠੇ ਨੇ ਜਾਇਆ ਕਰਨਾ ਤੇ ਕੁੜੀਆਂ ਨੇ ਵੀ ਪ੍ਰੋਟੈਕਸ਼ਨ ਸਮਝਿਆ ਕਰਨੀ, ਹੈਨਾ, ਵੀ ਸਾਡੇ ਨਾਲ ਸਾਡੇ ਪਿੰਡ ਦੇ ਮੁੰਡੇ ਆ ਤੇ ਵੀਰੇ ਕਹਿ ਕੇ ਬੁਲਾਇਆ ਕਰਨਾ ਜਾਂ ਉਵੇਂ ਆਪਾਂ ਹੱਸਿਆ ਖੇਡਿਆ ਕਰਨਾ, ਹੈਨਾ। ਤੇ ਅੱਜ ਮਤਲਬ ਕਹਿ ਲੋ ਵੀ ਉਹੀ ਚਾਹੇ ਸਾਡੇ ਪਿੰਡ ਦੀਆਂ ਕੁੜੀਆਂ ਹੈਗੀਆਂ ਉਹਨਾਂ ਨੂੰ ਕਿੰਨੇ ਗਲਤ ਨਜ਼ਰੀਏ ਦੇ ਨਾਲ ਗਾਣਿਆਂ ਚ ਪੇਸ਼ ਕੀਤਾ ਜਾਂਦਾ। ਸਾਡੀ ਜਿਹੜੀ ਜਵਾਨੀ ਆ, ਸਾਡੇ ਜਿਹੜੇ ਪੁਰਖੇ ਆ, ਹੈਨਾ, ਕਹਿ ਲੋ ਵੀ ਹਰੀ ਸਿੰਘ ਨਲੂਏ ਵਰਗੇ ਤੇ ਜਨਰਲ ਜ਼ੋਰਾਵਰ ਸਿੰਘ ਵਰਗੇ, ਹੈਨਾ, ਜਿਨ੍ਹਾਂ ਨੇ ਮਤਲਬ ਏਡੀਆਂ ਏਡੀਆਂ ਮਤਲਬ ਜਿਹੜੀਆਂ ਕੁਰਬਾਨੀਆਂ ਕੀਤੀਆਂ ਤੇ ਆਪਣਾ ਨਾਂ ਜਿਹੜਾ ਹੈਗਾ ਉਹ ਮਤਲਬ ਉਹ ਦੁਨੀਆਂ ਦੇ ਨਕਸ਼ੇ ਤੇ ਜਿਹੜਾ ਹੈਗਾ ਚਮਕਾਇਆ ਹੈਗਾ। ਤੇ ਜਿਹੜੀ ਅਜੋਕੇ ਜੇ ਸਿੰਗਰ ਹੈਗੇ ਆ, ਜ਼ਿਆਦਾਤਰ ਜਿਹੜੇ ਸਿੰਗਰ ਆਪਾਂ ਮੈਂ ਕਹੂੰਗਾ ਵੀ ਅੱਜ ਦੀ ਉਸ ਜਵਾਨੀ ਨੂੰ ਇੱਕ ਲੜਾਈ ਝਗੜਾ, ਹੈਨਾ, ਇੱਕ ਆਪਾਂ ਗੈਂਗਸਟਰ ਦੇ ਤੌਰ ਤੇ ਪੇਸ਼ ਕੀਤਾ ਜਾਂਦਾ ਜਾਂ ਸ਼ਰਾਬੀ ਕਬਾਬੀ ਦੇ ਤੌਰ ਤੇ ਪੇਸ਼ ਕੀਤਾ ਜਾਂਦਾ। ਸੋ ਬਿਲਕੁਲ ਸਹੀ ਗੱਲ ਹੈਗੀ ਆ, ਬਟ ਇਹ ਨੀ ਹੈਗਾ ਵੀ ਸਾਰੇ ਦਾ ਸਾਰਾ ਲਾਣਾ ਹੀ ਉੱਤ ਗਿਆ। ਤੇ ਮੈਨੂੰ ਬੜਾ ਵਧੀਆ ਲੱਗਦਾ ਜਦੋਂ ਮੇਰੇ ਯਾਰ ਦੋਸਤ, ਕਿਉਂਕਿ ਕਾਫੀ ਕੰਟਰੀਜ਼ ਦੇ ਵਿੱਚ ਮੇਰੇ ਜਿਹੜੇ ਯਾਰ ਦੋਸਤ ਹੈਗੇ ਆ ਤੇ ਉਹ ਕਹਿੰਦੇ ਯਾਰ ਵੀ ਇੱਕ ਗੱਲ ਹੈਗੀ ਆ, ਤੇਰਾ ਜਿਹੜਾ ਯਾਰ ਹੈ ਨਾ ਉਹ ਜਿਹੜੀ ਉਹਦੀ ਗਾਇਕੀ ਆ ਜਿਹੜੀ ਪਹਿਲਾਂ ਸੀਗੀ ਤੇ ਉਹੀ ਅੱਜ ਆ, ਬੜੀ ਸਾਫ਼ ਸੁਥਰੀ ਗਾਇਕੀ ਜਿਹੜੀ ਹੈਗੀ ਆ ਤੇ ਸਾਫ਼ ਸੁਥਰਾ ਗਾਉਂਦਾ, ਜਿਹੜੇ ਪਰਿਵਾਰ ਦੇ ਵਿੱਚ ਤੁਸੀਂ ਸੁਣ ਸਕਦੇ ਹੋ ਕਰ ਸਕਦੇ ਹੋ। ਸੋ ਇਹੋ ਜਿਹੇ ਜਿਹੜੇ ਕੁਛ ਜਿਹੜੇ ਤੁਹਾਨੂੰ ਜਿਹੜੇ ਤੁਹਾਡੇ ਫੇਵਰੇਟ ਕੁਛ ਸੌਂਗ ਹੈਗੇ ਆ ਜਾਂ ਆਪਾਂ ਕਹਿ ਸਕਦੇ ਹਾਂ ਕੋਈ ਫਾਰਮਰ ਤੇ ਵੀ ਤੁਸੀਂ ਕਿਸਾਨਾਂ ਤੇ ਵੀ ਗਾਏ ਆ ਜਾਂ ਆਪਣੇ ਪਾਣੀਆਂ ਤੇ ਵੀ ਗਾਏ, ਕੁਛ ਕਿਹਦੇ ਬਾਰੇ ਦੱਸੋ ਵੀ ਕਿੰਨੇ ਤੁਸੀਂ ਜਿਹੜੇ ਜਿਹੜੇ ਆਪਾਂ ਮੇਨ ਮੁੱਦਿਆਂ ਦੀ ਲੋੜ ਪੈਂਦੀ ਹੈਗੀ ਆ ਜਿਨ੍ਹਾਂ ਨੂੰ ਅਸੀਂ ਚਾਹੁੰਦੇ ਹੈਗੇ ਆ ਵੀ ਅਸੀਂ ਪਬਲਿਕਲੀ ਚੱਕੀਏ, ਤਾਂ ਉਹਨਾਂ ਤੁਸੀਂ ਕਿਹੜੇ ਕਿਹੜੇ ਜਿਹੜੇ ਹੈਗੇ ਮੁੱਦਿਆਂ ਨੂੰ ਟੱਚ ਕੀਤਾ ਹੈਗਾ?
ਇਹਦੇ ਵਿੱਚ ਦੇਖੋ ਜੀਤ ਜੀ, ਗੱਲ ਜੀ ਸਪਸ਼ਟ ਹੈ, ਇੱਕ ਤਾਂ ਸਾਡਾ ਚਲੋ ਹੁਣ ਤਾਂ ਤਜਰਬਾ ਹੋ ਗਿਆ ਵੀ ਹੁਣ ਤਾਂ ਅਸੀਂ ਮਾੜਾ ਚਲੋ ਗਾਉਣਾ ਹੀ ਕੀ ਹੈ ਵੀ ਜਿਹੜੇ ਅੱਜ ਦੇ ਨੌਜਵਾਨ ਗਾ ਰਹੇ ਆ, ਮੈਂ ਮੈਨੂੰ ਸੱਚੀ ਮੁੱਚੀ ਮੈਂ ਨੀ ਕਹਿੰਦਾ ਕਿ ਮੈਨੂੰ ਕਦੇ ਵੀ ਮਾੜੇ ਨੀ ਲੱਗੇ, ਮੈਨੂੰ ਸਿੱਧੀ ਗੱਲ, ਮੈਂ ਕਿਉਂਕਿ ਆਰਟਿਸਟ ਮੈਂ ਸੱਚੀ ਗੱਲ ਕਰਦਾ ਵੀ ਮੈਨੂੰ ਨੀ ਗਲਤ ਲੱਗਿਆ, ਠੀਕ ਹੈ, ਭਾਵੇਂ ਕੁਛ ਹਥਿਆਰਾਂ ਵਾਲਾ ਗਾਣਾ ਵੀ ਗਾ ਰਹੇ ਕੁਛ ਵੀ ਗਾ ਰਹੇ, ਕਿਉਂਕਿ ਉਹ ਉਹਨਾਂ ਦੇ ਮਜਬੂਰੀ ਹੈ, ਕਿਉਂਕਿ ਮੈਂ ਜਦੋਂ ਆਪਦੇ ਤੇ ਲਾਗੂ ਕਰਦਾ ਨਾ ਗੱਲ, ਮੈਂ ਜਦੋਂ ਪੁਰਾਣੀਆਂ ਕੈਸਟਾਂ ਆਪਦੀਆਂ ਦੇਖਦਾ ਮੈਂ ਕੁਛ ਇਹੋ ਜਿਹੇ ਗਾਣੇ ਗਾਏ ਆ ਜਿਹੜੇ ਹਾਲਾਂਕਿ ਹੁਣ ਵੀ ਗਲਤ ਨੀ ਹੋਣਗੇ, ਮੈਂ ਅੱਜ ਵੀ ਉਹਨਾਂ ਨੂੰ ਦੁਬਾਰਾ ਗਾ ਦਿਆਂ, ਗਲਤ ਨਹੀਂ ਹੈ, ਲੇਕਿਨ ਉਹ ਉਹਨਾਂ ਦਾ ਕੋਈ ਜਾਣੀ ਕਿ ਸਿਸਟਮ ਜਾਂ ਵੀ ਐਵੇਂ ਧੱਕੇ ਜਿਹੇ ਨਾਲ ਜਿਵੇਂ ਆਪਾਂ ਗਾਉਣ ਵਾਲੇ, ਕਿਉਂਕਿ ਉਸ ਤਰ੍ਹਾਂ ਦਾ ਮਾਹੌਲ ਉਦੋਂ ਬਣਿਆ ਹੋਇਆ ਸੀਗਾ ਤੇ ਉਹੋ ਜਿਹੇ ਗਾਣੇ ਜਿਵੇਂ ਹੁਣ ਸੈਡ ਮਾਹੌਲ ਬਣਿਆ ਤੇ ਸਾਰੇ ਆਰਟਿਸਟ ਸੈਡ ਵਾਲੇ ਪਾਸੇ ਹੋ ਜਾਂਦੇ ਆ, ਜੇ ਝੋਨਾ ਆ ਗਿਆ ਤਾਂ ਝੋਨੇ ਵਾਲੇ ਪਾਸੇ ਹੋ ਜਾਂਦੇ ਆ, ਜੇ ਕਣਕ ਵਾਲਾ ਗਿਆ, ਮੈਂ ਕੋਸ਼ਿਸ਼ ਉਹ ਜਦੋਂ ਸਮਝ ਆ ਗਈ ਤਾਂ ਮੈਂ ਇਸ ਦੌਰ ਚੋਂ ਬਾਹਰ ਹੋ ਗਿਆ ਕਿ ਯਾਰ ਗਾਉਣਾ ਹੈ ਤਾਂ ਮਤਲਬ ਦੀ ਰੂਹ ਨਾਲ ਗਾਉਣਾ, ਜਿਹੜਾ ਕਮ ਸੇ ਕਮ ਆਪ ਨੂੰ ਚੰਗਾ ਲੱਗੇ। ਮੇਰੇ ਕੋਲੇ ਕਈ ਇਹੋ ਜਿਹੇ ਗਾਣੇ ਪਏ ਆ ਜਿਹੜੇ ਕਿ ਮੈਂ ਬਹੁਤ ਵਧੀਆ ਮੈਂ ਮਤਲਬ ਰਿਕਾਰਡ ਕਰਨੇ ਚਾਹੁੰਦਾ, ਪਰ ਮੈਂ ਜਦੋਂ ਰਿਹਰਸਲ ਕਰਦਾ ਮੈਂ ਉਹਦੇ ਬੇਟੇ ਨੂੰ ਪੁੱਛਦਾ ਯਾਰ ਉਹਨੂੰ ਪਹਿਲਾਂ, ਸਭ ਤੋਂ ਪਹਿਲਾਂ ਮੈਂ ਉਹਨੂੰ ਗਾਣਾ ਸੁਣਾਉਣਾ ਉਹਦੇ ਬੇਟੇ ਨੂੰ, ਉਹ ਕਹਿੰਦਾ ਨਹੀਂ ਯਾਰ ਰੈਡੀ ਆ ਨੀ ਯਾਰ, ਹਾਲਾਂਕਿ ਉਹਦੀ ਸਮਝ ਮੇਰੇ ਨਾਲੋਂ ਘੱਟ ਹੈ ਪਰ ਮੈਨੂੰ ਕਈ ਵੀ ਐਂ ਲੱਗਦਾ ਹੁੰਦਾ ਕਿ ਯਾਰ ਇਹ ਗੱਲ ਇਹਨੂੰ ਸਮਝ ਨਹੀਂ ਆਈ, ਇਹਨੇ ਮੈਨੂੰ ਵੈਸੇ ਹੀ ਰੋਕਤਾ, ਪਰ ਫਿਰ ਵੀ ਮੈਂ ਜਿੰਨਾ ਚਿਰ ਉਹਨੂੰ ਸਹਿਮਤ ਨਹੀਂ ਕਰਦਾ ਉਹਨਾਂ ਚਿਰ ਮੈਂ ਉਹ ਗਾਣੇ ਰਿਕਾਰਡ ਨਹੀਂ ਕਰਾਉਂਦਾ ਗਾ, ਹਾਲਾਂਕਿ ਉਹ ਆਸ਼ਕੀ ਮਸ਼ੂਕੀ ਦੀ ਗੱਲ ਹੈ, ਪਰ ਇੱਕ ਸਿਸਟਮ ਵਿੱਚ ਰਹਿ ਕੇ ਗੱਲ ਕੀਤੀ ਜਾਂਦੀ, ਇੱਕ ਸਿਸਟਮ ਦਿਖਾਇਆ ਗਿਆ ਕਿ ਅੱਜ ਦੀ ਜਿਹੜੀ ਅੱਜ ਦਾ ਜਿਹੜਾ ਪਿਆਰ ਹੈ ਕਿੰਨੇ ਘਟੀਆ ਦਰਜੇ ਦਾ ਹੋ ਗਿਆ, ਸਾਡੇ ਵੇਲੇ ਕਿੰਨਾ ਸੱਚਾ ਸੁੱਚਾ ਪਿਆਰ ਹੁੰਦਾ, ਜਿਵੇਂ ਤੁਸੀਂ ਕਿਹਾ ਸੀ ਅਸੀਂ ਪਿੰਡ ਦੀ ਕੁੜੀ ਨੂੰ ਭੈਣ ਕਹਿ ਕੇ ਬਣਾਉਂਦੇ ਸੀ ਔਰ ਵੀਰੇ ਤੋਂ ਬਿਨਾਂ ਕੁੜੀਆਂ ਨਹੀਂ ਬੋਲਦੀਆਂ ਹੁੰਦੀਆਂ, ਤੇ ਅੱਜ ਬਹੁਤ ਘੱਟ ਕੁੜੀਆਂ ਹੈ ਜੇ ਤੁਹਾਨੂੰ ਵੀਰਾ ਕਹਿਣਗੀਆਂ ਤਾਂ, ਔਰ ਬਹੁਤ ਕੁੜੀਆਂ ਦਾ ਜਰੀਆ ਕਹਿ ਦਿੰਦੀਆਂ, ਤੇ ਬੰਦੇ ਦੀ ਹਿੰਮਤ ਨੀ ਅੱਜ ਵੀ ਕਿਸੇ ਨੂੰ ਕਹਿ ਦੇ ਸਿੱਧਾ ਭੈਣ ਹੀ ਕਵੇ ਪਹਿਲਾਂ, ਉਹ ਤਾਂ ਮਜਬੂਰੀ ਚ ਭਾਵੇਂ ਕਹਿ ਦੇ ਵੀ 100 ਦੇ ਵਿੱਚ ਕੋਈ ਮਾਂ ਦਾ ਲਾਲ ਇੱਕ ਦੋ ਹੋਣਗੇ ਜਿਹੜੇ ਭੈਣ ਤੋਂ ਬਿਨਾਂ ਨਹੀਂ ਬੋਲਣਗੇ, ਨਹੀਂ ਤਾਂ ਦੂਜੇ ਤੁਹਾਨੂੰ ਪਤਾ ਹੀ ਹੈ ਸਿਸਟਮ, ਕਿਉਂਕਿ ਹਵਾ ਹੀ ਇਹ ਜੀ ਵਗੀ, ਸਿਸਟਮ ਹੀ ਇਹ ਜਿਹਾ ਆ ਗਿਆ। ਸੋ ਅੱਜ ਦੇ ਜਿਹੜੇ ਗਾਇਕ ਹੈ ਉਹ ਬਹੁਤ ਵਧੀਆ ਗਾ ਰਹੇ, ਉਹਨਾਂ ਨੂੰ ਬਹੁਤ ਵਧੀਆ ਪਲੇਟਫਾਰਮ ਮਿਲਿਆ, ਪਰ ਉਹ ਗਾਉਣਗੇ ਉਹੀ ਕਿਉਂਕਿ ਜਿਸ ਤਰ੍ਹਾਂ ਦੇ ਹਾਲਾਤ ਨੇ ਜਿਸ ਤਰ੍ਹਾਂ ਦਾ ਸਮਾਂ ਹੈ ਉਹ ਉਸੇ ਨੂੰ ਹੀ ਕੈਚ ਕਰਨਗੇ, ਉਹਨਾਂ ਕੋਲੇ ਟਾਈਮ ਨਹੀਂ ਹੈ, ਸਾਡੇ ਕੋਲੇ ਟਾਈਮ ਬਹੁਤ ਸੀ ਉਦੋਂ ਸਾਡੇ ਕੋਲੇ ਵੇਲ ਵੀ ਬਹੁਤ ਸੀ, ਆਰਟਿਸਟ ਘੱਟ ਹੁੰਦੇ ਸੀ, ਹੁਣ ਦੌੜ ਲੱਗੀ ਹੋਈ ਹੈ, ਰਾਤੋ ਰਾਤ ਅਸੀਂ ਸਟਾਰ ਬਣਨਾ ਹੁੰਦਾ ਹੈ ਕਿਉਂਕਿ ਟਾਈਮ ਨਹੀਂ ਹੈ, ਜਦੋਂ ਇੱਕ ਵਾਰੀ ਬੰਦਾ ਪਟੜੀ ਤੋਂ ਲੈ ਗਿਆ ਮੁੜ ਕੇ ਪਟੜੀ ਤੇ ਨਹੀਂ ਚੜ੍ਹਦਾ। ਤੇ ਮੇਰਾ ਵੀ ਇਹੀ ਤਜਰਬਾ ਕਿ ਜਿਹੜੇ ਤੁਹਾਡੇ ਸਰੋਤੇ ਬਣੇ ਆ ਨਾ, ਇਹਨਾਂ ਨਾਲ ਛੇੜਛਾੜ ਨਾ ਕਰੋ, ਐਸਾ ਚੀਜ਼ ਨਾ ਗਾਓ ਕਿ ਜਿਹੜੇ ਚਾਰ ਤੁਹਾਡੇ ਕੋਲ ਤੁਹਾਡੇ ਫੈਨਸ ਹੈਗੇ ਜਾਂ ਫੈਨ ਕਹਿ ਸਕਦੇ ਜਿਹੜੇ ਤੁਹਾਨੂੰ ਸੁਣਦੇ ਆ ਕਿਤੇ ਉਹ ਵੀ ਤੁਹਾਡੇ ਨਾਲ ਵਿਛੜ ਜਾਣ, ਹੈਨਾ, ਇਸ ਕਰਕੇ ਤਜਰਬੇ ਨਾ ਕਰੋ। ਜਿਵੇਂ ਤੁਹਾਡਾ ਚੱਲ ਰਿਹਾ ਮੈਂ ਤਾਂ ਇੰਨਾ ਸੰਤੁਸ਼ਟੀ ਆਉਂਦੀ ਹੈ। ਅਸੀਂ ਇਹ ਇਹ ਬਹੁਤ ਵੱਡੀ ਕੁਰਬਾਨੀ ਹੈ ਕਿ ਰਾਤ ਨੂੰ ਰੋਜ਼ ਵੀਡੀਓ ਆਪਦਾ ਚੈੱਕ ਕਰਨਾ ਤੇ 500-500 200-400 ਜਿਹੜੇ ਉਹਦੇ ਵਿਊ ਵੱਧਦੇ ਵੇਖਣਾ, ਇਹ ਕਿਸੇ ਕੁਰਬਾਨੀ ਤੋਂ ਘੱਟ ਨਹੀਂ ਹੈ। ਕਿਉਂਕਿ ਜਦੋਂ ਦੂਜੇ ਪਾਸੇ ਵੀਡੀਓ ਦੇ ਅਕਰਾਜ ਵਿੱਚ ਮਿਲੀਅਨ ਹੋ ਜਾਂਦੇ ਹੈ ਔਰ ਸਾਡੇ 100 ਵੱਧਦੇ ਜਾਂ 200 ਵੱਧਦੇ ਹੈ, ਤਾਂ ਇਹ ਵੀ ਬਹੁਤ ਵੱਡੀ ਕੁਰਬਾਨੀ ਹੈ। ਮਤਲਬ ਮੈਂ ਕਹਿੰਦਾ ਸਾਡੇ ਇੱਥੇ ਬਹੁਤ ਵੱਡਾ ਸਬਰ ਕਹਿ ਲਓ, ਪਰ ਇਹ ਬਹੁਤ ਬਹੁਤ ਇਹ ਚ ਸੰਤੁਸ਼ਟੀ ਹੈ, ਬਹੁਤ ਸੰਤੁਸ਼ਟੀ ਹੈ। ਬਸ
ਬਿਲਕੁਲ ਬਾਈ ਬਿਲਕੁਲ, ਮਤਲਬ ਮੈਂ ਇਸ ਚੀਜ਼ ਨੂੰ ਪਰਸਨਲੀ ਇਹ ਸੋਚਦਾ ਵੀ ਇਹ ਸਹੀ, ਜੇ ਆਪਾਂ ਸੇਵਾ ਦੀ ਗੱਲ ਕਰੀਏ ਤਾਂ ਇਹ ਇੱਕ ਸੇਵਾ ਹੈਗੀ ਹੈ, ਜ਼ਰੂਰਤ ਹੈਗੀ ਆ। ਹਵਾਵਾਂ ਦੇ ਨਾਲ ਤਾਂ ਕਹਿੰਦੇ ਵੀ ਸਾਰੇ ਹੀ ਚੱਲਦੇ ਆ ਤੇ ਹਵਾਵਾਂ ਤੋਂ ਉਲਟ ਚੱਲਦੇ ਕੁਛ ਹੀ ਹੁੰਦੇ ਆ ਜਿਹੜੇ ਹਿੰਮਤ ਹੌਸਲਾ ਰੱਖਦੇ ਆ। ਸੋ ਜਿਵੇਂ ਇੱਕ ਅੱਜ ਕੱਲ ਬੜਾ ਨਵਾਂ ਉੱਭਰ ਰਿਹਾ ਕਲਾਕਾਰ ਪੰਮਾ ਡੂਮੇ ਵਾਲੀ ਆ, ਸ਼ਾਇਦ ਤੁਸੀਂ ਵੀ ਸੁਣਿਆ ਹੋਣਾ, ਮੈਂ ਮਤਲਬ ਬਹੁਤ ਮੈਨੂੰ ਬਹੁਤ ਹਾਂ ਤੇ ਮੈਨੂੰ ਬੜਾ ਵਧੀਆ ਲੱਗਦਾ ਹੈ ਨਾ। ਤੇ ਸੋ ਮਤਲਬ ਐਸੀ ਗੱਲ ਨੀ, ਹੁਣ ਚਾਹੇ ਪੰਮਾ ਡੂਮੇ ਵਾਲੀ ਹੈਗਾ ਤੇ ਚਾਹੇ ਹਰਿੰਦਰ ਸੰਧੂ ਹੈਗਾ ਤੇ ਚਾਹੇ ਡਾਕਟਰ ਸਤਿੰਦਰ ਸਰਤਾਜ ਹੈਗਾ, ਤੇ ਲੋਕ ਸੁਣਦੇ ਆ, ਇਹੋ ਜਿਹੀ ਗੱਲ ਨੀ, ਸੁਣਦੇ ਵੀ ਆ ਤੇ ਐਪਰੀਸ਼ੀਏਟ ਵੀ ਕਰਦੇ ਆ, ਹੈਨਾ। ਬਾਕੀ ਡਿਪੈਂਡ ਕਰਦਾ ਕਿ ਤੁਸੀਂ ਕਿਹੋ ਜਿਹੀ ਜਿਹੜੀ ਹੈਗੀ ਚੀਜ਼ ਸੁਣਾਉਣੀ ਚਾਹੁੰਦੇ, ਹਰ ਤਰ੍ਹਾਂ ਦੇ ਮਤਲਬ ਲੋਕ ਪਏ ਹੈਗੇ ਆ। ਸੋ ਮੈਂ ਮਤਲਬ ਜ਼ਿਆਦਾ ਮੇਰਾ ਟਾਈਮ ਜਿਹੜਾ ਹੈਗਾ ਕਹਿ ਲਓ ਯੂਥ ਦੇ ਵਿੱਚ ਬਹੁਤ ਨਿਕਲਦਾ ਜਾਂ ਮੈਂ ਵਿਚਰਦਾ ਹੈਗਾ ਯੂਥ ਦੇ ਵਿੱਚ, ਤੇ ਮੈਂ ਇਹ ਸੋਚਦਾ ਹੈਗਾ ਕਿ ਯੂਥ ਨੂੰ ਜਿਹੜਾ ਕਹਿ ਲਓ ਅੱਗੇ ਗਾਈਡ ਕਰਨ ਵਾਲਾ ਜਾਂ ਰਸਤਾ ਦਿਖਾਉਣ ਵਾਲਾ ਬੰਦਾ ਚਾਹੀਦਾ, ਤੇ ਯੂਥ ਤਾਂ ਆਟੋਮੈਟਿਕਲੀ ਕਹਿ ਲਓ ਉਸ ਚੀਜ਼ ਦੇ ਮਗਰ ਲੱਗ ਜਾਂਦਾ ਹੈਗਾ। ਤੁਸੀਂ ਵੀ ਮੇਰਾ ਖਿਆਲ ਇਸ ਚੀਜ਼ ਨਾਲ ਸਹਿਮਤ ਹੋਵੋਗੇ?
ਬਿਲਕੁਲ ਬਿਲਕੁਲ ਜੋਤੀ ਜੀ, ਦੇਖੋ ਇਹ ਤਾਂ ਕੁਦਰਤੀ ਗੱਲ ਹੈ ਕਿ ਮੈਂ ਤੁਹਾਨੂੰ ਕਹਿਦਾ ਨਾ ਵੀ ਜਿਸ ਤਰ੍ਹਾਂ ਦਾ ਅਸੀਂ ਮਾਹੌਲ ਉਹਨਾਂ ਨੂੰ ਬਣਾ ਕੇ ਦੇਵਾਂਗੇ ਨਾ, ਉਹਨਾਂ ਨੇ ਤਾਂ ਉਸ ਮੁਤਾਬਕ ਚੱਲਣਾ, ਕਿਉਂਕਿ ਯੂਥ ਜਿਹੜਾ ਯੂਥ ਉਨੀ ਸਮਝ ਨਹੀਂ ਹੁੰਦੀ, ਪਰ ਉਹ ਮਤਲਬ ਜਦੋਂ ਮਤਲਬ ਉਹਨਾਂ ਦੇ ਇੱਕ ਦਿਲ ਤਾਂ ਉਹਨਾਂ ਚ ਵੀ ਹੁੰਦਾ ਹਨਾ, ਦਿਮਾਗ ਵੀ ਹੁੰਦਾ ਉਹਨਾਂ ਦਾ, ਪਰ ਉਹਨਾਂ ਕੁ ਵਰਤਦੇ ਜੋ ਉਹਨੂੰ ਮਾਹੌਲ ਦੇ ਵਿੱਚੋਂ ਮਿਲਦਾ ਉਸੇ ਚੀਜ਼ ਨੂੰ ਉਹ ਕੈਚ ਕਰਦੇ ਨੇ ਤੇ ਉਸੇ ਨਾਲ ਹੀ ਅੱਗੇ ਚੱਲਦੇ ਨੇ। ਤੋ ਦੂਜਾ ਤੁਸੀਂ ਮਤਲਬ ਜਿਹੜਾ ਹੁਣ ਜਿਵੇਂ ਤੁਲਨਾ ਕੀਤੀ ਸਤਿੰਦਰ ਸਰਤਾਜ ਜੀ ਨਾਲ ਕੀਤੀ ਹੈ ਨਾ, ਤੁਸੀਂ ਨਾਂ ਲਏ ਕੁਛ, ਤਾਂ ਬੜੀ ਖੁਸ਼ੀ ਹੁੰਦੀ, ਚਲੋ ਕਮ ਸੇ ਕਮ ਤੁਹਾਡੀ ਤੁਲਨਾ ਤਾਂ ਵਧੀਆ ਗਾਇਕਾਂ ਨਾਲ ਹੋ ਰਹੀ ਹੈ ਨਾ, ਮੈਨੂੰ ਇਸ ਗੱਲ ਦੇ ਵਿੱਚ ਬੜੀ ਸੰਤੁਸ਼ਟੀ ਹੈ। ਇੱਕ ਵਾਰ ਮੈਨੂੰ ਸਟੇਜ ਦੇ ਉੱਤੇ ਕਿਸੇ ਨੇ ਮਤਲਬ ਲਿਖ ਕੇ ਭੇਜੀ ਪਰਚੀ, ਮੇਰਾ ਜਗਰਾਓਂ ਪ੍ਰੋਗਰਾਮ ਸੀ, ਮੇਰੇ ਕੋਲ ਹਜੇ ਵੀ ਸਾਂਭੀ ਪਈ ਹੈ ਘਰੇ, ਟਿਕਟ ਸੀ, ਟਿਕਟ ਬੱਸਾਂ ਦੀਆਂ ਟਿਕਟਾਂ ਚੱਲਦੀਆਂ ਨੇ, ਪੁਰਾਣੀ ਗੱਲ ਹੈ, ਤਾਂ ਪੈਲਸ ਅੰਦਰ ਪ੍ਰੋਗਰਾਮ ਸੀ, ਹਾਲਾਂਕਿ ਉਹਨਾਂ ਵੇਲੇ ਹਜੇ ਨਵੇਂ ਨਵੇਂ ਪੈਲਸ ਦੇ ਬਣੇ ਤੇ, ਪਰ ਕਿਸੇ ਨੇ ਟਿਕਟ ਲਿਖ ਕੇ ਭੇਜਿਆ ਕਿ ਤੁਹਾਡੇ ਵਿੱਚੋਂ ਸਾਨੂੰ ਭਵਿੱਖ ਦਾ ਗੁਰਦਾਸਮਾਨ ਦਿਸਦਾ, ਉਹ ਮੇਰੇ ਲਈ ਮਤਲਬ ਮੈਂ ਕਹਿੰਦਾ ਵੀ ਮੇਰੇ ਲਈ ਉਹ ਕਰੋੜ ਰੁਪਏ ਦੀ ਲਾਟਰੀ ਵਾਂਗੂ ਜਿੰਨੀ ਖੁਸ਼ੀ ਮਤਲਬ ਬੰਦੇ ਨੂੰ ਅੱਜ ਮਿਲਦੀ ਨਾ, ਵੀ ਮੈਨੂੰ ਬਹੁਤ ਪੈਸਾ ਮਿਲ ਗਿਆ ਜਾਂ ਮੈਂ ਬਹੁਤ ਹੈ ਨਾ, ਮੈਨੂੰ ਇੰਨੀ ਖੁਸ਼ੀ ਹੋਈ ਸੀ ਉਸ ਗੱਲ ਦੀ। ਸੋ ਇਹ ਵੀ ਤੁਹਾਡੀ ਬੜੀ ਕਿਸਮਤ ਹੈ ਕਿ ਤੁਹਾਡੀ ਤੁਲਨਾ ਵਧੀਆ ਬੰਦੇ ਨਾਲ ਹੋ ਰਹੀ ਹੈ, ਬਸ ਇਹ ਵੀ ਬਹੁਤ ਵੱਡੀ ਪ੍ਰਾਪਤੀ ਮੈਂ ਗਿਣਦਾ, ਔਰ ਧੰਨਵਾਦ ਤੁਹਾਡਾ ਕਿ ਤੁਸੀਂ ਮੈਨੂੰ ਮੇਰੀ ਇੱਕ ਤਾਂ ਮੇਰੇ ਸੱਜਣ ਹੋਣ ਕਰਕੇ, ਵੈਸੇ ਤਾਂ ਮੈਨੂੰ ਤਰੀਫ ਤੋਂ ਬਹੁਤ ਸ਼ਰਮ ਆਉਂਦੀ ਹੈ, ਕਹਿੰਦੇ ਕਿਸੇ ਨੇ ਕਿਹਾ ਸੀ ਕਿ ਜੇ ਕੋਈ ਬੰਦਾ ਮਤਲਬ ਜੇ ਵਡਿਆਈ ਹੁੰਦੀ ਹੈ ਤੇ ਉਹਨੂੰ ਸ਼ਰਮਾ ਜਾਣਾ ਚਾਹੀਦਾ, ਜਿਹੜਾ ਸ਼ਰਮਾਉਂਦਾ ਤੇ ਜਿਹੜੀ ਆਪਦੀ ਨਿੰਦਿਆ ਸੁਣ ਕੇ ਭੜਕਦਾ ਨਹੀਂ, ਅਸਲ ਚ ਸਹੀ ਇਨਸਾਨ ਉਹੀ ਹੈ, ਤੇ ਸੱਚੀ ਮਤਲਬ ਮੈਨੂੰ ਸੰਗ ਆਉਣ ਲੱਗ ਜਾਂਦੀ ਜਦੋਂ ਮੂੰਹ ਤੇ ਤਰੀਫ ਕਰਦਾ। ਤੇ ਚਲੋ ਕੋਈ ਵੀ ਕਿਉਂਕਿ ਤੁਸੀਂ ਭਰਾ, ਤੁਹਾਡਾ ਫਰਜ਼ ਵੀ ਬਣਦਾ ਕਿ ਤੁਸੀਂ ਭਾਵੇਂ ਝੂਠੀ ਕਰੋ ਸੱਚੀ ਕਰੋ, ਤਰੀਫ ਤਾਂ ਤਰੀਫ ਹੈ ਨਾ, ਤੇ ਤੁਸੀਂ ਮਿਹਰਬਾਨੀ, ਤੁਸੀਂ ਬਹੁਤ ਪਿਆਰ ਸਤਿਕਾਰ ਦਿੱਤਾ, ਬਹੁਤ ਮਿਹਰਬਾਨੀ
ਬਾਈ। ਮਤਲਬ ਮੈਂ ਸੋਚਦਾ ਕਿ ਸਾਡੀ ਜਿਹੜੀ ਅਸਲ ਜਿਹੜੀ ਕਮਾਈ ਹੈ, ਜਿਵੇਂ ਹੁਣੇ ਤੁਸੀਂ ਗੱਲ ਕਹਿ ਕੇ ਹਟੇ ਹੋ ਵੀ ਕਦੇ ਕਦੇ ਮੈਨੂੰ ਮਹਿਸੂਸ ਹੁੰਦਾ ਹੈ ਨਾ ਵੀ ਲੋਕ ਕਹਿ ਦਿੰਦੇ ਹੈਗੇ ਆ ਵੀ ਯਾਰ ਕੰਜਰ ਪੁਣਾ ਕਰਦੇ ਆ ਜਾਂ ਆ ਉਹ ਹੈ, ਤੇ ਮੈਂ ਮਤਲਬ ਇੱਥੇ ਨਿੱਜੀ ਤੌਰ ਤੇ ਕਹੂੰਗਾ ਵੀ ਠੀਕ ਹੈ ਕਹਿੰਦੇ ਆ, ਬਟ ਲੋਕ ਸਿਆਉਣੇ ਨੂੰ ਸਿਆਉਣਾ ਵੀ ਕਹਿੰਦੇ ਆ, ਹੈਨਾ, ਤੇ ਮਿੱਟੀ ਨੂੰ ਮਿੱਟੀ ਆ ਚਾਂਦੀ ਨੂੰ ਚਾਂਦੀ ਵੀ ਕਹਿੰਦੇ ਆ। ਮਤਲਬ ਇਸ ਗੱਲੋਂ ਮੈਂ ਕੋਈ ਤੁਹਾਨੂੰ ਮੂੰਹ ਤੇ ਤੁਹਾਡੀ ਇਹ ਨੀ ਹੈਗਾ ਪ੍ਰਸ਼ੰਸਾ ਕਰ ਰਿਹਾ ਜਾਂ ਕੱਤਰ ਰਿਹਾ, ਵਾਕਈ ਮਤਲਬ ਜਿਹੜਾ ਹੈਗਾ ਵੀ ਤੁਸੀਂ ਇਸ ਦੇ ਵਧਾਈ ਦੇ ਕਹਿ ਲੋ, ਹੈਨਾ, ਜਾਂ ਇਸ ਕਮਾਈ ਦੇ ਤੁਸੀਂ ਹੱਕਦਾਰ ਹੋ, ਕਿਉਂਕਿ ਅਸੀਂ ਆਵਾਮ ਦੇ ਵਿੱਚ ਰਹਿੰਦੇ ਹਾਂ, ਅਸੀਂ ਜਨਤਾ ਦੇ ਵਿੱਚ ਰਹਿੰਦੇ ਹੈਗੇ ਹਾਂ, ਤੇ ਸੋ ਵਾਕਈ ਬਾਈ ਜਿਹੜੀ ਜਨਤਾ ਹੈਗੀ ਆ ਜਾਂ ਸਰੋਤੇ ਹੈਗੇ ਉਹ ਤੈਨੂੰ ਸੱਚੀ ਦਿਲੋਂ ਪਿਆਰ ਕਰਦੇ ਆ, ਤੇਰਾ ਦਿਲੋਂ ਸਤਿਕਾਰ ਕਰਦੇ ਆ। ਮਤਲਬ ਉਹ ਮੇਰੇ ਨਾਲ ਅਕਸਰ ਗੱਲਾਂ ਬਾਤਾਂ ਹੁੰਦੀਆਂ ਰਹਿੰਦੀਆਂ, ਕਹਿੰਦੇ ਯਾਰ ਬਾਈ ਹਰਿੰਦਰ ਜਿਵੇਂ ਪਹਿਲਾਂ ਸੀ ਅੱਜ ਕਿਉਂ ਹੈ, ਇੰਨਾ ਕਹਿੰਦੇ ਸੁਭਾਅ ਦਾ ਮਿੱਠਾ, ਕਹਿੰਦੇ ਕੋਈ ਸਾਲੀ ਬੰਦੇ ਦੇ ਵਿੱਚ ਕੋਈ ਹਉਮੇ ਨੀ, ਕੋਈ ਈਗੋ ਨੀ, ਕੋਈ ਕੁਛ ਨੀ, ਵੀ ਜਿਵੇਂ ਕਹਿਤਾ ਵੀ ਉਵੇਂ ਚੱਲ ਪੈਂਦਾ ਹੈਗਾ। ਸੋ ਕਈ ਥਾਵਾਂ ਤੇ ਤੁਹਾਡੀਆਂ ਜਿਹੜੀਆਂ ਪਰਫਾਰਮੈਂਸਾਂ ਵੀ ਦੇਖੀ ਦੀਆਂ, ਤੇ ਚਲੋ ਆਪਾਂ ਦਾ ਮਤਲਬ ਪਰਿਵਾਰਕ ਤੌਰ ਤੇ ਵਰਤਦੇ ਕਰਦੇ ਆ, ਵੀ ਜਿੱਥੇ ਵੀ ਕੋਈ ਪਰਫਾਰਮੈਂਸ ਹੁੰਦੀ ਹੈ, ਇਹ ਨੀ ਲੱਗਦਾ ਵੀ ਹਰਿੰਦਰ ਸੰਧੂ ਦੀ ਪਰਫਾਰਮੈਂਸ, ਉਹ ਐਂ ਲੱਗਦਾ ਵੀ ਇਹ ਹਰਿੰਦਰ ਸੰਧੂ ਦਾ ਕੋਈ ਪਰਿਵਾਰਕ ਪ੍ਰੋਗਰਾਮ ਹੀ ਹੈ, ਐਂ ਨੀ ਲੱਗਦਾ ਹੁੰਦਾ ਵੀ ਇਹ ਕਿਸੇ ਦੂਜੇ ਦੀ ਜਿਹੜੀ ਪਰਫਾਰਮੈਂਸ ਦੇਣਾ। ਸੋ ਬਾਈ ਰੀਅਲੀ ਇਸ ਦੇ ਤੌਰ ਤੇ ਮੈਂ ਪਰਸਨਲੀ ਤੁਹਾਨੂੰ ਜਿਹੜੀ ਹਰਮਨ ਰੇਡੀਓ ਦੀ ਟੀਮ ਵੱਲੋਂ ਮਤਲਬ ਮੈਂ ਦਿਲੋਂ ਐਪਰੀਸ਼ੀਏਟ ਕਰਦਾ, ਵਧਾਈ ਦਿੰਦਾ, ਤੇ ਉਸ ਅਕਾਲ ਪੁਰਖ ਵਾਹਿਗੁਰੂ ਅੱਗੇ ਅਰਦਾਸ ਕਰਦਾ ਕਿ ਸੱਚੇ ਪਾਤਸ਼ਾਹ ਤੁਹਾਨੂੰ ਇਸੇ ਤਰ੍ਹਾਂ ਜਿਹੜਾ ਹੈਗਾ ਬਲ ਬਖਸ਼ਦਾ ਰਹੇ ਤੇ ਜਿਹੜੀਆਂ ਚੱਲਦੀਆਂ ਹਵਾਵਾਂ ਹੈਗੀਆਂ ਉਹਨਾਂ ਦੇ ਨੇਕ ਰਸਤੇ ਤੇ ਚੱਲਣ ਵਾਸਤੇ, ਚਾਹੇ ਆਪਾਂ ਕਹਿ ਰਹੇ ਹਾਂ ਕਿ ਜ਼ਿਆਦਾਤਰ ਲੋਕ ਹੁਣ ਆਮ ਜਿਵੇਂ ਸਿੰਗਰ ਕਹਿ ਦਿੰਦੇ ਆ ਕਿ ਨਹੀਂ ਜੀ ਮਸਾਲਾ ਸਰੋਤੇ ਚਾਹੁੰਦੇ ਆ, ਨਹੀਂ ਸਰੋਤਿਆਂ ਨੂੰ ਆਪਾਂ ਜਿਹੋ ਜਿਹਾ ਪਰੋਸਾਂਗੇ ਚੰਗੇ ਵੀ ਆ ਮਾੜੇ ਵੀ ਆ ਅਗਲੇ ਕਹਿੰਦੇ ਆ ਵੀ ਨਹੀਂ ਯਾਰ ਆਹ ਚੀਜ਼ ਹੈਗੀ ਆ, ਇਸ ਪੱਖੋਂ ਤੁਸੀਂ ਵਾਕਈ ਜਿਹੜੇ ਹੈਗੇ ਵਧਾਈ ਦੇ ਪਾਤਰ ਹੈਗੇ ਹੋ।
ਤੁਹਾਡੇ ਕੋਲ ਜੇ ਸਮਾਂ ਹੈ ਤਾਂ ਗੱਲ ਸੁਣਾ ਸਕਦਾ ਮੈਂ?
ਨਹੀਂ ਨਹੀਂ ਬਾਈ ਪੂਰਾ ਸਮਾਂ ਹੈ ਤੁਹਾਡੀਆਂ ਗੱਲਾਂ
ਤੁਸੀਂ ਹਾਂ ਤੁਸੀਂ ਮਤਲਬ ਜਿਵੇਂ ਕਹਿ ਰਹੀ ਅਸੀਂ ਜੋ ਪਰੋਸਦੇ ਹਾਂ ਵੀ ਮਤਲਬ ਸਰੋਤੇ ਤਕਰੀਬਨ ਉਹੀ ਸੁਣ ਸਕਦੇ ਹਾਂ। ਮੈਨੂੰ ਪਹਿਲੀ ਵਾਰ ਮੇਰਾ ਅਖਾੜਾ ਜਦੋਂ ਮੈਂ ਸ਼ੁਰੂ ਕੀਤਾ ਹੈ ਤਾਂ ਮੈਨੂੰ ਯਾਦ ਹੈ ਕਿ ਰਾਤ ਨੂੰ ਵਿਸ਼ਕਰਮਾ ਡੇ ਦੇ ਉੱਤੇ ਪ੍ਰੋਗਰਾਮ ਸੀ ਮੇਰਾ ਇੱਧਰ ਫਤਿਹਗੜ੍ਹ ਪੰਜ ਤੂਰ, ਮੇਲਾ ਹੀ ਸੀ ਸ਼ਾਇਦ ਕਿਸੇ ਪੀਰ ਦੀ ਜਗ੍ਹਾ ਤੇ ਸੀ ਸ਼ਾਇਦ ਇਸ ਤਰ੍ਹਾਂ ਦਾ ਕੋਈ ਰਾਤ ਦਾ ਪ੍ਰੋਗਰਾਮ ਸੀ ਤੇ ਮੈਂ ਪਹਿਲੀ ਵਾਰ ਉਸ ਏਰੀਏ ਦੇ ਵਿੱਚ ਮਤਲਬ ਗਿਆ ਸੀ। ਮਾਝਾ ਏਰੀਆ ਕਹਿ ਸਕਦੇ ਮਾਝਾ ਹੈ ਨਾ, ਮਤਲਬ ਇਹ ਆਮ ਤੌਰ ਤੇ ਮਾਝੇ ਵਾਰੀ ਇਹ ਗਲਤ ਧਾਰਨਾ ਲੋਕਾਂ ਦੀ ਬਣਾਈ ਹੋਈ ਕਿ ਉਹ ਗੰਦ ਸੁਣਦੇ ਆ, ਔਰ ਮੈਂ ਇਸ ਗੱਲ ਬੜੇ ਮਾਣ ਨਾਲ ਕਰਨਾ ਕਿ ਮੈਂ 20-25 ਸਾਲ ਤੋਂ ਗਾ ਰਿਹਾ ਔਰ ਮੇਰੇ ਸਭ ਤੋਂ ਵੱਧ ਮੇਰੇ 90% ਪ੍ਰੋਗਰਾਮ ਮਾਝੇ ਦੇ ਵਿੱਚ ਹੁੰਦੇ ਨੇ ਔਰ ਜਿੰਨਾ ਪਿਆਰ ਸਤਿਕਾਰ ਮਾਝੇ ਚੋਂ ਦੁਆਬੇ ਚੋਂ ਮਾਲਵੇ ਚੋਂ ਮਿਲਦਾ ਪਰ ਮਾਝਾ ਇੱਕ ਨੰਬਰ ਦੇ ਉੱਤੇ ਹੈ। ਮੈਂ ਮਤਲਬ ਇਹ ਗੱਲ ਕਹਿਣੀ ਚਾਹੁੰਦਾ ਔਰ ਮੈਂ ਪਹਿਲੇ ਦਿਨ ਜਦੋਂ ਪ੍ਰੋਗਰਾਮ ਤੇ ਗਿਆ ਤੇ ਉੱਥੇ ਮਤਲਬ ਉਹਨਾਂ ਦੀ ਜਿਹੜੀ ਗੱਲਾਂ ਸੀ ਬੰਦੇ ਮਾਝੇ ਨੇ ਨਾ ਬੜੇ ਸਿੱਧੇ ਸਾਧੇ ਜੇ ਬੰਦੇ ਆ ਤੇ ਉਹ ਜਿਵੇਂ ਪਹਿਲੇ ਦਿਨ ਮੈਨੂੰ ਕਹਿੰਦੇ ਤੇ ਭਾ ਕੀ ਇੱਕ ਧਾਰਮਿਕ ਲਾ ਕੇ ਨਾ ਤੇ ਭਾ ਮੁੜ ਕੇ ਫੱਟੇ ਚੱਕ ਰਹੀ ਹੈ ਦੂਜੇ ਹੈ ਨਾ, ਮੈਂ ਕਹਿ ਮਤਲਬ ਬੜਾ ਮਿੱਥੋਂ ਫੱਟੇ ਚੱਕੇ ਰਹੀ ਜਾਣੇ ਹੈ ਨਾ ਵੀ ਕੰਮ ਖਰਾਬ ਹੀ ਹੋ ਗਿਆ ਤੇ ਫਿਰ ਉਹ ਜਿਹੜੇ ਕੋਈ ਵੀ ਸ਼ਾਮ ਨੂੰ ਕੀਤੀ ਕੁੱਤੀ ਵੀ ਦਿਖਾਈਆਂ ਜਾਣਾ ਉਹ ਪਾ ਤੇ ਦੂਜੇ ਤੇ ਲਿਆਏ ਨੇ ਨਾਲ ਜਿਹੜੀ ਚੱਡੀਆਂ ਪਾ ਕੇ ਨੱਚਦੀਆਂ ਜੇ, ਮੈਂ ਕਿਹਾ ਜੀ ਮੈਂ ਤਾਂ ਸਾਡੇ ਤਾਂ ਡਾਂਸ ਬੈਲੀਆਂ ਨੀ, ਮੈਂ ਕਿਹਾ ਵੀ ਤਾਂ ਬਹੁਤ ਜ਼ਿਆਦਾ ਅੱਜ ਤਾਂ ਮੇਰੇ ਬਣ ਤੇ ਬੋਝ ਪੈ ਗਿਆ ਤੇ ਉਦੋਂ ਮੇਰੀ ਪਹਿਚਾਣ ਵੀ ਹੈ ਨੀ ਸੀਗੀ, ਬਿਲਕੁਲ ਨਵਾਂ ਨਵਾਂ ਕੰਮ ਸੀ ਪਤਾ ਨੀ ਕਿਵੇਂ ਪ੍ਰੋਗਰਾਮ ਬੁੱਕ ਹੋਇਆ ਮੈਨੂੰ ਯਾਦ ਵੀ ਨੀ ਤੇ ਮੇਰਾ ਜਿਹੜਾ ਕੀਬੋਰਡ ਤੇ ਮੁੰਡਾ ਪੰਮਾ ਹੁੰਦਾ ਉਹ ਸਗੋਂ ਜ਼ਿਆਦਾ ਟੋਰ ਕੱਢ ਕੇ ਰੱਖਦੇ, ਮੈਂ ਹੁਣ ਵੀ ਬਹੁਤ ਸਿੰਪਲ ਰਹਿੰਦਾ ਕੋਸ਼ਿਸ਼ ਕਰਦਾ ਤੇ ਉਦੋਂ ਵੀ ਮੈਂ ਬਹੁਤ ਸਿੰਪਲ ਸੀਗਾ ਤੇ ਉਹ ਜਦੋਂ ਆਏ ਨਾ ਪ੍ਰਬੰਧਕ ਆਏ ਤੇ ਉਹ ਕਹਿੰਦੇ ਹਾਂਜੀ ਬਾਈ ਕਰੋ ਸ਼ੁਰੂ ਤੇ ਉਹ ਪੰਮਾ ਉੱਠ ਕੇ ਤੁਰਨ ਲੱਗਾ ਕਿਉਂਕਿ ਉਹਨੇ ਸਾਜ਼ ਲਾਉਣੇ ਸੀਗੇ ਤੇ ਉਹਨਾਂ ਨੇ ਸਮਝਿਆ ਕਿ ਇਹ ਕਲਾਕਾਰ ਉਹਦੇ ਮੁੰਦਰਾ ਮੰਦਰਾ ਪਾਈਆਂ ਜੀ, ਉਹਨੂੰ ਕਹਿੰਦੇ ਬਾਈ ਜੀ ਤੁਸੀਂ ਬੈਠੋ, ਮੈਨੂੰ ਕਹਿੰਦੇ ਬਾਈ ਜੀ ਤੁਸੀਂ ਲਾਓ ਸਾਜ਼ ਕਰੋ ਸ਼ੁਰੂ ਕਰੋ ਤੋਂ ਮਤਲਬ ਉਹ ਪਰ ਉਹ ਜ਼ਿੰਦਗੀ ਦਾ ਇੱਕ ਐਸਾ ਪ੍ਰੋਗਰਾਮ ਹੈ ਕਿ ਮੇਰੇ ਨਾਲ ਉਹਦੇ ਸਰਵਿਸ ਵਾਲੇ ਬਹੁਤ ਜਣੇ ਜੱਸੀ ਮੁੰਡਾ ਫਰੀਦਕੋਟ ਵਾਲਾ ਆਪਣਾ ਇਹ ਵੀ ਟੀਚਰ ਸੀ ਤੇ ਬਚਿੱਤਰ ਮਾਣਾ ਬੈਂਜੋ ਵਜਾਉਂਦਾ ਹੁੰਦਾ ਸੀ, ਅੱਜ ਕੱਲ੍ਹ ਉਹਦੀ ਡੈਥ ਹੋ ਗਈ, ਉਹ ਵੀ ਟੀਚਰ ਸੀਗਾ। ਅੱਛਾ ਫਿਰ ਮਹੇਸ਼ੀ ਮੁੰਡਾ ਹਰਮੇਸ਼ ਵਿੱਚ ਬਹੁਤ ਤਬਲਾ ਵਾਦਕ ਪੁਰਾਣਾ ਸੁਦੀਪ ਸਾਹਿਬ ਨਾਲ ਦਸ਼ਾਦ ਅਖਤਰ ਨਾਲ ਰਮਲਾ ਸਾਹਿਬ ਨਾਲ ਬਹੁਤ ਵਜਾਇਆ ਨੇ, ਅੱਜ ਕੱਲ੍ਹ ਉਹਨਾਂ ਦਾ ਬੇਟਾ ਮੇਰਾ ਉਹ ਮੈਡੀਕਲ ਦੇ ਵਿੱਚ ਸਰਵਿਸ ਕਰਦਾ ਸੀਗਾ। ਇੱਕ ਸਾਡਾ ਹੋਰ ਬੰਦਾ ਸੀਗਾ ਉਹ ਵੀ ਹਾਂ ਉਹ ਵੀ ਸਰਵਿਸ ਕਰਦਾ ਸੀਗਾ ਮਿਊਨਸੀਪਲ ਕਮੇਟੀ ਦੇ ਵਿੱਚ ਤੇ ਸਾਨੂੰ ਰਾਤ ਨੂੰ ਪ੍ਰੋਗਰਾਮ 11 ਵਜੇ ਸ਼ੁਰੂ ਹੋਇਆ ਜੀ ਤੇ ਤੜਕੇ ਦੇ 3 ਵੱਜ ਗਏ ਤੇ ਸਾਨੂੰ ਹਟਣਾ ਦੇਣ ਇੰਨਾ ਪ੍ਰੋਗਰਾਮ ਦਾ ਆਨੰਦ ਆ ਰਿਹਾ ਸੀ, ਪਰਾਲੀ ਵਿਛੀ ਥੱਲੇ ਲੋਕ ਬੈਠੇ ਠੰਡਾ ਜਿਹਾ ਮੌਸਮ ਦੀਵਾਲੀ ਦੇ ਨੇੜੇ ਜੇ ਪ੍ਰੋਗਰਾਮ ਸੀਗਾ ਐਂ ਠੰਡੀ ਠੰਡੀ ਜਗ੍ਹਾ ਤੇ ਉਹ ਤਾਂ ਸਾਨੂੰ ਹੁੰਦਾ ਸਾਨੂੰ ਸਾਰਾ ਇਹ ਫਿਕਰ ਵੀ ਤੜਕੇ ਸਕੂਲ ਵੀ ਜਾਣਾ ਸਾਰੇ ਨੇ ਡਿਊਟੀਆਂ ਤੇ ਜਾਣਾ ਹਨਾ ਤੇ ਅਸੀਂ ਮਤਲਬ ਧੱਕੇ ਨਾਲ ਜਿਵੇਂ ਮਸਾਂ 3 ਵਜੇ ਉਸਲ ਬੱਟੇ ਚ ਲੈਣ ਲੱਗ ਗਏ ਵੀ ਐਂ ਜੇ ਕਰ ਗੱਲਾਂ ਗੱਲਾਂ ਜੀ ਕਰਕੇ ਹੌਲੀ ਹੌਲੀ ਲੋਕ ਉੱਠਣ ਯਾਰ ਤੇ 4 ਵਜੇ ਨੂੰ ਖਤਮ ਕਰਕੇ ਫਿਰ ਅਸੀਂ 5:30 ਘਰੇ ਪਹੁੰਚੇ ਫਿਰ 2 ਘੰਟੇ ਸੁਣਦੇ ਅਗਲੇ ਦਿਨ ਸਾਰੇ ਡਿਊਟੀਆਂ ਦੇ। ਉਹ ਮੇਰਾ ਇੱਕ ਤਜਰਬਾ ਇਹ ਬਣਿਆ ਕਿ ਵਾਹਿਗੁਰੂ ਤੁਹਾਨੂੰ ਬਲ ਬਖਸ਼ੇ ਵੀ ਤੁਸੀਂ ਯਾਰ ਸੁਣਾ ਸਕਦੇ ਆ ਲੋਕਾਂ ਚ ਸੁਣਦੇ ਆ ਜੇ ਤੁਸੀਂ ਚੰਗਾ ਕਹੋਗੇ। ਮੈਂ ਉਹਦੇ ਇੱਕ ਵੀ ਮਾੜਾ ਗਾਣਾ ਨੀ ਗਾਇਆ, ਇੱਕ ਵੀ ਕਮਰਸ਼ੀਅਲ ਗਾਣਾ ਨੀ, ਹੁਣ ਤਾਂ ਮਾੜਾ ਮੋਟਾ ਮੈਂ ਕਿਤੇ ਕਮਰਸ਼ੀਅਲ ਗਾ ਦੇਣਾ ਉੱਥੇ ਤਾਂ ਮੈਂ ਗਾਇਆ ਹੀ ਨੀ, ਆਹ ਹੀ ਆ ਜਿਹੜਾ ਆਪਣੇ ਮਾਂ ਪਿਓ ਦੀ ਜਿਉਂਦੇ ਜੀ ਸੇਵਾ ਨੀ ਕਰਦਾ ਇਹੋ ਜਿਹੇ ਗਾਣੇ ਮਤਲਬ ਮੈਂ ਗਾਏ ਤੇ ਉਹ ਲੋਕਾਂ ਨੇ ਸੁਣਿਆ। ਮਤਲਬ ਉਸ ਤੋਂ ਬਾਅਦ ਫਿਰ ਮੈਂ ਆਪਾਂ ਨੀ ਪਿੱਛੇ ਵੇਖਿਆ, ਆਪਾਂ ਨੂੰ ਕਹਿੰਦੇ ਗਾਉਣੇ ਨੀ ਮਾੜਾ, ਜਦੋਂ ਲੋਕ ਤੁਹਾਡਾ ਚੰਗਾ ਸੁਣਦੇ ਆ ਤਾਂ ਤੁਸੀਂ ਕਿਉਂ ਗੰਦ ਗਾਉਣੇ?
ਬਾਈ ਆਓ ਆਪਾਂ ਥੋੜਾ ਜਿਹਾ ਨਾ ਕਾਲਜ ਦੇ ਟਾਈਮ ਚ ਚੱਲੀਏ, ਸਕੂਲ ਤੋਂ ਮਗਰੋਂ ਆਪਾਂ ਬਜਿੰਦਰਾ ਕਾਲਜ ਦੇ ਵਿੱਚ ਵੀ ਆਪਾਂ ਇਕੱਠੇ ਪੜ੍ਹੇ ਕਰੇ ਹਨਾ ਤੇ ਉੱਥੇ ਯਾਦ ਹੋਣਾ ਵੀ ਆਪਾਂ ਉਦੋਂ ਹੋਸਟਲ ਹਾਸਟਲ ਦਾ ਤਾਂ ਬਾਹਲਾ ਉਹਨਾਂ ਸਿਸਟਮ ਨੀ ਸੀ, ਚਾਹੇ ਬਜਿੰਦਰਾ ਕਾਲਜ ਸੀਗਾ ਆਪਾਂ ਕਮਰਿਆਂ ਕੁਮਰਿਆਂ ਚ ਹੀ ਰਹਿੰਦੇ ਹੁੰਦੇ ਸੀਗੇ ਤੇ ਮੈਨੂੰ ਅੱਜ ਵੀ ਯਾਦ ਹੈ ਕਿ ਮੈਨੂੰ ਨਾ ਤੇਰਾ ਇੱਕ ਗਾਣਾ ਬੜਾ ਵਧੀਆ ਲੱਗਦਾ ਹੁੰਦਾ ਸੀ ਥੋੜਾ ਜਿਹਾ, ਚਲੋ ਉਮਰਾਂ ਵੀ ਉਹੋ ਜਿਹੀਆਂ ਹੁੰਦੀਆਂ ਸੀ ਹਨਾ, ਯਾਦ ਕਰਿਆ ਕਰੇਗੀ ਹੌਂਕੇ ਭਰਿਆ ਕਰੇਗੀ ਤੇ ਤੂੰ ਰਾਤ ਨੂੰ ਆਇਆ ਕਰਨਾ ਕਮਰੇ ਦੇ ਵਿੱਚ ਤੇ ਉਹ ਜਿਹੜਾ ਹੁੰਦਾ ਸੀ ਨਾ ਉਹ ਪੰਪ ਵਾਲਾ ਸਟੋਰ ਜਾਂ ਉੱਥੇ ਆਪਾਂ ਚਾਹ ਬਣਾਉਂਦੇ ਹੁੰਦੇ ਸੀ ਹਨਾ ਤੇ ਚਾਹ ਬਣਾਇਆ ਕਰਨੀ ਹਨਾ ਤੇ ਬਾਈ ਲੈ ਯਾਰ ਵੀਰੇ ਹਰਿੰਦਰੋਂ ਫਿਰ ਗਾਣਾ ਸੁਣਾ ਰਹੇ ਯਾਰ ਹਨਾ, ਯਾਦ ਕਰਿਆ ਕਰੇਗੀ ਹੌਂਕੇ ਭਰਿਆ ਕਰੇਗੀ ਹਨਾ ਤੇ ਉਧਰੋਂ ਉਹ ਸਟੋਰ ਚ ਪੰਪ ਜੇ ਮਾਰ ਕੇ ਤੇ ਚਾਹ ਬਣਾਉਣੀ ਹਨਾ ਤੇ ਚਾਹ ਦੀ ਪਿਆਲੀ ਚਲੋ ਗਰਮ ਗਰਮ ਤੈਨੂੰ ਫੜਾਇਆ ਕਰਨੀ ਤੈਨੂੰ ਗਲਾ ਗੁਲਾ ਸਾਫ਼ ਕਰਕੇ ਤੂੰ ਉਗਾਇਆ ਕਰਨਾ ਤੇ ਮੈਂ ਬਹੁਤ ਸੁਣਦਾ ਹੁੰਦਾ ਸੀ ਤੇਰੇ ਕੋਲ ਗਾਣਾ ਤੇ ਬਾਈ ਅੱਜ ਮੈਨੂੰ ਵੀਰ ਬਣ ਕੇ ਉਹਦੀਆਂ 2-3 ਲਾਈਨਾਂ ਸੁਣਾ, ਮੇਰਾ ਕਦੇ ਕਦੇ ਬੜਾ ਜੀ ਕਰਦਾ ਹੁੰਦਾ ਮੈਂ ਸਪੈਸ਼ਲ ਤੇਰੇ ਕੋਲ ਜਾਵਾਂ ਕਿ ਕਹਾਂ ਬਾਈ ਉਹ ਮੈਨੂੰ ਫਿਰ ਸੁਣਾ ਯਾਰ।
ਇਹ ਨਾ ਜੋਤੀ ਭਾਈ ਤੁਸੀਂ ਜਮਾਂ ਦੁੱਖ ਦੀ ਰੱਖ ਤੇ ਹੱਥ ਧਰਤਾ, ਇਹ ਨਾ ਗਾਣਾ ਐਕਚੁਲੀ ਮੈਂ ਜਦੋਂ ਉਦੋਂ ਐਨ ਐਸ ਦਾ ਕੈਂਪ ਜਮਾਂ ਤੁਹਾਨੂੰ ਗੱਲ ਸੁਣਾਈ ਸੀ, ਮੇਰੇ 2 ਰੁਪਏ ਦਿੱਤੇ ਸੀ ਬਜ਼ੁਰਗਾਂ ਨੇ ਪੱਖੀ ਪਿੰਡ ਚ, ਇਹ ਉਸ ਟਾਈਮ ਮੇਰੀ ਉਹਦੇ ਮੈਸ ਦੇ ਵਿੱਚ ਡਿਊਟੀ, ਜਾਣੀ ਕਿ ਜਿਹਦੇ 10-10 ਜਣਾਂ ਦਾ ਗਰੁੱਪ ਹੁੰਦਾ ਸੀ ਤੇ ਮੇਰੀ ਸਾਡੇ ਗਰੁੱਪ ਦੀ ਡਿਊਟੀ ਸੀ ਲੰਗਰ ਬਣਾਉਣ ਤੇ, ਉਹਦੇ ਮਤਲਬ ਪ੍ਰਸ਼ਾਦੇ ਬਣਾਉਣ ਤੇ, ਸਾਰਾ ਖਾਣਾ ਬਣਾਉਣ ਤੇ, ਤਾਂ ਮੈਨੂੰ ਪ੍ਰੋਫੈਸਰ ਸਾਧੂ ਸਿੰਘ ਤੇ ਪ੍ਰੋਫੈਸਰ ਮਾਨ ਸਿੰਘ, ਅੱਜ ਕੱਲ ਸਾਡੇ ਚ ਨਹੀਂ ਸਾਧੂ ਸਿੰਘ ਪ੍ਰੋਫੈਸਰ ਆਪਣੇ ਜਿਹੜੇ ਅੱਜ ਕੱਲ ਐਮਪੀ ਨੇ, ਤੇ ਇਹ ਮੈਨੂੰ ਕਹਿੰਦੇ ਵੀ ਤੂੰ ਕਾਕਾ ਨਵਾਂ ਗਾਣਾ ਕੋਈ ਸੁਣਾ ਅੱਜ ਯਾਰ, ਹੁਣ ਤੂੰ ਮੈਨੂੰ ਮਾਨ ਸਿੰਘ ਕਹਿੰਦੇ ਮਿਰਜ਼ਾ ਸੁਣਾ ਦੇ, ਮਿਰਜ਼ਾ ਮੁੰਡੇ ਮੈਨੂੰ ਕਹਿੰਦੇ ਜੇ ਤੂੰ ਦੁਬਾਰਾ ਮਿਰਜ਼ਾ ਸੁਣਾਇਆ ਨਾ, ਕਿਉਂਕਿ ਮੈਂ ਯੂਨੀਵਰਸਿਟੀ ਜਿੰਨਾ ਵਾਰੀ ਗਾਇਆ ਮਿਰਜ਼ਾ ਹੀ ਗਾਇਆ ਸੀ, ਤੇ ਮੈਂ ਕਹਿੰਦੇ ਅੱਜ ਤੱਕ ਉੱਟਾਂਗੇ ਉਦੋਂ ਇਹ ਜੀ ਭਰੋਸੇ ਨਾ, ਤੇ ਤੂੰ ਅੱਜ ਨਵਾਂ ਸੁਣਾ, ਮੈਂ ਕਿਹਾ ਯਾਰ ਵੀ ਨਵਾਂ ਗਾਣਾ ਲਿਖੀ ਹੈ ਨਾ, ਤਾਂ ਮੈਨੂੰ ਯਾਦ ਹੈ ਉਹ ਮੈਸ ਦੇ ਵਿੱਚ ਬਹਿ ਕੇ ਲਿਖਿਆ ਸੀ, ਔਰ ਅੱਜ ਵੀ ਉਹ ਡਾਇਰੀ ਮੇਰੇ ਕੋਲ ਪਈ ਹੈ, ਔਰ ਉੱਥੇ ਹਲਦੀ ਵਾਲੇ ਮਿਰਚਾਂ ਵਾਲੇ ਹੱਥ ਉਵੇਂ ਲੱਗੇ ਹੋਏ ਆ, ਕਿਉਂਕਿ ਮੈਂ ਸਬਜ਼ੀ ਵੀ ਨਾਲ ਮਤਲਬ ਉਹ ਚ ਕਰਚੀ ਫੇਰਿਆ ਸੀਗਾ, ਤਾਂ ਉਹ ਮੇਰੇ ਉਹ ਗਾਣਾ ਨਾ ਜੀ ਮੇਰੇ ਕੋਲੇ ਕਿਸੇ ਬੰਦੇ ਨੇ ਚੋਰੀ ਕਰ ਲਿਆ, ਮੇਰੇ ਖਾਸ ਮਤਲਬ ਸਹਿਰ ਸਭਾ ਚ ਗਾਇਆ ਮੈਂ 2-3 ਵਾਰੀ, ਉਹ 76 ਸ਼ਬਦੇ ਦੀ ਆਵਾਜ਼ ਚ ਗਾਣਾ ਰਿਕਾਰਡ ਹੋਇਆ ਸੀਗਾ, ਔਰ ਉਹ ਗਾਣਾ ਮਤਲਬ ਉਹਨੇ ਮੈਨੂੰ ਮੁੰਡੇ ਨੇ ਕਿਹਾ ਵੀ ਕਹਿੰਦੇ ਥੋੜਾ ਜਿਹਾ ਨਾਮ ਮੇਰਾ ਪਾ ਦੇ ਤੇ ਵੀ ਆਪਾਂ ਉਹਨੂੰ ਦੇ ਦਿੰਦੇ ਹਾਂ, ਮੈਂ ਕਿਹਾ ਵੀ ਨਹੀਂ ਯਾਰ ਨਾਂ ਦੀ ਤਾਂ ਗੱਲ ਹੁੰਦੀ ਮੈਂ ਨੀ ਦੇਣਾ ਗਾ, ਪਰ ਉਹਨੇ ਸਾਰਾ ਹੀ ਗਾਣਾ ਉਦੋਂ ਇੰਨੇ ਅਵੇਅਰ ਵੀ ਨਹੀਂ ਸੀ ਕਿ ਮੈਂ ਸਹਿਰ ਸਭਾ ਚ ਰਿਕਾਰਡ ਵੀ ਕਢਾ ਲਿਆ ਜਿੱਥੇ ਕਾਰਵਾਈ ਪੈਂਦੀ ਤੇ ਵੀਰਿੰਦਰ ਸਾਹਮਣੇ ਗਾਣਾ ਸੁਣਾਇਆ ਯਾਦ ਕਰਿਆ ਕਰੇਗੀ, ਪਰ ਉਦੋਂ ਇੰਨੀ ਹੈ ਨੀ ਸੀ, ਨਹੀਂ ਅੱਜ ਤਾਂ ਚਲੋ ਆਪਾਂ ਕੁਛ ਕੇਸ ਕਰਦੇ ਉਹ ਕਰਦੇ, ਮੈਂ ਚੁੱਪ ਹੀ ਕਰ ਗਿਆ ਉਹ ਗਾਣਾ, ਫਿਰ ਇਸ ਕਰਕੇ ਮੈਂ ਕਦੇ ਗਾਇਆ ਨੀ, ਪਰ ਫਿਰ ਵੀ ਮੈਂ ਕੋਸ਼ਿਸ਼ ਕਰਦਾ ਇੱਕ ਪਹਿਰਾ ਜਾ ਵੀ ਜੇ ਮੈਨੂੰ ਯਾਦ ਹੈ ਫਿਰ ਉਹ ਸੀਗਾ,
ਜਰੂਰ
ਮੈਨੂੰ ਪਤਾ ਨੀ ਤਰਜ ਵੀ ਪਤਾ ਨੀ ਕੀ, ਮੈਂ ਕੋਸ਼ਿਸ਼ ਕਰਦਾ, ਯਾਦ ਕਰਿਆ ਕਰੇਗੀ ਹੌਕੇ ਭਰਿਆ ਕਰੇਗੀ, ਯਾਦ ਕਰਿਆ ਕਰੇਗੀ ਹੌਕੇ ਭਰਿਆ ਕਰੇਗੀ, ਤੈਨੂੰ ਰਾਹੀਆਂ ਤੋਂ ਭੁਲੇਖੇ ਸਾਡੇ ਪੈਣਗੇ ਜਾਂ ਬੂਹੇ ਚ ਖਲੋਵੇਗੀ, ਜਦੋਂ ਯਾਦ ਸੱਜਣਾ ਦੀ ਆਉ ਤੇ ਲੁੱਕ ਲੁੱਕ ਰੋਵੇਗੀ, ਜਦੋਂ ਯਾਦ ਸੱਜਣਾ ਦੀ ਆਉ ਤੇ ਲੁੱਕ ਲੁੱਕ ਰੋਵੇਗੀ, ਯਾਦ ਕਰਿਆ ਕਰੇਗੀ ਨੀ ਹੌਕੇ ਭਰਿਆ ਕਰੇਗੀ, ਐ ਜੀ ਸੀਗਾ।
ਬਿਲਕੁਲ ਬਿਲਕੁਲ ਬਾਈ ਬਿਲਕੁਲ, ਮੈਨੂੰ ਯਾਦ ਆ ਤੇ ਅੱਜ ਵੀ ਮੈਨੂੰ ਉਹ ਚਬਾਰਾ ਯਾਦ ਆ ਜਿਹਦੇ ਚ ਅਸੀਂ ਰਹਿੰਦੇ ਹੁੰਦੇ ਸੀਗੇ, ਤੇ ਨਾਲ ਦੇ ਜਿਹੜੇ ਸਾਥੀ ਆ ਉਹ ਰੰਮੀ ਸੀ, ਗੁਰਦੀਪ ਸੀ, ਸਚੈਨ ਸੀ, ਗੁਰੂ ਸੀ, ਤੇ ਜਦੋਂ ਤੂੰ ਗਾਇਆ ਕਰਨਾ ਨਾ ਸਾਰਿਆਂ ਦੀਆਂ ਆਪਦੀਆਂ ਆਪਦੀਆਂ ਨੇ ਪਾਸੇ ਸੁਰਤੀਆਂ ਲੱਗ ਗਈਆਂ, ਜਿਆਦਾ ਹੁੰਦੇ ਸੀਗਾ ਤੇ ਅੱਖਾਂ ਮੀਚ ਲਿਆ ਕਰਦੀਆਂ ਤੇ ਤੇਰਾ ਗਾਲਾਂ ਖਤਮ ਹੋ ਜਾਇਆ ਕਰਨਾ ਤੇ ਅੱਖਾਂ ਨੀ ਸੀ ਖੁੱਲਦੀਆਂ ਜਨਤਾ ਦੀਆਂ, ਬੜਾ ਬਾਈ ਮਤਲਬ ਵਧੀਆ ਲੱਗਦਾ ਸੀ, ਤੇ ਮੈਂ ਹਮੇਸ਼ਾ ਤੇਰੇ ਕੋਲ ਤੈਨੂੰ ਯਾਦ ਹੋਣਾ ਜਦੋਂ ਤੂੰ ਮਿਲਣਾ, ਬਾਈ ਯਾਰ ਮੈਨੂੰ ਗਾਣਾ ਸੁਣਾ ਹੈ ਨਾ, ਗਾਣਾ ਸੁਣਾ ਜਦੋਂ ਕਹਿ ਲੋ ਵੀ ਉਹ ਬਚਪਨ ਦੀਆਂ ਤੇ ਉਹ ਜਵਾਨੀ ਦੀਆਂ ਜਿਹੜੀਆਂ ਯਾਦਾਂ ਹੈਗੀਆਂ ਉਹ ਆਪਣੇ ਇੱਕ ਅਮੁੱਲ ਤੋਹਫੇ ਆ ਜਿਹੜੇ ਜ਼ਿੰਦਗੀ ਦੇ ਆਪਾਂ ਨੂੰ ਮਿਲੇ ਆ ਪਰਮਾਤਮਾ ਵੱਲੋਂ, ਗੋਡ ਗਿਫਟ ਮਿਲੀਆਂ ਆਪਾਂ ਨੂੰ ਉਹ ਚੀਜ਼ਾਂ। ਸੋ ਬਰਜਿੰਦਰਾ ਕਾਲਜ ਦੀ ਜਿਵੇਂ ਹੁਣੇ ਤੁਸੀਂ ਗੱਲ ਕਰ ਰਹੇ ਸੀਗੇ NSS ਦੇ ਕੈਂਪ ਦੀ, ਤੇ NSS ਦੇ ਕੈਂਪ ਨੇ ਬਜਿੰਦਰਾ ਕਾਲਜ ਦੇ ਲੱਗਦੇ ਸੀ, ਉਹਨੇ ਬਹੁਤ ਸਿੰਗਰਾਂ ਨੂੰ ਜਨਮ ਦਿੱਤਾ, ਰਾਜ ਬਰਾੜ ਸੀ ਆਪਣੇ ਨਾਲ ਤੇ ਆਪਣਾ
ਦਿਲਸ਼ਾਦ ਅਖਤਰ ਮੇਰੇ ਆਪਣੇ ਤੋਂ ਸੀਨੀਅਰ ਸੀਗਾ, ਤੇ ਰਾਜ ਬਰਾੜ ਬਹੁਤ ਇੱਕ ਸਾਲ ਬਾਅਦ ਹੈ, ਬਲਕਾਰ ਸਿੱਧੂ ਵੀ ਮੇਰੇ ਕੋਲ ਜੂਨੀਅਰ, ਯਾਨੀ ਕਿ ਇੱਕ ਸਾਲ ਬਾਅਦ ਚ ਬਲਕਾਰ ਸਿੱਧੂ ਆਇਆ ਬਜਿੰਦਰਾ ਕਾਲਜ, ਇੱਕ ਸਾਲ ਆਇਆ ਸੀ ਉਹਨੇ, ਦਿਲਸ਼ਾਦ ਅਖਤਰ, ਰਾਜ ਬਰਾੜ, ਗੁਰਚਰਨ ਵਿਰਕ ਤੇ ਇੱਕ ਧਰਮ ਕੱਬੈਣਾ, ਇਹ ਸਾਰੇ
ਮਤਲਬ ਬਜਿੰਦਰਾ ਕਾਲਜ ਜਿਹੜੇ NSS ਦੇ ਕੈਂਪਾਂ ਨੇ ਬੜੇ ਨਾਮਵਾਰ ਤੇ ਬੜੇ ਵਧੀਆ ਸਿੰਗਰਾਂ ਨੂੰ ਜਨਮ ਦਿੱਤਾ, ਕਹਿ ਲੋ ਵੀ NSS ਦੇ ਕੈਂਪਾਂ ਦੇ ਵਿੱਚੋਂ ਇਹ ਉਪਜੇ ਆ, ਤੇ
ਨਾਰਗਿਲ ਹੁੰਦਾ ਸੀ,
ਹਾਂ ਬਿਲਕੁਲ ਬਿਲਕੁਲ ਬਿਲਕੁਲ। ਸੋ ਬੜਾ ਵਧੀਆ ਸਮਾਂ ਹੋਣਾ, ਉਧਰੋਂ ਕੈਂਪ ਲੱਗਿਆ ਹੋਣਾ ਤੇ ਰਾਤ ਨੂੰ ਫਿਰ ਮਹਿਫਲ ਜਚਣੀ ਕਰਨੀ ਤੇ ਉੱਥੇ ਉਹ ਗਾਣੇ, ਮੈਨੂੰ ਅੱਜ ਵੀ ਯਾਦ ਹੈ ਮਤਲਬ ਰਾਜ ਬਰਾੜ ਦੇ ਉਦੋਂ ਮੁੰਡਿਆਂ ਨੇ ਕਿਹਾ ਕਰਨਾ ਯਾਰ ਰਾਜ ਆਹ ਗਾਣਾ ਸੁਣਾ, ਹੈ ਨਾ ਆਹ ਗਾਣਾ ਸੁਣਾ। ਸੋ ਬੜਾ ਵਧੀਆ ਲੱਗਦਾ ਹੁੰਦਾ ਸੀਗਾ, ਅੱਜ ਤਾਂ ਚਲੋ ਕਹਿ ਲੋ ਵੀ ਉਹ ਆਪਣਾ ਬਾਈ ਇਸ ਦੁਨੀਆਂ ਦੇ ਵਿੱਚ ਨਹੀਂ ਰਿਹਾ, ਖੈਰ ਉਹਨੇ ਵੀ ਮਤਲਬ ਬੜੀ ਵਧੀਆ ਜਿਹੜਾ ਆਵਾਜ਼ ਦਾ ਤੇ ਉਹ ਮਾਲਕ ਸੀਗਾ, ਪਰਮਾਤਮਾ ਉਹਦੀ ਆਤਮਾ ਨੂੰ ਸ਼ਾਂਤੀ ਬਖਸ਼ੇ। ਸੋ ਬਾਈ ਥੋੜਾ ਜਿਹਾ ਆਪਾਂ ਹੋਰ ਅੱਗੇ ਵੱਧਦੇ ਹਾਂ, ਟਾਈਮ ਵੀ ਕਹਿ ਲੋ ਵੀ ਜੀ ਤਾਂ ਬੜਾ ਕਰਦਾ ਕਿ ਜਿਹੜਾ ਹੈਗਾ ਲੰਬਾ ਟਾਈਮ ਗੱਲਾਂ ਕਰੀਏ, ਕਹਿ ਲੋ ਕਿ ਪੁਰਾਣੇ ਯਾਰਾਂ ਦੇ ਨਾਲ ਤਾਂ ਘੜੀ ਦੀਆਂ ਸੂਈਆਂ ਵੀ ਥੋੜੀਆਂ ਤੇਜ਼ ਭੱਜਣ ਲੱਗ ਪੈਂਦੀਆਂ ਹੈ, ਤੇ ਸੋ ਇਸ ਦੇ ਨਾਲ ਨਾਲ ਥੋੜਾ ਜਿਹਾ ਆਪਣੇ ਜਿਹੜੇ ਦੁਨੀਆਂ ਭਰ ਦੇ ਸਰੋਤੇ ਤੁਹਾਨੂੰ ਸੁਣ ਰਹੇ ਆ, ਮੈਂ ਚਾਹੂੰਗਾ ਕਿ ਜਿਹੜੇ ਕੋਈ ਆਪਣੇ
ਕਿਸਾਨਾਂ ਤੇ ਫਾਰਮਰਸ ਤੇ ਜਾਂ ਕਹਿ ਲੋ ਆਪਣੇ ਕੋਲ ਪਾਣੀਆਂ ਤੇ ਜਾਂ ਜਿਹੜੇ ਕਹਿ ਲੋ ਆਪਣੇ ਆਮ ਤੌਰ ਤੇ ਮੁੱਦੇ ਹੁੰਦੇ ਆ ਕਿ ਕਿਸ ਕਿਸ ਤਰ੍ਹਾਂ ਦੇ ਹੈਗੇ ਜਿਹੜੇ ਮੁੱਦੇ ਤੁਸੀਂ ਗਾਣਿਆਂ ਦੇ ਵਿੱਚ ਲੈ ਕੇ ਆਏ ਹੋ ਉੱਪਰ ਜਿਹੜੇ ਹੈਗੇ ਜਿਹਨਾਂ ਦਾ ਆਪਾਂ ਚਾਹੁੰਦੇ ਹੈਗੇ ਆ ਕਿ ਇਹ ਮੁੱਦੇ ਉੱਪਰ ਲਏ ਜਾਣ, ਥੋੜਾ ਜਿਹਾ ਉਹਦੇ ਬਾਰੇ ਸਰੋਤਿਆਂ ਨੂੰ ਚਾਨਣਾ ਪਾਓ।
ਜੀ ਜੀ, ਮੈਂ ਜੀ ਤਕਰੀਬਨ ਹਰ ਮੁੱਦੇ ਤੇ ਗਾਉਣ ਦੀ ਕੋਸ਼ਿਸ਼ ਕੀਤੀ ਹੈ ਵੀ ਜਿਹੜੇ ਲੋਕਾਂ ਨੂੰ ਮਤਲਬ ਜਿਹੜੇ ਸਾਡੇ ਅੱਜ ਕੱਲ ਅਸੀਂ ਜਿਨ੍ਹਾਂ ਤੋਂ ਭਟਕ ਰਹੇ ਹਾਂ, ਜਿਵੇਂ ਪਾਣੀ ਦੀ ਸਮੱਸਿਆ ਬਹੁਤ ਵਧੀ ਹੋਈ ਹੈ, ਹਨਾ, ਪੋਲਿਊਸ਼ਨ ਬਹੁਤ ਜ਼ਿਆਦਾ ਹੈਗਾ, ਸਾਡੇ ਧੀਆਂ ਦਾ ਜਿਹੜਾ ਕੁੱਖਾਂ ਚ ਮਾਰਨਾ ਹਨਾ ਜਾਰੀ ਹੈ, ਇਸ ਤਰ੍ਹਾਂ ਦੇ ਮੈਂ ਗਾਣੇ ਤਕਰੀਬਨ ਅਕਸਰ ਗਾਉਂਦਾ ਰਹਿੰਦਾ। ਮਤਲਬ ਮੈਨੂੰ ਹਾਲਾਂਕਿ ਇਹਦਾ ਬੜਾ ਲੇਟ ਰਿਜ਼ਲਟ ਮਿਲਦਾ ਵੀ ਉੱਪਰ ਮਿਲ ਜਾਂਦਾ। ਹੁਣ ਜਿਵੇਂ ਮੇਰਾ ਗਾਣਾ ਸੀ ਜੇ ਪੁੱਤਰ ਮਿੱਠੜੇ ਮੇਵੇ ਧੀਆਂ ਮਿਸ਼ਰੀ ਡਲੀਆਂ, ਬਹੁਤ ਵਧੀਆ ਲੱਗਿਆ ਮੈਨੂੰ ਵੀ ਉਹ ਬਹੁਤ ਲੋਕਾਂ ਨੇ ਲਾਈਕ ਕੀਤਾ, ਬਹੁਤ ਪਿਆਰ ਕੀਤਾ, ਗੁੱਡੀ ਦਾ ਪ੍ਰਾਹੁਣਾ ਆ ਗਿਆ ਉਸ ਗਾਣੇ ਨੂੰ, ਬਹੁਤ ਪਿਆਰ ਮਿਲਿਆ, ਬਹੁਤ ਪਿਆਰ ਮਿਲਿਆ ਤੇ ਪੁਰਾਣਾ ਸੱਭਿਆਚਾਰ ਇਹਦੇ ਵਿੱਚ ਦਿਖਾਇਆ ਗਿਆ ਸੀਗਾ। ਸੋ ਮਤਲਬ ਚੱਲ ਰਿਹਾ, ਕੋਸ਼ਿਸ਼ ਕਰ ਰਹੇ ਹਾਂ ਹੁਣ ਵੀ ਮੈਂ, ਮਤਲਬ ਅੱਗੇ ਗਾਣੇ ਜਿਵੇਂ ਅੱਜ ਕੱਲ ਬਹੁਤ ਮਹਿੰਗਾਈ ਹੈ, ਇਹਦੇ ਤੇ ਇੱਕ ਦੋ ਗਾਣੇ ਕਰੀ ਬੈਠਾ, ਹੁਣ ਮੈਂ ਥੋੜਾ ਜਿਹਾ ਮਾਹੌਲ ਥੋੜਾ ਜਿਹਾ ਹੋਰ ਚੱਲ ਰਿਹਾ, ਬਿਮਾਰੀਆਂ ਜਿਹੀਆਂ ਕਰੋਨਾ ਕਰਾਨਾ ਕਰਕੇ ਥੋੜਾ ਰੁਕੇ ਹੋਏ ਆ, ਤੇ ਨਹੀਂ ਤਾਂ ਦੇਖਦੇ ਕੀ ਬਣਦਾ, ਜ਼ਿੰਦਗੀ ਰਹੀ ਤਾਂ ਹੋਰ ਕੋਸ਼ਿਸ਼ ਕਰਦੇ ਰਹਿਣ ਜੀ।
ਸੋ ਅੱਜ ਵੀ ਬਾਈ ਜਿਹੜੀ ਆਪਣੀ ਗੱਲਬਾਤ ਦਾ ਜਿਹੜਾ ਸਿਲਸਿਲਾ ਸੀਗਾ ਉਹ ਬੇਸਿਕਲੀ ਕੀ ਹੈ ਕਿ ਸਾਰੀ ਜਿਹੜੀ ਦੁਨੀਆ ਹੈਗੀ ਹੈ ਉਹ ਕੋਰੋਨਾ ਤੋਂ ਪ੍ਰਭਾਵਿਤ ਹੈ, ਤੇ ਇੱਕ ਕਹਿ ਲੋ ਮਨ ਦੇ ਅੰਦਰ ਸਹਿਮ ਜਾਂ ਜਿਹੜਾ ਹੈਗਾ ਸਾਰਿਆਂ ਦੇ ਅੰਦਰ ਪੈਦਾ ਹੋਇਆ ਹੋਇਆ, ਤੇ ਬੜੀ ਸਾਰੀ ਦੁਨੀਆ ਦੇ ਵਿੱਚ ਪੈਨਿਕ ਘਬਰਾਹਟ ਜਿਹੜੀ ਹੈਗੀ ਆ ਉਹ ਆਈ ਵੀ ਹੈ। ਸੋ ਮੈਂ ਸੋਚ ਰਿਹਾ ਸੀਗਾ ਕਿ ਕਿਉਂ ਨਾ ਮਤਲਬ ਥੋੜਾ ਜਿਹਾ ਆਪਾਂ, ਚਲੋ ਜੋ ਅਕਾਲ ਪੁਰਖ ਦੀ ਦਾਤੇ ਦੀ ਰਜਾ ਹੁੰਦੀ ਆ ਉਹਦੇ ਹੁਕਮ ਦੇ ਨਾਲ ਹੁੰਦਾ ਹੈ ਨਾ, ਆਪਾਂ ਤਾਂ ਕਹਿ ਲੋ ਵੀ ਉਹ ਸਾਵਧਾਨੀਆਂ ਵਰਤ ਸਕਦੇ ਹਾਂ ਇਹਨਾਂ ਚੀਜ਼ਾਂ ਤੋਂ, ਜਿਹੜਾ ਬਚਾਅ ਕਰ ਸਕਦੇ ਹਾਂ ਵੀ ਕਿਹੜੇ ਕਿਹੜੇ ਤਰੀਕੇ ਦੇ ਨਾਲ ਬਚਾਅ ਕੀਤਾ ਜਾ ਸਕਦਾ, ਜਾਂ ਸਾਨੂੰ ਸਰਕਾਰਾਂ ਦੀਆਂ ਕੀ ਹਦਾਇਤਾਂ ਹੈਗੀਆਂ, ਅਸੀਂ ਆਪਣੇ ਥੋੜੇ ਥੋੜੇ ਟਾਈਮ ਮਗਰੋਂ ਹੱਥ ਧੋਈਏ, ਕਿਸੇ ਦੇ ਜਿਹੜੇ ਦੂਜੇ ਨੇੜੇ ਨਾ ਜਾਈਏ, ਤੇ ਜਾਂ ਜਿਹੜਾ ਆਪਣਾ ਇਮਿਊਨ ਸਿਸਟਮ ਹੈਗਾ ਉਹਨੂੰ ਅਸੀਂ ਜਿਹੜਾ ਹੈਗਾ ਇਨਕਰੀਜ਼ ਕਰੀਏ, ਹਨਾ। ਸੋ ਜਿਹੜੀਆਂ ਜੋ ਵੀ ਸਾਨੂੰ ਹਦਾਇਤਾਂ ਐਡਮਿਨਿਸਟ੍ਰੇਸ਼ਨ ਦੀਆਂ ਹੁੰਦੀਆਂ ਹੈਗੀਆਂ ਸਾਨੂੰ ਉਹਨਾਂ ਦੀ ਪਾਲਣਾ ਕਰਨੀ ਚਾਹੀਦੀ ਹੈ, ਬਟ ਫਿਰ ਵੀ ਮੇਰੇ ਮਨ ਚ ਸੀਗਾ ਕਿ ਇਹਦੇ ਨਾਲ ਨਾਲ ਅਸੀਂ ਕਹਿ ਲਓ ਉਸ ਅਕਾਲ ਪੁਰਖ ਅੱਗੇ ਅਰਦਾਸ ਕਰ ਰਹੇ ਕਿ ਸੱਚੇ ਪਾਤਸ਼ਾਹ ਜਿਹੜੀ ਹੈਗੀ ਹੈ ਮਹਾਮਾਰੀ ਫੈਲੀ ਹੈ ਤੇ ਇਹਦੇ ਤੋਂ ਸਾਡਾ ਬਚਾਅ ਕਰੋ, ਹੋਣਾ ਤਾਂ ਉਹਦੀ ਦਾਤੇ ਦੀ ਰਜਾ ਦੇ ਨਾਲ ਹੀ ਹੈ, ਤੇ ਉਹਨੇ ਜੋ ਕਰਨਾ ਹੈਗਾ ਜੋ ਹੋ ਰਿਹਾ ਉਹਦੇ ਹੁਕਮ ਮੁਤਾਬਕ ਹੋ ਰਿਹਾ। ਸੋ ਮੇਰੇ ਮਨ ਦੇ ਵਿੱਚ ਸੀਗਾ ਕਿ ਅੱਜ ਆਪਾਂ ਉਹੋ ਜਿਹੀ ਸ਼ਖਸੀਅਤ ਨੂੰ ਲੈ ਕੇ ਆਈਏ ਜਾਂ ਵੀ ਥੋੜਾ ਜਿਹਾ ਕਹਿ ਲਓ ਵੀ ਧਿਆਨ ਵੀ ਚੇਂਜ ਹੁੰਦਾ, ਚੰਗਾ ਵੀ ਲੱਗਦਾ ਹੈਗਾ, ਨਹੀਂ ਤਾਂ ਕਹਿ ਲਓ ਕਿਸੇ ਇੱਕ ਪਾਸੇ ਬੰਦਾ ਸੋਚਦਾ ਰਹਿੰਦਾ ਹੈਗਾ ਕਰੋਨਾ ਕਰੋਨਾ ਕਰੋਨਾ, ਤੇ ਮੈਂ ਕਿਹਾ ਆਪਾਂ
ਦੇਖੋ ਬਹੁਤ ਜਿਆਦਾ ਅਵੇਅਰਨੈਸ ਸਰਕਾਰ ਵੱਲੋਂ ਵੀ ਹੈ, ਸਾਡੇ ਆਰਟਿਸਟ ਭਰਾ ਵੀ ਹਰ ਬੰਦਾ ਹੀ ਫੇਸਬੁੱਕ ਤੇ ਲਾਈਵ ਹੋ ਕੇ ਕਹਿ ਰਿਹਾ, ਪਰ ਜੇ ਹੁਣ ਵੀ ਲੋਕ ਅਵੇਅਰ ਨਹੀਂ ਹੋਣਗੇ ਫਿਰ ਆਪਣੇ ਕਹਿਣ ਨਾਲ ਤਾਂ ਕਿਹਨੇ ਹੋਣਾ, ਬਹੁਤ ਕੁਛ ਅਸੀਂ ਵੀ ਮੈਂ ਵੀ ਰੋਜ਼ ਤਰੀਕੇ ਦੀ ਪੋਸਟ ਪਾਈ ਦੀ ਹੈ ਨਾ, ਤੇ ਇਹ ਆਪ ਹੀ ਲੋਕਾਂ ਨੂੰ ਮਤਲਬ ਹੋਣਾ ਚਾਹੀਦਾ ਸੁਚੇਤ।
ਹਾਂ ਬਿਲਕੁਲ 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 ਬਿਲਕੁਲ। ਸੋ
ਅੱਜ ਕਿਸੇ ਨੇ
ਹਾਂਜੀ
ਕੁਝ ਲੈਣਾ ਲਿਖ ਕੇ ਭੇਜੀਆਂ ਸੀ ਜਰਨੈਲ ਚੱਕ ਹਾਜੀਪੁਰ ਮੇਰੇ ਬਾਰੇ ਵਧੀਆ ਕੀ, ਅਸੀਂ ਰਾਜਵੜ ਦੀ ਗੱਲ ਕੀਤੀ ਨਾ, ਰਾਜਵੜ ਦਾ ਗਾਣਾ ਬੜਾ ਮਸ਼ਹੂਰ ਸੀ ਤੇਰੀ ਖਾਤਰ ਤੁਰਸਾਂਗੇ ਨੰਗੀਆਂ ਤਲਵਾਰਾਂ ਤੇ, ਉਹਨਾਂ ਦਾ ਲਿਖਿਆ ਸੀ ਜਰਨੈਲ ਜੀ ਦਾ ਲਿਖਿਆ ਸੀ, ਉਹਨੇ ਮੈਨੂੰ ਅੱਜ ਹੀ ਭੇਜਿਆ, ਕਹਿੰਦੇ ਹਰ ਬੰਦਾ ਖਮਿਆਜ਼ਾ ਭੁਗਤੇ ਕੀਤਾ ਬੰਦੇ ਦਾ, ਦੇਖੋ ਝੁੱਗਾ ਚੌੜ ਹੋ ਗਿਆ ਹਰ ਇੱਕ ਧੰਦੇ ਦਾ, ਇੰਜ ਲੱਗਦਾ ਕੁਦਰਤ ਨੇ ਰੀਸੈਟ ਬਟਨ ਦਬਾ ਦਿੱਤਾ, ਉੜਦਾ ਵਿੱਚ ਆਕਾਸ਼ ਦੇ ਬੰਦਾ ਘਰੇ ਬਿਠਾ ਦਿੱਤਾ, ਜਦ ਵੀ ਬੰਦਾ ਟੱਕਰ ਉਸ ਕੁਦਰਤ ਨਾਲ ਲੈਂਦਾ ਏ, ਚਾਈਨਾ ਵਰਗਾ ਦੇਸ਼ ਵੀ ਮੂਧੇ ਮੂੰਹ ਡਿੱਗ ਪੈਂਦਾ ਏ, ਅੱਜ ਗਰੀਬ ਨੂੰ ਫਿਕਰ ਪੈ ਗਿਆ ਰੋਜ਼ੀ ਰੋਟੀ ਦਾ, ਚਾਈਨਾ ਕਰਦਾ ਖੋਜਾ ਭੁੱਖਾ ਚੌਧਰ ਫੋਕੀ ਦਾ, ਚੱਕ ਹਾਜ਼ੀਪੁਰ ਵਾਲਿਆ ਜਿੰਦਰੇ ਲੱਗ ਗਏ ਸੋਚਾਂ ਨੂੰ, ਪੰਛੀਆਂ ਵਾਂਗੂ ਮਿਲਣੀ ਕਦੋਂ ਆਜ਼ਾਦੀ ਲੋਕਾਂ ਨੂੰ ਪੰਛੀਆਂ ਵਾਂਗੂ। ਤੋ ਅੱਜ ਅਸੀਂ ਯਾਦ ਹੋਣ ਲਈ ਤਰਸ ਰਹੇ, ਆਪਣੀਆਂ ਗਲਤੀਆਂ ਕਰਕੇ ਅਸੀਂ ਘਰਾਂ ਦੇ ਵਿੱਚ ਗੁਲਾਮ ਹੋਏ ਬੈਠੇ ਹਾਂ, ਔਰ ਮੈਨੂੰ ਨੀ ਲੱਗਦਾ ਕਿ ਮੈਂ ਇਸ ਤਰ੍ਹਾਂ ਦਾ ਕਦੇ ਮੰਜ਼ਰ ਦੇਖਿਆ ਆਪਣੀ ਜ਼ਿੰਦਗੀ ਵਿੱਚ, ਮੈਂ ਤਕਰੀਬਨ 50 ਤੋਂ ਪਾਰ ਕਰ ਗਿਆ ਹੈ, ਤੇ ਬਹੁਤ ਮੈਂ ਸੁਣਿਆ ਵੀ ਮੈਨੂੰ ਤਾਂ ਫਿਲਮਾਂ ਚ ਵੀ ਕਿਤੇ ਕਿਤੇ ਭਾਵੇਂ ਕੋਈ ਸੀਨ ਇਸ ਤਰ੍ਹਾਂ ਦਾ ਹੋਵੇ ਨੀ, ਕਦੇ ਫਿਲਮਾਂ ਚ ਵੀ ਇਸ ਤਰ੍ਹਾਂ ਦੇ ਸੀਨ ਨੀ ਵੇਖੇ ਸੀ ਜੋ ਅੱਜ ਵਾਪਰ ਰਹੇ, ਜਿਸ ਤਰ੍ਹਾਂ ਦਾ ਮਤਲਬ ਹਾਲਾਤ ਬਣੇ ਹੋਏ ਨੇ ਪੰਜਾਬ ਦੇ ਔਰ ਇੰਡੀਆ ਦੇ, ਵਰਲਡ ਦੇ ਬਣੇ ਹੋਏ ਜੀ, ਮੈਂ ਪੰਜਾਬ ਦੀ ਗੱਲ ਕਰ ਰਿਹਾ।
ਬਿਲਕੁਲ ਬਿਲਕੁਲ ਬਿਲਕੁਲ। ਸੋ ਚਲੋ ਉਹ ਤਾਂ ਆਪਾਂ ਉਹ ਹੁਣ ਚਲੋ ਜਿਵੇਂ ਤੁਸੀਂ ਦੱਸਿਆ ਹੈਗਾ ਕਿ ਆਪਾਂ ਨੂੰ ਸਾਵਧਾਨੀ ਵਰਤਣੀ ਚਾਹੀਦੀ ਹੈਗੀ ਹੈ, ਬਾਕੀ ਉਸ ਅਕਾਲ ਪੁਰਖ ਦਾਤੇ ਦਾ ਬੰਦਾ ਵੀ ਜਦੋਂ ਕਹਿ ਲੋ ਵੀ ਆਪਦੇ ਆਪ ਨੂੰ ਬਹੁਤ ਵੱਡੀ ਸਮਝਣ ਲੱਗ ਪੈਂਦਾ, ਤੇ ਫਿਰ ਕੁਦਰਤ ਕਿਸੇ ਨਾ ਕਿਸੇ ਰੂਪ ਦੇ ਵਿੱਚ ਕਹਿ ਲੋ ਵੀ ਆ ਕੇ ਸਾਨੂੰ ਸਿੱਖਿਆ ਵੀ ਦਿੰਦੀ ਕਰਦੀ ਹੈਗੀ ਹੈ। ਸੋ ਐਨੀ ਹਾਓ ਇਹ ਕੁਦਰਤ ਦੇ ਨਿਯਮ ਹੈ, ਤੇ ਜੋ ਕੁਦਰਤ ਦੇ ਨਿਯਮਾਂ ਮੁਤਾਬਕ ਹੋਣਾ ਉਹ ਅਟਲ ਹੈਗਾ। ਸੋ ਬਾਈ ਤੇ ਹਰਿੰਦਰ ਅਖੀਰ ਦੇ ਵਿਚ ਮੈਂ ਤੁਹਾਨੂੰ ਪੁੱਛਣਾ ਚਾਹੂੰਗਾ ਕਿ ਤੁਸੀਂ ਹੁਣ ਤੱਕ ਜਿਹੜੇ ਹੈਗੇ ਆ ਕਿੰਨੇ ਕੁ ਕੰਟਰੀਜ ਦੇ ਵਿਚ ਤੁਸੀਂ ਆਪਣੀ ਪਰਫਾਰਮੈਂਸ ਦੇ ਚੁੱਕੇ ਹੈਗੇ ਹੋ ਓਹਦੇ ਬਾਰੇ ਥੋੜਾ ਜਿਹਾ ਬਰੀਫ ਦੇ ਵਿਚ ਦੱਸੋ।
ਤਕਰੀਬਨ ਦੇਖੋ ਜੀ ਦੋ ਤਿੰਨ ਕੰਟਰੀਆਂ ਤਾਂ ਜਿਵੇਂ ਆਪਾਂ ਆਏ ਨਾ ਪਹਿਲਾਂ ਆਇਆ ਹੁੰਦਾ ਵੀ ਫਲਾਣੇ ਜਾਣਾ ਚਾਹੀਦਾ ਵੀ ਉੱਥੇ ਮੈਂ ਸ਼ੋ ਕਰਨ ਲਈ ਤਾਂ ਜਿਹੜਾ ਪ੍ਰੋਫੈਸ਼ਨਲੀ ਗਿਆ ਮੈਂ ਉਹ ਮੈਂ ਗਿਆ ਸਭ ਤੋਂ ਪਹਿਲਾਂ ਕੈਨੇਡਾ ਦੇ ਵਿੱਚ ਜੋਗਿੰਦਰ ਵਾਸੀ ਦੇ ਪ੍ਰੋਗਰਾਮ ਦਾ ਮਤਲਬ ਜਿਹੜੇ ਗੁਰਿੰਦਰ ਬਾਜ਼ਾਰ ਵੰਡਰਲੈਂਡ ਦੇ ਵਿੱਚ ਦੋ ਵਾਰੀ ਮੈਨੂੰ ਉਹਨਾਂ ਨੇ ਬੁਲਾਇਆ। ਉਸ ਤੋਂ ਬਾਅਦ ਅਮੈਰੀਕਾ ਦੇ ਵਿੱਚ ਬਾਜਵਾ ਸਾਹਿਬ ਪ੍ਰਮੋਟਰ ਨੇ ਉਹਨਾਂ ਨੇ ਬੁਲਾਇਆ ਸੀਗਾ। ਉਸ ਤੋਂ ਬਾਅਦ ਨਿਊਜ਼ੀਲੈਂਡ ਜਿਹੜੇ ਆ ਸਾਡੇ ਸੁਖਪਾਲ ਮਾਨ ਸਾਹਿਬ ਬਾਈ ਜੀ ਔਰ ਸਾਡੇ ਤੱਖਰ ਸਾਹਿਬ ਤੇ ਵੈਚ ਸਾਹਿਬ ਇਹਨਾਂ ਨੇ ਸਾਨੂੰ ਉੱਥੇ ਬੁਲਾਇਆ। ਬਿੱਲੂ ਤੂਰ ਵਰਗੇ ਬਾਈ ਸਾਡੇ ਸੱਜਣ ਬੈਠੇ ਨੇ ਉਹਨਾਂ ਨੇ ਸਾਨੂੰ ਉੱਥੇ ਨਿਊਜ਼ੀਲੈਂਡ ਬੁਲਾਇਆ। ਆਸਟ੍ਰੇਲੀਆ ਮੈਂ ਉਸ ਟਾਈਮ ਰਾਣਾ ਰਣਵੀਰ ਜੀ ਨਾਲ ਗਿਆ ਸੀ ਉਹ ਤਾਂ ਵੈਸੇ ਹੀ ਜਿਵੇਂ ਪਿਆਰ ਉਹਨਾਂ ਨਾਲ ਤੇ ਉਹ ਲੈ ਗਏ ਮੈਨੂੰ ਨਾਲ ਤੇ ਨਾਲੇ ਮੈਂ ਨਾਟਕ ਦੇ ਵਿੱਚ ਰੋਲ ਕੀਤਾ ਮਾੜਾ ਮੋਟਾ ਦਾ ਸ਼ੌਕ ਪੂਰਾ ਕਰ ਲਿਆ। ਤਾਂ ਉਸ ਤੋਂ ਬਾਅਦ ਕਵੈਤ ਵੀ ਮੈਨੂੰ ਮੇਰੇ ਗਰੁੱਪ ਬੈਠਾ ਸੱਜਣ ਬੈਠੇ ਨੇ ਬਹੁਤ ਉਹਨਾਂ ਨੇ ਬੁਲਾਇਆ ਸਪੈਸ਼ਲ ਮੈਂ ਉਹਦੇ ਗਰੁੱਪ ਨਾਲ ਗਿਆ ਸੀਗਾ। ਸੋ ਤਕਰੀਬਨ ਸਾਰੇ ਹੀ ਗਿਆ ਇੰਗਲੈਂਡ ਨੀ ਮੈਂ ਗਿਆ ਫਿਲਹਾਲ ਹਜੇ ਤਾਈ ਤਕਰੀਬਨ ਬਾਕੀ ਯੂਰਪ ਦੇ ਵਿੱਚ ਕਾਫੀ ਮੁਲਕ ਰਹਿੰਦੇ ਨੇ ਪਰ ਮੇਨ ਮੇਰੇ ਇਹਨਾਂ ਦੇ ਵਿੱਚ ਮੈਂ ਬਸ ਇੱਕ ਵਾਰੀ ਜਿੱਥੇ ਜਾ ਉੜਗੇ ਤਕਰੀਬਨ ਸਾਰਿਆਂ ਦੇ ਇੱਕੋ ਜਿਹਾ ਹਿਸਾਬ ਜਾਈ ਹੈ। ਐਕਚੁਅਲੀ ਪ੍ਰੋਬਲਮ ਜੁੱਤੀ ਜੀ ਆਉਂਦੀ ਹੈ ਕਿ ਅਸੀਂ ਕਲਾਕਾਰ ਹਾਂ ਗਾਇਕ ਨਹੀਂ ਹੈ, ਮੈਨੂੰ ਗਾਉਣਾ ਗੁਣਾ ਨਹੀਂ ਆਉਂਦਾ। ਮੈਂ ਇੱਕ ਕਲਾਕਾਰ ਹਾਂ, ਥੋੜਾ ਜਿਹਾ ਸਿਸਟਮ ਦੇ ਨਾਲ ਆਪਣੇ ਲੋਕਾਂ ਨੂੰ ਬਾ ਲੈਣਾ, ਕੁਛ ਸ਼ਬਦ ਵਧੀਆ ਚੁਣ ਲੈਣਾ, ਕੁਛ ਤਰਜਾ ਠੇਠ ਜਿਹੜੀਆਂ ਸਿੱਧੀਆਂ ਸਾਡੀਆਂ ਤਰਜਾ ਬਣਾ ਲਈ ਦੀਆਂ ਨੇ, ਮਿਊਜ਼ਿਕ ਸਾਫ਼ ਸੁਥਰਾ ਰੱਖੀਦਾ ਤਾਂ ਲੋਕ ਸੁਣਦੇ ਨੇ। ਪਰ ਉੱਥੇ ਹੁਣ ਜਿੱਥੇ ਜਾਈਦਾ ਨਾ ਉੱਥੇ ਮਜੀਸ਼ੀਅਨ ਜਿਹੜੇ ਆ ਉਹਨਾਂ ਦੇ ਆਪਣੇ ਕੀਤੇ ਹੁੰਦੇ, ਕਈ ਵਾਰੀ ਸਾਨੂੰ ਮਤਲਬ ਟਾਈਮ ਵੀ ਬੜਾ ਘੱਟ ਮਿਲਦਾ ਤੇ ਮੈਨੂੰ ਕਦੇ ਵੀ ਬੜਾ ਆਨੰਦ ਜਿਹਾ ਨਹੀਂ ਆਇਆ ਬਾਹਰ ਗਾ ਕੇ। ਮੇਰੀ ਰੀਝ ਹੈ ਕਿ ਮੈਂ ਆਪਦੇ ਗਰੁੱਪ ਨਾਲ ਜਾਵਾਂ ਪਰ ਮਜਬੂਰੀਆਂ ਨੇ ਹਨਾ, ਜਾਣਾ ਵੀ ਪੈਂਦਾ ਜਦੋਂ ਸਰੋਤੇ ਯਾਦ ਕਰਦੇ ਨੇ ਸਾਨੂੰ ਐਂਡ ਵੀ ਚਲੋ ਯਾਰ ਹਰ ਬੰਦਾ ਚਾਹੁੰਦਾ ਕਿ ਮੈਨੂੰ ਮੌਕਾ ਮਿਲੇ। ਸੋ ਦੇਖਾ ਚ ਵੀ ਗਾ ਕੇ ਗਾਉਣਾ ਇੱਕ ਆਪਦੇ ਆਪ ਨੂੰ ਬ੍ਰਾਂਡ ਹੀ ਸਮਝ ਆਉਂਦਾ। ਆਮ ਤੌਰ ਤੇ ਸਾਡੇ ਕਲਾਕਾਰ ਭਰਾ ਲਿਖ ਦਿੰਦੇ ਕਿ ਮਤਲਬ ਆਪਾਂ ਵੀ ਵਿਦੇਸ਼ੀ ਟੂਰ ਤੋਂ ਵਾਪਸ ਆਇਆ ਉਹ ਹਨਾ, ਇਹ ਵੀ ਇੱਕ ਪ੍ਰਾਪਤੀ ਬਣ ਜਾਂਦੀ ਹੈ, ਇਹਨੂੰ ਪ੍ਰਾਪਤੀ ਗਿਣਿਆ ਜਾਂਦਾ ਸਾਡੀ ਲੈਣ ਦੇ ਵਿੱਚ ਵੀ ਯਾਰ ਬੰਦਾ ਬਾਹਰ ਵੀ ਜਾ ਕੇ ਹਨਾ ਬਾਹਰ ਵੀ ਡਿਮਾਂਡ ਹੈ। ਮੈਂ ਵੈਸੇ ਬੜਾ ਦੌੜ ਤਾਂ ਨੀ ਪਿਆ ਇਹਦੇ ਵਿੱਚ, ਚਲੋ ਮੈਂ ਗਿਆ ਜਿੰਨੇ ਵਾਰੀ ਗਿਆ ਵਧੀਆ ਜਜਮਾਨ ਨਾਲ ਫੱਗਰਾਂ ਨੇ ਬੁਲਾਇਆ। ਹੁਣ ਵੀ ਤੁਹਾਡੇ ਆਉਣਾ ਸੀ ਆਸਟ੍ਰੇਲੀਆ ਪਰ ਆਹ ਪ੍ਰੋਬਲਮ ਆਈ ਸੀ ਬੰਦਾ 12 April ਦਾ ਸੀਗਾ ਪ੍ਰੋਗਰਾਮ ਮੈਲਬੋਰਨ ਦੇ ਵਿੱਚ, ਉਦੋਂ ਬਾਅਦ 3 ਕੁ ਸ਼ੋਅ ਹੋਰ ਸੀਗੇ ਤੇ ਮੈਂ ਸੀ, ਸ਼ਿਪਰਾ ਗੋਇਲ ਜੀ ਸੀਗੇ ਔਰ ਸ਼ੈਲ ਜੀ ਖਾਨ ਸੀ ਤੇ ਉਹ ਰਹਿ ਗਿਆ ਵਿੱਚ ਹੀ ਰਹਿ ਗਿਆ ਮੇਰੇ ਹਿਸਾਬ ਨਾਲ ਸਾਰਾ।
ਚਲੋ ਕੋਈ ਗੱਲ ਨੀ ਬਾਈ, ਇਹ ਤਾਂ ਚਲੋ ਅਕਾਲ ਪੁਰਖ ਨੇ ਸਭ ਠੀਕ ਕਰ ਦੇਣਾ ਤੇ ਮਿਲਦੇ ਆ ਤੁਹਾਨੂੰ ਆਸਟ੍ਰੇਲੀਆ ਦੇ ਵਿੱਚ ਵੀ ਛੇਤੀ ਤੇ। ਸੋ ਅਖੀਰ ਦੇ ਵਿੱਚ ਆਪਾਂ ਮਤਲਬ ਕਹਿ ਲੋ ਵੀ ਆਪਣੇ ਪ੍ਰੋਗਰਾਮ ਦੀ ਆਖਰੀ ਮੰਜ਼ਿਲ ਦੇ ਵਿੱਚ ਆਪਾਂ ਹੁਣ ਐਂਟਰ ਹੋ ਰਹੇ ਹਾਂ ਤੇ ਮੈਂ ਚਾਹੁੰਦਾ ਕਿ ਤੁਸੀਂ ਦੁਨੀਆ ਭਰ ਦੇ ਸਰੋਤਿਆਂ ਨੂੰ ਆਪਣੇ ਵੱਲੋਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਉਹ ਜ਼ਰੂਰ ਦਿਓ।
ਨਹੀਂ ਜੀ ਦੇਖੋ ਮੈਂ ਜੁਟੀ ਵੀਰ ਤੁਸੀਂ ਤਾਂ ਬਹੁਤ ਪਿਆਰੇ ਮੇਰੇ ਸੱਜ, ਮੈਂ ਇੱਥੇ ਛੋਟਾ ਵੈਸੇ ਪਰ ਮੈਂ ਸੰਦੇਸ਼ ਦੇਣ ਦੇ ਕਾਬਲ ਨਹੀਂਗਾ ਕਿਉਂਕਿ ਅੱਜ ਮੈਂ ਜੇ ਰੇਡੀਓ ਤੇ ਬੋਲ ਰਿਹਾ ਨਹੀਂ ਕਿ ਮੈਂ ਜੋ ਵੀ ਬਹੁਤ ਸਿਆਣਾ ਹੋ ਗਿਆ, ਇਹ ਤਾਂ ਚਲੋ ਤੁਹਾਡਾ ਵੱਡਾ ਪਾਣਾ ਕਿ ਤੁਸੀਂ ਮੈਨੂੰ ਇਸ ਕਾਬਲ ਸਮਝਿਆ। ਸੋ ਮੈਂ ਇੱਕ ਗੀਤ ਮਤਲਬ ਗਾ ਦਿੰਦਾ ਜਿਹੜਾ ਮਤਲਬ ਮੰਗਲ ਅਠੂਰ ਜੀ ਦਾ ਲਿਖਿਆ, ਉਹ ਸਾਡੇ ਲੋਕਾਂ ਵਿੱਚ ਤਾਂ ਦਵਾਈ ਕਰਦੇ ਤੇ ਉਹ ਸੀਗਾ ਰੱਬਾ ਇਹ ਈਰਖਾ ਦੀ ਵੱਲ ਸੁੱਕ ਜਾਏ, ਰੱਬਾ ਇਹ ਰੱਬਾ ਇਹ ਈਰਖਾ ਦੀ ਵੱਲ ਸੁੱਕ ਜਾਏ, ਦੁਨੀਆਂ ਚ ਸਦਾ ਲਈ ਲੜਾਈ ਮੁੱਕ ਜਾਏ, ਦੁਨੀਆਂ ਚ ਸਦਾ ਲਈ ਲੜਾਈ ਮੁੱਕ ਜਾਏ, ਕਿਸੇ ਨੂੰ ਨਾ ਲੋੜ ਪਵੇ ਹਥਿਆਰ ਦੀ, ਹਰ ਘਰ ਵਿੱਚ ਰਹੇ ਰੁੱਤ ਪਿਆਰ ਦੀ, ਕਿਸੇ ਨੂੰ ਨਾ ਲੋੜ ਪਵੇ ਹਥਿਆਰ ਦੀ, ਹਰ ਘਰ ਵਿੱਚ ਰਹੇ ਰੁੱਤ ਪਿਆਰ ਦੀ, ਹਰ ਘਰ ਵਿੱਚ ਰਹੇ ਰੁੱਤ ਪਿਆਰ ਦੀ, ਰੋਸਿਆਂ ਦਾ ਬੁੱਕ ਹਾਸੇ ਹੇਠਾਂ ਲੁੱਕ ਜਾਏ, ਰੋਸਿਆਂ ਦਾ ਬੁੱਕ ਹਾਸੇ ਹੇਠਾਂ ਲੁੱਕ ਜਾਏ, ਦੁਨੀਆਂ ਚ ਸਦਾ ਲਈ ਲੜਾਈ ਮੁੱਕ ਜਾਏ, ਦੁਨੀਆਂ ਚ ਸਦਾ ਲਈ ਲੜਾਈ ਮੁੱਕ ਜਾਏ, ਦੁਨੀਆਂ ਚ ਸਦਾ ਲਈ ਲੜਾਈ ਮੁੱਕ ਜਾਏ।
ਵਾਹ ਬਾਈ ਵਾਹ ਵਾਹ, ਵਾਕੇ ਮਤਲਬ ਇਹ ਚੰਦ ਲਾਈਨਾਂ ਦੇ ਵਿੱਚ ਇੱਕ ਬੜਾ ਵੱਡਾ ਤੁਸੀਂ ਸੰਦੇਸ਼ ਦਿੱਤਾ ਹੈਗਾ ਕਿ ਇਹ ਜਿਹੜੇ ਰੋਸੇ ਗੋਸੇ ਹੈਗੇ ਆ, ਜਿਹੜੀਆਂ ਇਹ ਲੜਾਈਆਂ ਹੈਗੀਆਂ, ਨਫ਼ਰਤਾਂ ਹੈਗੀਆਂ, ਇਹ ਸਾਡੀਆਂ ਖਤਮ ਹੋ ਜਾਣ ਤੇ ਅਸੀਂ ਇੱਕ ਭਾਈਚਾਰਕ ਸਾਂਝ ਬਣਾ ਕੇ ਚੱਲੀਏ, ਵਿਚਰੀਏ, ਇੱਕ ਵਧੀਆ ਜਿਹੜਾ ਹੈਗਾ ਜੀਵਨ ਜਾਈਏ, ਪਿਆਰ ਦਾ ਮੁਹੱਬਤ ਦਾ ਅਸੀਂ ਜਿਹੜਾ ਹੈਗਾ ਇਕੱਠੇਪਣ ਇਕੱਠੇ ਰਹਿ ਕੇ ਇੱਕ ਜਿਹੜੀ ਹੈਗੀ ਖੂਬਸੂਰਤ ਜ਼ਿੰਦਗੀ ਜਾਈਏ। ਸੋ ਬਾਈ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਮਾਂ ਕੱਢਿਆ ਤੇ ਅਸੀਂ ਅਕਾਲ ਪੁਰਖ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਤੁਹਾਨੂੰ ਇਸੇ ਤਰ੍ਹਾਂ ਬਲ ਬਖਸ਼ੇ ਤੇ ਤਾਂ ਜੋ ਤੁਸੀਂ ਸੱਚੀ ਸੁੱਚੀ ਜਿਹੜੀ ਗਾਇਕੀ ਹੈਗੀ ਆ ਉਹ ਸਾਰੇ ਸਰੋਤਿਆਂ ਦੇ ਖਿਦਮਤ ਦੇ ਵਿੱਚ ਉਹਨਾਂ ਦੀ ਸੇਵਾ ਦੇ ਵਿੱਚ ਲੈ ਕੇ ਆਉਂਦੇ ਰਹੋ ਤੇ ਇੱਕ ਜਿਹੜਾ ਹੈਗਾ ਮਾਰਗ ਦਰਸ਼ਕ ਦੇ ਤੌਰ ਤੇ ਇੱਕ ਸਾਫ ਸੁਥਰੇ ਪਰਿਵਾਰਾਂ ਨੂੰ ਜੋ ਆਪਾਂ ਸਾਡੇ ਭੈਣਾਂ ਧੀਆਂ ਬੱਚੇ ਬਜ਼ੁਰਗ ਹੈਗੇ ਆ ਉਹਨਾਂ ਦੀ ਇਸ ਗਾਇਕੀ ਦੇ ਰੂਪ ਦੇ ਵਿੱਚ ਤੁਸੀਂ ਸੇਵਾ ਕਰਦੇ ਰਹੋ। ਅਕਾਲ ਪੁਰਖ ਵਾਹਿਗੁਰੂ ਤੁਹਾਨੂੰ ਚੜ੍ਹਦੀਆਂ ਕਲਾਂ ਬਖਸ਼ੇ, ਤੰਦਰੁਸਤੀਆਂ ਬਖਸ਼ੇ, ਖੁਸ਼ੀਆਂ ਖੇੜੇ ਬਖਸ਼ੇ।
ਜੀ ਬਿਲਕੁਲ ਜੀ ਜੋਤੀ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਹਰਮੋ ਰੇਡੀਓ ਦਾ ਧੰਨਵਾਦ, ਜਿੰਨੇ ਵੀ ਇੰਟਰਵਿਊ ਸੁਣ ਰਹੇ ਨੇ ਉਹਨਾਂ ਨੂੰ ਇੱਕ ਵਾਰ ਫੇਰ ਪਿਆਰ ਭਾਈ ਸਤਿ ਸ੍ਰੀ ਅਕਾਲ, ਔਰ ਦੁਆ ਮੇਰੇ ਵੱਲੋਂ ਵਾਹਿਗੁਰੂ ਅੱਗੇ ਸੱਚੇ ਪਾਤਸ਼ਾਹ ਅੱਗੇ ਕਿ ਤੁਸੀਂ ਤੰਦਰੁਸਤ ਰਹੋ, ਕਿਉਂਕਿ ਜੇ ਮਾਹੌਲ ਵਧੀਆ ਰਹੂਗਾ ਲੋਕ ਖੁਸ਼ ਰਹਿਣਗੇ ਤਾਂ ਹੀ ਖਾੜ ਲੱਗਣਗੇ ਤਾਂ ਹੀ ਰੌਣਕਾਂ ਲੱਗਣਗੀਆਂ। ਸੋ ਜਿੱਥੇ ਲੜਾਈ ਹੈ ਉੱਥੇ ਸੰਗੀਤ ਦਾ ਕੋਈ ਕੰਮ ਨਹੀਂ, ਜਿੱਥੇ ਮੁਹੱਬਤ ਹੈ ਉੱਥੇ ਸੰਗੀਤ ਹੀ। ਸੋ ਜਿਉਂਦੇ ਰਹੋ, ਜ਼ਿੰਦਗੀ ਜ਼ਿੰਦਾਬਾਦ, ਆਸ ਕਰਦੇ ਹਾਂ ਕਿ ਜਲਦੀ ਫੇਰ ਮਿਲਾਂਗੇ। ਇਸੇ ਤਰ੍ਹਾਂ ਹੱਸਦੇ ਖੇਡਦੇ ਰਹੋ, ਇਹੀ ਦੁਆ ਮੇਰੇ ਪੰਜਾਬੀ ਜਿੱਥੇ ਵੀ ਵਸਣ ਸੁਖੀ ਵਸਣ, ਸਾਰੀ ਦੁਨੀਆਂ ਸੁਖੀ ਵਸੇ, ਕਲਾਕਾਰਾਂ ਦੀ ਇਹੀ ਦੁਆ ਹੁੰਦੀ ਹੈ ਜੀ, ਮੇਰੀ ਵੀ ਇਹੀ ਦੁਆ। ਬਹੁਤ ਧੰਨਵਾਦ ਜੀ।
ਸੋ ਇਹ ਸੀਗੇ ਜੀ ਸਾਡੇ ਬੜੇ ਹੀ ਪਿਆਰੇ ਵੀਰ ਗਾਇਕ ਹਰਿੰਦਰ ਸੰਧੂ, ਜਿਹੜੇ ਬੜੇ ਹੀ ਨਿੱਘੇ ਸੁਭਾਅ ਦੇ ਮਾਲਕ ਹੈ। ਜਦੋਂ ਵੀ ਕਿਸੇ ਨੂੰ ਚਾਹੇ ਅਣਜਾਣ ਬੰਦੇ ਨੂੰ ਵੀ ਮਿਲਦੇ ਆ ਤੇ ਬੜੇ ਪਿਆਰ ਦੇ ਨਾਲ ਮਿਲਦੇ ਆ ਤੇ ਉਹ ਆਪਣੀ ਜਿਹੜੀ ਛਾਪ ਹੈਗੀ ਆ ਉਸਦੇ ਹਮੇਸ਼ਾ ਵਾਸਤੇ ਜਿਹੜੀ ਦਿਲ ਤੇ ਛੱਡ ਜਾਂਦੇ ਆ। ਬੜੀ ਸਾਫ਼ ਸੁਥਰੀ ਗਾਇਕੀ ਦੇ ਮਾਲਕ ਹੈਗੇ ਆ, ਬੜੀ ਖੂਬਸੂਰਤ ਆਵਾਜ਼ ਹੈਗੀ ਆ ਤੇ ਅੱਜ ਵੀ ਜਿਹੜੇ ਹੈਗੇ ਆ ਕਿ ਇਹ ਉਸੇ ਮਿੱਟੀ ਦੇ ਨਾਲ ਐਜ਼ ਇਟ ਇਜ਼ ਇਹ ਜੁੜੇ ਹੋਏ ਹੈਗੇ ਆ। ਸੋ ਹੁਣ ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਆਪਾਂ ਅਗਲੇ ਸੋਮਵਾਰ ਲਹਿਰਾਂ ਪ੍ਰੋਗਰਾਮ ਦੇ ਵਿੱਚ ਮਿਲਦੇ ਹਾਂ। ਸੋ ਸਾਡੇ ਸਾਰੇ ਹੀ ਦੁਨੀਆਂ ਭਰ ਦੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਸੋ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਖੁਸ਼ੀਆਂ ਬਖਸ਼ੇ, ਰੱਬ ਰੱਖੇ।
ਮਿੱਤਰ ਪਿਆਰੇ ਦਾ ਉਹ ਤੈਨੂੰ ਸ਼ੀਸ਼ੇ ਵਾਂਗ ਦਿਲ ਬਿੱਲੋ ਤੋੜਦਾ ਮਿੱਤਰ ਪਿਆਰੇ ਦਾ ਦੁਖੀ ਕੀਤਾ ਤੂੰ ਸੱਜਣਾ ਨੂੰ ਦੁਖੀ ਕੀਤਾ ਤੂੰ ਸੱਜਣਾ ਨੂੰ ਉਹ ਆ ਕਿਹੜਾ ਸੁਖੀ ਹੋਵੇ ਹੋਵੇ ਜਦੋਂ ਯਾਦ ਸੱਜਣਾ ਦੀ ਆਪਣੀ ਫਿਰ ਪੁੱਛਣ ਔਲਖ ਦੇ ਕੋਲੋਂ ਜਾ ਸਾਰਾ ਪਿੰਡ ਗਈ ਟੱਪਣੀ ਪਿੰਡ ਸਾਧਕ ਦੇ ਸਿਵਿਆਂ ਦੇ ਵਿੱਚ ਤਾਂ ਪਿੰਡ ਸਾਧਕ ਦੇ ਸਿਵਿਆਂ ਦੇ ਵਿੱਚ ਤਾਂ ਫਿਰ ਤਾਂ ਸਾਨੂੰ ਰੋਵੇਗੀ ਉਹ ਜਦੋਂ ਯਾਦ ਸੱਜਣਾ ਦੀ ਆਊਟ ਲੁੱਕ ਲੁੱਕ ਰੋਵੇਗੀ ਜਦੋਂ ਯਾਦ ਸੱਜਣਾ ਦੀ ਆਊਟ ਲੁੱਕ ਲੁੱਕ ਰੋਵੇਗੀ ਯਾਦ ਕਰਿਆ ਕਰੇਗੀ ਆਏ ਨੀ ਹੋ ਕੇ ਭਰਿਆ ਕਰੇਗੀ
ਤੁਸੀਂ ਕਈ ਤਰੀਕਿਆਂ ਦੇ ਨਾਲ ਸੁਣ ਸਕਦੇ ਹੋ ਐਪਲ ਐਪ ਸਟੋਰ ਤੋਂ ਤੁਸੀਂ ਆਈਫੋਨ ਆਈਪੈਡ ਅਤੇ ਆਈਪੋਡ ਟੱਚ ਲਈ ਹਰਮਨ ਰੇਡੀਓ ਸਰਚ ਕਰੋ ਐਂਡਰਾਇਡ ਪਲੇਟਫਾਰਮ ਤੇ ਤੁਸੀਂ ਗੂਗਲ ਪਲੇ ਸਟੋਰ ਤੋਂ ਫ੍ਰੀ ਡਾਊਨਲੋਡ ਕਰੋ ਬਲੈਕਬੇਰੀ ਨੋਕੀਆ ਅਤੇ ਵਿੰਡੋ ਮੋਬਾਈਲ ਲਈ ਤੁਸੀਂ ਟਿਊਨ ਇਨ ਐਪ ਡਾਊਨਲੋਡ ਕਰਕੇ ਹਰਮਨ ਰੇਡੀਓ ਸਰਚ ਕਰੋ ਹਰਮਨ ਰੇਡੀਓ .com ਤੇ ਵੀ ਤੁਸੀਂ ਸੁਣ ਸਕਦੇ ਹੋ ਕੋਈ ਵੀ ਵਾਈਫਾਈ ਰੇਡੀਓ ਸੈਟ ਤੇ ਵੀ ਸਾਡੇ ਚੈਨਲ ਉਪਲਬਧ ਹਨ
ਹਰਮਨ ਰੇਡੀਓ ਇੱਕ ਵਾਰ ਫਿਰ ਲੈ ਕੇ ਆ ਰਿਹਾ ਹੈ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿਦ ਵੀਜ਼ਾ ਐਟ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਸਰਵਿਸਿਜ਼ ਜਿਸ ਵਿੱਚ ਮਾਈਗ੍ਰੇਸ਼ਨ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਦਾ ਜਵਾਬ ਤੁਸੀਂ ਲੈ ਸਕੋਗੇ ਸੋ ਸੁਣਨਾ ਨਾ ਭੁੱਲਣਾ ਹਰ ਮੰਗਲਵਾਰ ਅਮਰਦੀਪ ਕੌਰ ਨਾਲ ਸ਼ਾਮ 7 ਵਜੇ ਤੋਂ 8 ਵਜੇ ਤੱਕ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ
मामा मामा मैंने इस पार्टी में ना लहंगा ही डालना है।
ओहो अब ये विश कहाँ से पूरी करूँ यहाँ पे कहाँ मिलेंगे किड्स फैशन क्लोथिंग
बस इतनी जी विश चलो फिर चल दिए
HK Kids ह्यूज रेंज ऑफ किड्स ट्रेडिशनल एंड वेस्टर्न वियर बढ़िया क्वालिटी ते किफायती दामा विच किसे भी साइज दे किसे भी डिजाइन दे किसे भी कलर दे ते किसे भी रेंज दे ट्रेडिशनल एंड वेस्टर्न वियर तुसी सानू साडे फेसबुक पेज ते फॉलो भी कर सकदे हो HK Kids
जो की डील कर देने स्टाइलिश ज्वेलरी विच भी फॉर एनी ओकेजन वधेरी जानकारी ले तुसी कॉल कर सकदे हो जितेंद्र सिंह जी नू 448-586-314 ते या 451-909-0050 ते या तुसी विजिट भी कर सकदे हो 73 कंटेम्पो बुलवर्ड वॉलेट 3750 मेलबर्न काफे नाम याद रखे हो
HK Kids
रोटी हजम नहीं होंदी वरतो गोल्डन ग्रेन फ्लोर मिल दा गरेवाल चक्की आटा ताजा घट केमिकल दी वरतों वाली कणक जेडी के सीधी खेतां चो मिल च लई जांदी ऑस्ट्रेलिया दा बनिया शुद्ध आटा ताजा खाओ ते तंदुरुस्त रहो आटे तो इलावा ताजा बेसन लड्डुआं लई स्पेशल बेसन मल्टी ग्रेन आटा काबली छोले मसरां दी दाल चना दाल सोयाबीन ते बादाम भी साडे अपने प्रोडक्शन हन वधेरे जानकारी लई विजिट करो गरेवाल गोल्डन ग्रेन .com.au या फोन करो 0428-895-564
ओ आओ जी आओ ओ बिंदर आ देख तां तेरा कौन है
हेलो मामा जी
ओ वाह सोनू तू
ਵੀਰ ਜੀ ਸਤਿ ਸ਼੍ਰੀ ਅਕਾਲ
ਉਹ ਭੈਣੇ ਇਹ ਤਾਂ ਪਹਿਲਾਂ ਬੜਾ ਬਿਮਾਰ ਰਹਿੰਦਾ ਸੀ ਨਾਲੇ ਇਹਦਾ ਤਾਂ ਰੰਗ ਵੀ ਪੀਲਾ ਜਿਹਾ ਪਿਆ ਰਹਿੰਦਾ ਸੀ ਨਾਲੇ ਤੂੰ ਤਾਂ ਕਹਿੰਦੀ ਸੀ ਇਹਨੂੰ ਵੀਟ ਤੋਂ ਐਲਰਜੀ ਆ ਜਿੱਥੇ ਵੀ ਤੁਸੀਂ ਜਾਂਦੇ ਸੀ ਗਲੂਟਨ ਫ੍ਰੀ ਚੀਜ਼ਾਂ ਚੁੱਕੀ ਫਿਰਦੇ ਸੀ ਪਰ ਹੁਣ ਤਾਂ ਇਹਦਾ ਭਾਰ ਵੀ ਵੱਧ ਗਿਆ ਤੇ ਰੰਗ ਵੀ ਲਾਲ ਹੈ ਇਹ ਕਮਾਲ ਕਿੱਦਾਂ ਹੋਇਆ
ਵੀਰ ਜੀ ਇਹ ਸਾਰਾ ਕਮਾਲ ਹੈ ਡਾਕਟਰ ਵਿਕਾਸ ਗੁਪਤਾ ਦਾ
ਜੀ ਹਾਂ ਡਾਕਟਰ ਵਿਕਾਸ ਗੁਪਤਾ ਜੋ ਕਿ ਸਪੈਸ਼ਲਾਈਜ਼ ਨੇ ਵੀਟ ਐਲਰਜੀ ਨੈਜ਼ਲ ਐਲਰਜੀ ਸਕਿਨ ਐਲਰਜੀ ਫੂਡ ਐਲਰਜੀ ਅਤੇ ਡਰੱਗ ਐਲਰਜੀ ਵਿੱਚ ਤੇ ਨਾਲ ਡਾਕਟਰ ਪੂਜਾ ਗੁਪਤਾ ਜੋ ਕਿ ਸਪੈਸ਼ਲਾਈਜ਼ ਨੇ ਇਨ ਦਾ ਟ੍ਰੀਟਮੈਂਟ ਆਫ ਕਾਸਮੈਟਿਕ